15 ਸਾਲ ਦੀ ਉਮਰ ਬਣਦੀ ਹੈ ਤੇ 1759 ਵਿੱਚ ਬਾਬਾ ਜੀ ਆਸਰੀ ਦਾ 12 ਸਾਲ ਦੀ ਉਮਰ ਤੇ 1752 ਵਿੱਚ ਬਾਬਾ ਜੋਰਾਵਰ ਸਿੰਘ ਜੀ ਦਾ 9 ਸਾਲ ਦੀ ਉਮਰ ਹੈ ਤੇ 1754 ਵਿੱਚ ਬਾਬਾ ਫਤਿਹ ਸਿੰਘ ਜੀ ਦਾ 51 ਸਾਰੇ ਸੁਣਾ ਗਏ ਇਹ 7 ਸਾਲ ਦੀ ਉਮਰ ਬਣਦੀ ਹੈ। ਕਈਆਂ ਲੋਕਾਂ ਨੇ 16 ਮਹੀਨੇ ਨੂੰ ਮਾੜਾ ਕਿਹਾ, ਕਹਿੰਦੇ ਜੀ 16 ਮਹੀਨਾ ਵੀ ਚੰਗਾ, ਇੱਕ ਵਿਆਹ ਨੀ ਕਰਨਾ ਚਾਹੀਦਾ, ਕੋਈ ਕੱਟੇ ਦੇ ਮਹੀਨੇ ਨੂੰ ਬ੍ਰਾਹਮਣਵਾਦ ਨੂੰ ਮੰਨ ਕੇ ਕਹਿੰਦੇ ਇਹ ਬੜਾ ਮਾੜਾ ਹੈ। ਪਰ ਬਾਬੂ ਜੀ ਨੇ ਸਾਰੇ ਧਰਮ ਦੂਰ ਕਰਨ ਵਾਸਤੇ ਪਹਿਲੇ ਸਰੂਪ ਵਿੱਚ ਕੱਟੇ ਦੇ ਮਹੀਨੇ ਕਰਤਾਰ ਧਾਰਿਆ ਤੇ 10ਵੇਂ ਸਰੂਪ ਵਿੱਚ 16 ਮਹੀਨੇ ਕਰਤਾਰ ਧਾਰਿਆ। ਇਸ ਵਾਸਤੇ ਕਿਸੇ ਵੀ ਮਹੀਨੇ ਨੂੰ ਮਾੜਾ ਕਹਿਣਾ ਠੀਕ ਨਹੀਂ। ਜੋ ਭਾਈ ਕੱਟੇ ਦੇ ਮਹੀਨੇ ਕਰੇ ਦੀਆਂ ਬਾਰਾਂ ਸਾਲਾਂ ਪਿੱਛੇ ਮੁੰਡਾ ਜੰਮ ਪੜੇ ਕਿ ਮਾਰ ਕੇ ਤੁਹਾਨੂੰ ਖੁਸ਼ ਆਉਂਦੇ ਵਧਾਈਆਂ ਦਿੰਦੇ ਕਦੇ ਮਾਸਾ ਹੀ ਜੰਮਿਆ। ਇਸ ਵਾਸਤੇ ਬ੍ਰਾਹਮਣ ਵਾਦ ਦਾ ਤਿਆਗ ਕਰਨਾ, ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ ਹੈ, ਗ੍ਰੰਥ ਸਾਹਿਬ ਬਤਾਇਆ ਹਨ। ਅੱਜ ਸੰਸਾਰ ਦਾ ਜੰਗ ਹੋ ਰਿਹਾ, ਸਦਾ ਨਾਸ ਤੇ ਏਕ ਲੜਾਓ, ਸਦਾ ਗੋਬਿੰਦ ਸਿੰਘ ਨਾਮ ਕਹਾਉਣ ਦਾ ਵਚਨ ਅੱਜ ਮੇਰੇ ਚੋਜੀ ਪ੍ਰੀਤ ਨੇ ਪੂਰਾ ਕਰ ਦਿੱਤਾ, ਕਿਉਂਕਿ ਅੱਜ ਸਮਾਇਆ ਸਾਹਿਬ ਜਾਂਦੇ ਤੇ ਬਾਬਾ ਅਜੀਤ ਸਿੰਘ ਜੀ ਨੇ ਤੇ ਭਾਈ ਹਿੰਮਤ ਸਿੰਘ ਜੀ ਨੇ ਜੋ 5 ਪਿਆਰਿਆਂ ਵਿੱਚੋਂ ਸੀ ਇਹ ਵਚਨ ਦੋਹਾਂ ਸੂਰਮਿਆਂ ਨੇ ਪੂਰਾ ਕੀਤਾ। ਅੱਜ ਦੇ ਦਿਨ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਤ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਇਹ ਸਾਰੇ ਸਿਫਾਕੀ ਦੇ ਸੂਰਮੇ ਨਾਲ ਦੇ ਉਹ ਸਮਾ ਗਏ ਨੇ ਚਮਕੌਰ ਦੀ ਗੜੀ ਵਿੱਚ ਤੇ ਬਾਬਾ ਦਇਆ ਸਿੰਘ ਜੀ, ਬਾਬਾ ਧਰਮ ਸਿੰਘ ਜੀ ਭਾਈ 5 ਪਿਆਰਿਆਂ ਵਿੱਚੋਂ ਤੇ ਭਾਈ ਮਾਨ ਸਿੰਘ ਜੀ, ਭਾਈ ਸੰਤ ਸਿੰਘ ਤੇ ਭਾਈ ਸੰਗਤ ਸਿੰਘ ਇਹਨਾਂ 5 ਨੂੰ ਤੇ ਸਤਿਗੁਰੂ ਜੀ ਕਲਗੀ ਤੋੜਾ ਦੇ ਕੇ ਆਪਣੀ ਬਖਸ਼ਿਸ਼ ਕਰਕੇ ਤੇ ਤਾੜੀ ਮਾਰ ਕੇ ਚਮਕੌਰ ਦੀ ਗੜੀ ਚੋਂ ਅੱਜ ਰਾਤ ਨੂੰ ਨਿਕਲਣਗੇ। ਭਾਵੇਂ ਸਾਡੇ ਕੁਝ ਭਰਾਵਾਂ ਦਾ ਖਿਆਲ ਹੈ ਤੇ ਸਤਿਗੁਰੂ ਕਲਗੀ ਧਰ ਜੀ ਨੂੰ ਪੰਥ ਨੇ ਹੁਕਮ ਕੀਤਾ ਤੇ ਕਈ ਉਸ ਵਾਰ ਦੇ ਥੱਲੇ ਸ਼ਰਾਬੀ ਕਵਾਸੀ ਕਿਰਪਾਵਾਂ ਕਿੱਲੀਆਂ ਤੇ ਕਚਹਿਰਿਆਂ ਦਾ ਪਤਾ ਨੀ ਕਿੱਥੇ ਦਾ ਕੰਗਾ ਰੱਖਣਾ ਜੀ ਕੇਸਾਂ ਚ, ਪਰ ਸੂਰਜ ਚੜੇ ਤੋਂ ਕੇਸੀ ਇਸ਼ਨਾਨ ਕਰਕੇ ਹਜ਼ੂਰ ਦੀ ਹਜ਼ੂਰੀ ਚ ਪਹੁੰਚ ਕੇ ਪੰਥ ਰੂਪ ਬਣਾ ਕੇ ਕਹਿੰਦੇ ਵੀ ਫਲਾਨਾ ਸਾਲ ਪੰਥ ਦਾ ਹੁਕਮ ਨੀ ਮੰਨਦਾ, ਕਲਗੀ ਧਰ ਨੇ ਹੁਕਮ ਮੰਨਿਆ ਹੈ। ਠੀਕ ਹੈ ਖਾਲਸਾ ਜੀ, ਕਲਗੀ ਧਰ ਨੇ ਖਾਲਸੇ ਨੂੰ ਮਹਾਨਤਾ ਦਿੱਤੀ ਹੈ, ਮਹਾਨਤਾ ਵੀ ਥੋੜੀ ਜਿਹੀ ਨੀ ਬਹੁਤ ਜ਼ਿਆਦਾ ਦਿੱਤੀ ਹੈ। ਇੱਥੋਂ ਤੱਕ ਕਹਿ ਕੇ ਰਹਿ ਨਹੀਂ ਰਿਹਾ, ਕੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਦਾ ਚੇਰਾ, ਪਰ ਨਾਲ ਇਹ ਕਹਿ ਕੇ ਰਹਿ ਨਹੀਂ ਰਿਹਾ ਤੇ ਜੋ ਲੀਡਰੀ ਪੈਣੀ ਹੈ ਤਾਂ ਕਾਹਦੀ ਰਹਿਤ, ਜੇ ਕਿਰਪਾਨ ਪਾਉਣੀ ਨਹੀਂ ਤਾਂ ਕਾਹਦੀ ਰਹਿਤ, ਜੇ 5 ਬਾਣੀਆਂ ਕੰਠ ਨਹੀਂ ਤਾਂ ਕਾਹਦਾ ਸੁੱਖ ਹੈ। ਤੇ ਸਤਿਗੁਰੂ ਗਰੀਬ ਨਵਾਜ ਜੀ ਨੇ ਰਹਿਤ ਵਾਲੇ ਨੂੰ ਕਿਹਾ, ਖਾਲਸਾ ਮੇਰੇ ਰੂਪ ਹੋ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੇ ਪਿੰਡ ਪ੍ਰਾਣ, ਖਾਲਸਾ ਮੇਰੇ ਸੱਜਣ ਪੂਰਾ, ਖਾਲਸਾ ਮੇਰੇ ਸਤਿਗੁਰ ਪੂਰਾ, ਇਹ ਬਚਨ ਸਤਿਗੁਰੂ ਜੀ ਨੇ ਕਹੇ ਹਨ। ਪਰ ਰਹਿਤ ਵਾਲੇ ਵਾਸਤੇ, ਕੁਕਰਮੀਆਂ ਵਾਸਤੇ, ਭਿਖਾਰੀਆਂ ਵਾਸਤੇ, ਸ਼ਰਾਬਾਂ ਪੀਣ ਵਾਲਿਆਂ ਵਾਸਤੇ ਨਹੀਂ ਕਹੇ। ਪਰ ਜੇ ਇਤਿਹਾਸ ਦੇ ਇਸ ਪੰਨੇ ਨੂੰ ਮੁੱਖ ਰੱਖ ਲਈਏ ਕਿ ਕਲਗੀ ਧਰ ਜੀ ਨੂੰ ਹੁਕਮ ਕੀਤਾ ਤੇ ਨਾਲ ਗਲਤ ਵੀ ਹੋਵੇਗਾ, ਫਿਰ ਹੁਕਮ ਅਦੂਲੀ ਵੀ ਹੋਵੇਗੀ। ਇੱਕੇ ਤਿਉਹਾਰ ਵਿੱਚ ਹੀ ਦੋਵੇਂ ਪ੍ਰਸੰਗ ਆਉਂਦੇ ਆ, ਇੱਕੇ ਕਵੀ ਦੇ ਆਉਂਦੇ, ਇੱਕੇ ਟਾਈਮ ਦੇ ਆਉਂਦੇ ਆ। ਜਿਹੜੇ ਸਾਡੇ ਭਰਾ ਆੜ ਲੈਂਦੇ ਆ ਤੇ ਕਲਗੀ ਧਰ ਜੀ ਨੂੰ ਹੁਕਮ ਕੀਤਾ, ਮੰਨ ਲਵੋ ਹੁਕਮ ਕੀਤਾ ਹੈ, ਸਤਿਗੁਰੂ ਨੇ ਹੁਕਮ ਮੰਨ ਲਿਆ, ਮਹਾਰਾਜ ਨੂੰ ਕਹਿ ਦਿੱਤਾ ਕਿ ਕਿਲ੍ਹਾ ਛੱਡ ਦੇਵੋ, ਪਿਤਾ ਜੀ ਆਪ ਜੀ ਹੋਰ ਗ੍ਰੰਥ ਸਿਰਜਣਾ ਕਰ ਲਵੋਗੇ, ਤੁਹਾਡੀ ਬੜੀ ਭਾਰੀ ਲੋੜ ਹੈ। ਪਰ ਦੂਜੀ ਪੰਕਤੀ ਜਾਂ ਤੀਜੀ ਵਿੱਚ ਆ ਜਾਣ ਤੇ ਹੁਕਮ ਅਦੂਲੀ ਹੋ ਗਈ। ਦੋ ਹੁਕਮ ਹੋਇਆ ਉੱਥੇ ਗ੍ਰੰਥ ਚਮਕੌਰ ਦੀ ਗੜੀ ਚੱਜ ਦੇ ਦਿਨ, ਇੱਕ ਤਾਂ ਹੁਕਮ ਹੋ ਗਿਆ ਕਿ ਗੜੀ ਛੱਡ ਦਿਓ ਤੇ ਦੂਜਾ ਨਾਲ ਹੀ ਹੁਕਮ ਹੋ ਗਿਆ ਚੁੱਪ ਕਰਕੇ ਜਾਓ, ਰੌਲਾ ਨਹੀਂ ਪਾਉਣਾ। ਇੱਕ ਹੁਕਮ ਤਾਂ ਮੰਨ ਲਿਆ ਤੇ ਗੜੀ ਛੱਡ ਦਿੱਤੀ, ਤੇ ਦੂਜਾ ਹੁਕਮ ਨੀ ਮੰਨਿਆ, ਤਾੜੀ ਮਾਰ ਦਿੱਤੀ, ਰੌਲਾ ਪਾ ਦਿੱਤਾ। ਦੱਸੋ ਹੁਕਮ ਹੋਇਆ ਕਿ ਬੇਨਤੀ ਕੀਤੀ ਹੈ? ਕਿਹੜਾ ਸਿਆਣਾ ਪੁੱਤ ਹੈ ਜਿਹੜਾ ਆਪਣੇ ਪੁੱਤਰ ਪਿਤਾ ਨੂੰ ਕਹਿ ਲੈਂਦੇ ਕਿ ਬਾਪੂ ਮੇਰਾ ਹੁਕਮ ਹੈ ਤੈਨੂੰ, ਤੂੰ ਮੇਰਾ ਪਿਤਾ ਭਾਵੇਂ, ਪਰ ਮੇਰਾ ਹੁਕਮ ਮੰਨਣਾ ਪਵੇਗਾ। ਕੋਈ ਸਿਆਣਾ ਪੁੱਤਰ ਆਪਣੇ ਪਿਓ ਨੂੰ ਕਦੇ ਕਹਿ ਸਕਦਾ? ਕਦਾ ਚਿੱਤ ਨਹੀਂ ਕਹਿ ਸਕਦਾ। ਹਾਂ, ਬੇਨਤੀ ਵੱਡੀ ਤੋਂ ਵੱਡੀ ਕੀਤੀ ਜਾ ਸਕਦੀ ਹੈ, ਜਿਹੜੀ ਬੇਨਤੀ ਗੁਰਮਤ ਅਨੁਸਾਰ ਸੀ ਉਹਨੂੰ ਕਬੂਲ ਕਰ ਲਿਆ, ਜਿਹੜੀ ਬੇਨਤੀ ਦੇ ਕਲਿਆਈ ਪ੍ਰਤੀਤ ਹੋਈ ਹੈ ਉਹ ਗੈਰਤਾਂ ਨੂੰ ਦੂਰ ਕਰਨ ਵਾਸਤੇ ਤੀਰਤਾ ਭਰ ਦਿੱਤੀ, ਤਾੜੀ ਮਾਰ ਕੇ ਨਿਕਲਿਆ ਕੀਤਾ, ਚੁੱਪ ਵੱਜ ਕੇ ਗੂੰਗਿਆਂ ਦੀ ਤਰ੍ਹਾਂ ਨਹੀਂ ਗਏ। ਇਹ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਕਹਿ ਵਰਤਾਇਆ ਅੱਜ ਅਵਤਾਰ ਪੁਰਬਾ ਕਲਮੀ ਧਰ ਜੀ ਦਾ ਜਿਵੇਂ ਮਹਾਰਾਜ ਆਏ ਹੈ ਤੇ ਜਿਵੇਂ ਪਖੰਡੀਆਂ ਦੇ ਪਖੰਡ ਉਘੇੜੇ ਹੈ ਤੇ ਆਉਣ ਵਾਸਤੇ ਜੋ ਬਚਨ ਆਪ ਕਹਿ ਰਹੇ ਹਨ ਉਹ ਸੁਣੋ ਸੰਗਤ ਪੜੋ ਜੀ।
ਵਾਹਿਗੁਰੂ ਸਾਹਿਬ ਜੀਓ ਚੌਪਈ ਜਿਨੇ ਕਲਮ ਧਰਮ ਚਲਾਇਓ
ਕਲ ਯੁਗ ਦੇ ਭਾਈ ਧਰਮ ਚਲਾਤਾ ਵੱਖਰਾ ਵੱਖਰਾ
ਸਾਧੂ ਕੋ ਰਾਹੀ ਬਤਾਇਓ
ਸਾਰਾ ਸਾਧਨ ਰਾਹ ਦੱਸਿਆ
ਕੀ ਮਾਰਗ ਮਹਿ ਆਏ
ਜੋ ਪਰਮੇਸ਼ਵਰ ਅਕਾਲ ਪੁਰਖ ਦੇ ਰਸਤੇ ਆਏ
ਪਾਪ ਸੁਤਾਏ
ਉਹਨਾਂ ਨੂੰ ਪਾਪ ਨੀ ਕਦੇ ਲੱਗਦਾ ਭਾਈ ਉਹ ਪਾਪ ਕਰਦੇ ਹੀ ਨਹੀਂ
ਜਿਹੜੇ ਪੰਤਵਨ ਕੇ ਪਰੇ
ਜਿਹੜੇ ਜਿਹੜੇ ਪਰਮੇਸ਼ਵਰ ਦੇ ਰਸਤੇ ਪਏ
ਪਾਪ ਪਾਪ ਦਿਨ ਕੇ ਪ੍ਰਭਾਰੇ
ਉਹਨਾਂ ਨੇ ਆਪਦੀ ਜਾਤੀ ਪਾਤੀ ਪਾਪ ਵੀ ਤੇ ਪਾਪ ਸਾਰੇ ਹਰੇ ਨਾਸ਼ ਕਰ ਦਿੱਤੇ ਵਾਹਿਗੁਰੂ ਨੇ
ਭੁੱਖ ਭੁੱਖ ਬਹੂ ਨਾ ਸੰਤਾਏ
ਉਹਨਾਂ ਨੂੰ ਦੁੱਖ ਤੇ ਭੁੱਖ ਨੀ ਕਰੇ ਸੰਤਾਉਂਦਾ ਧੰਨ ਮਹਾਂਪੁਰਖ ਬ੍ਰਹਮ ਗਿਆਨੀ ਸਤਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜਿਸ ਵੇਲੇ ਐਮਰਜੈਂਸੀ ਲੱਗੀ ਸੀ ਉਸ ਵੇਲੇ ਅਖਬਾਰਾਂ ਨੇ ਜਨਤ ਖਬਰਾਂ ਦਿੱਤੀਆਂ ਕੋਈ 20 ਲੱਖ ਦਾ ਕੋਈ 22 ਲੱਖ ਦਾ ਕੱਚ ਕਹਿੰਦਾ ਸੀ ਦਿੱਲੀ ਵਿੱਚ ਉੱਥੇ ਵੱਡੇ ਵੱਡੇ ਸਰਦਾਰ ਬਹਾਦਰ ਵੀ ਪਹੁੰਚੇ ਹੋਏ ਸੀ ਕਿਸੇ ਨੇ ਕਿਹਾ ਕਿ ਗਰੀਬੀ ਰਲ ਕੇ ਹਟਾਉਣੀ ਚਾਹੀਦੀ ਹੈ ਕਿਸੇ ਨੇ ਕਿਸੇ ਤਰੀਕੇ ਨਾਲ ਉਸ ਵੇਲੇ ਇੰਦਰਾ ਦੇ ਆਉਣ ਤੋਂ ਸਾਰਾ ਪੰਡਾਲ ਉੱਠ ਕੇ ਖੜਾ ਹੋ ਗਿਆ ਸੀ ਨਹੀਂ ਉੱਠੇ ਸੀ ਤੇ ਕੇਵਲ ਇੱਕ ਸੰਤ ਕਰਤਾਰ ਸਿੰਘ ਖਾਲਸਾ ਮਹਾਂਪੁਰਖ ਨਹੀਂ ਸੀ ਉੱਠ ਕੇ ਖੜੇ ਹੋਏ ਸਤਿਗੁਰੂ ਦੇ ਸਾਹਿਬਾ ਬੈਠੇ ਰਹੇ ਜਦੋਂ ਪਿੱਛੋਂ ਬੋਲਣ ਦਾ ਟਾਈਮ ਆਇਆ ਫਿਰ ਉੱਠ ਕੇ ਕਿਹਾ ਖਾਲਸਾ ਜੀ ਜੋ ਇੰਦਰਾ ਨੇ ਕਿਹਾ ਕਿ ਦਿੱਲੀ ਦਾ ਤਖ਼ਤ ਗੁਰੂ ਕਿਹਾ ਤੇ ਵਾਰ ਕਰਦਾ ਰਿਹਾ ਅੱਜ ਦਿੱਲੀ ਦਾ ਤਖ਼ਤ ਨਮਸਕਾਰ ਕਰਨ ਵਾਸਤੇ ਆਇਆ ਇਹ ਇੰਦਰਾ ਗਾਂਧੀ ਦਾ ਕੋਈ ਅਫਸਾਨ ਨਹੀਂ ਹੈ ਅਸੀਂ ਪੁੱਛਣਾ ਚਾਹੁੰਦੇ ਹਾਂ ਬੀਬੀ ਨੂੰ ਕਿ ਤੁਹਾਨੂੰ ਤਖ਼ਤ ਦਿੱਤਾ ਕਿਸਨੇ ਹੈ ਜੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸੀਸ ਨਾ ਦਿੰਦੇ ਤਿਲਕ ਟੋਪੀ ਦੀ ਰਾਖੀ ਨਾ ਕਰਦੇ ਤੁਹਾਨੂੰ ਪੁੱਛਣਾ ਕਿਸੇ ਨੇ ਸੀ ਇੱਥੇ ਅੱਲਾਹ ਅਕਬਰ ਕਹਿ ਕੇ ਬਾਂਗਾ ਦੇਣੀਆਂ ਸੀ ਆਲੇ ਤੁਹਾਡੀ ਜੈ ਹੁੰਦਾ ਕਿਸੇ ਨੂੰ ਸੁਣੀ ਉਸ ਵੇਲੇ ਚੁੱਪ ਹੋ ਕੇ ਬੈਠ ਗਈ ਸੀ ਪਹਿਲਾਂ 5 ਮਿੰਟ ਮਿਲੇ ਸੀ ਪਰ ਇੰਦਰਾ ਦੇ ਆਉਣ ਤੋਂ ਟਾਈਮ ਖੰਡਣ ਕਰਕੇ ਪਿੱਛੋਂ ਟਾਈਮ ਦਿੱਤਾ ਤੇ 38 ਮਿੰਟ ਮਹਾਂਪੁਰਖ ਬੋਲੇ ਸੀ ਉਸ ਵੇਲੇ ਕਿਹਾ ਸੀ ਅਸੀਂ ਉਹਨਾਂ ਵੀਰਾਂ ਨੂੰ ਦੱਸਣਾ ਚਾਹੁੰਦੇ ਹਾਂ ਜਿਹੜੇ ਵੀਰ ਕਹਿੰਦੇ ਰਲ ਕੇ ਗਰੀਬੀ ਹਟਾਈਏ ਦੋ ਤਰੀਕੇ ਆ ਗਰੀਬੀ ਹਟਾਉਣ ਦੇ ਇੱਕ ਤਾਂ ਇਹ ਤਰੀਕਾ ਕਿ ਗੁਰੂ ਅੱਗੇ ਅਰਦਾਸ ਕਰਦੇ ਰਹਿਣ ਵਾਲੇ ਹੋ ਕਹਿ ਦਿਓ ਕਿ ਸੱਚੇ ਪਾਤਸ਼ਾਹ ਸਾਨੂੰ ਮਾਰ ਕੇ ਤੇ ਦੁਬਾਰਾ ਇੰਦਰਾ ਦੇ ਘਰੇ ਜਨਮ ਦੇ ਦਿਓ ਇਹਦੇ ਕੋਲੇ ਮਾਇਆ ਬਹੁਤ ਤਾਂ ਤੁਹਾਡੀ ਗਰੀਬੀ ਹੱਟ ਜੂਗੀ ਪਰ ਜੇ ਸਾਰਿਆਂ ਲੋਕਾਂ ਦੀ ਗਰੀਬੀ ਹਟਾਉਣੀ ਹੈ ਤਾਂ ਕਲਮੀ ਧਰ ਦਾ ਹੁਕਮ ਮੰਨੋ ਕਿਹੜਾ ਜਿਹੜੀ ਪੰਕਤੀ ਭਾਈ ਨੇ ਪੜ੍ਹੀ ਹੈ ਫੇਰ ਪੜ੍ਹੋ ਇਸ ਤਰੀਕੇ ਨਾਲ ਗਰੀਬੀ ਹਟੇਗੀ ਉਹਨਾਂ ਲੋਕਾਂ ਦੀ ਪਹਿਲੀ
ਭੁੱਖ ਕਬੂ ਨਾ ਸੰਤਾਏ
ਉਹਨਾਂ ਨੂੰ ਦੁੱਖ ਤੇ ਭੁੱਖ ਨੀ ਕਦੇ ਲੱਗ ਸਕਦਾ ਜਿਹੜਾ ਪਰਮੇਸ਼ਰ ਦੇ ਰਸਤੇ ਵਿੱਚ ਆਵੇਗਾ ਪਰਮੇਸ਼ਰ ਦਾ ਰਸਤਾ ਸਾਦਾ ਲਿਬਾਸ ਰੱਖਣਾ ਸਾਦਾ ਖਾਣਾ ਖਾਣਾ ਪਿਆਰ ਦਾ ਬਚਨ ਬੋਲਣਾ ਨਸ਼ਿਆਂ ਦਾ ਤਿਆਗ ਕਰਨਾ ਮਹਾਂਪੁਰਖਾਂ ਨੇ ਕਿਹਾ ਸੀ ਕਿ ਸ਼ਰਾਬ ਤੇ ਜਗਤ ਜੂਰ ਤੰਬਾਕੂ ਇਹ 8 ਦਿਨਾਂ ਦਾ ਖਰਚੇ ਦਾ ਜਿਹੜਾ ਹੈ ਇਹਨੂੰ ਬੰਦ ਕਰਕੇ ਤੇ ਇਹਦੀ ਮਾਇਆ ਕੱਪੜ ਕਰਕੇ ਹਿੰਦੁਸਤਾਨ ਵਿੱਚ ਵਰਤਾ ਦੀਏ ਤੇ ਗਰੀਬੀ ਖੰਭ ਲਾ ਕੇ ਉੱਠ ਜਾਵੇਗੀ ਇੰਨੀ ਭਾਰੀ ਸੁਰ ਵਰਤੋਂ ਇਹਦੀ ਕੀਤੀ ਜਾ ਰਹੀ ਹੈ ਇਸ ਤਰੀਕੇ ਨਾਲ ਗਰੀਬੀ ਹਟ ਸਕਦੀ
ਹੈ
ਭਾਈ ਕਦੇ ਵੀ ਆਉਂਦੇ ਭਗਤੀ ਵਾਲੇ
ਅੰਗਦ ਕੋ ਬਬ ਧਰਾ
ਗੁਰੂ ਨਾਨਕ ਦੇਵ ਜੀ ਨੇ ਅੰਗ ਰੂਪ ਦੂਜੇ ਰੂਪ ਵਿੱਚ ਧਾਰਨ ਕੀਤਾ
ਪਰ ਕਰੇ ਜਗਮੋ ਕਰਾ
ਸੰਸਾਰ ਦੇ ਧਰਮ ਦਾ ਪ੍ਰਚਾਰ ਕਰਨਾ ਕੀਤਾ
ਸੁਨ ਨਾਮ ਕਹਾਇਓ
ਤੀਜੇ ਸਰੂਪ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨਾਮ ਰਖਵਾ ਲਿਆ ਜੋ ਤੋਹਾ ਜੋ ਸਾਹਿਬ ਦੇ ਕਾਇਆ ਫਿਰ ਪਲਟ ਗਿਆ
ਦੀਪ ਤੇ ਦੀਪ ਜਗਾਇਓ
ਜਿਹਨੇ ਦੀਵੇ ਤੋਂ ਦੀਵਾ ਜਗਾ ਦੇਈਦਾ
ਵਰਦਾਨ ਤੁਮੇ ਬਹੁਆਵਾ
ਜਦੋਂ ਭਾਈ ਵਰ ਦੇਣ ਦਾ ਸਮਾਂ ਆਇਆ ਜਦੋਂ ਬੇਦੀਆਂ ਦੀ ਪਿੱਛੇ ਲੜਾਈ ਹੋਈ ਸੀ ਸੋਢੀਆਂ ਨਾਲ ਉਹਨਾਂ ਦਾ ਟਾਈਮ ਦੱਸਿਆ ਥੋੜਾ ਹੋਣ ਦੇ ਮੁਤਾਬਕ ਵਿਸਤਾਰ ਨੀ ਕੀਤਾ ਜਾ ਰਿਹਾ
ਰਾਮਦਾਸ ਗੁਰੂ ਕਹਾਵਾ
ਰਾਮਦਾਸ ਗੁਰੂ ਕਹਾਉਣਾ ਕੀਤਾ ਚੌਥੇ ਸਰੂਪ ਵਿੱਚ
ਇਸ ਵਰਦਾਨ ਪ੍ਰਾਪਤ ਦੀਆ ਇਸ ਵਰਦਾਨ ਪ੍ਰਾਪਤ ਦੀਆ
ਜੋ ਪ੍ਰਾਪਤ ਵਰਦਾਨ ਸੀਗਾ ਵਰ ਦਿੱਤਾ ਹੋਇਆ ਸੀ ਬੇਦੀਆਂ ਨੂੰ ਫੇਰ ਪੜ੍ਹਾਉਣਾ ਕੀਤੇ ਸੀ ਉਹ ਟਾਈਮ ਤੇ ਮਰਾਂ ਦੀ ਗੱਲ ਚੱਲੀ ਸੀ ਉਹ ਦੇਣਾ ਕੀਤਾ
ਅਮਰਦਾਸਪੁਰ ਪਰ ਮਗ ਲਿਆ
ਗੁਰੂ ਅਮਰਦਾਸ ਸਾਹਿਬ ਜੀ ਨੇ ਸਵਰਗਪੁਰੀ ਕਿਹੜੀ ਆ ਸੱਚਖੰਡ ਉਹ ਰਾਸਤਾ ਰਹਿ ਰਿਹਾ ਪਰ ਸੱਚਖੰਡ ਨੂੰ ਚਲੇ ਗਏ
ਜੀ ਨਾਨਕ ਅੰਗਦ ਕਰ ਮਾਨਾ
ਸਤਿਗੁਰੂ ਨਾਨਕ ਦੇਵ ਜੀ ਨੂੰ ਅੱਗੇ ਗੁਰੂ ਅੰਗਦ ਰੂਪ ਕਰਕੇ ਜਾਣ ਲਿਆ ਸੰਗਤਾਂ ਦੇ ਵਿੱਚ
ਅਮਰਦਾਸ ਅੰਗਦ ਪਹਿਚਾਨਾ
ਤੇ ਅਮਰਦਾਸ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਸਾਹਿਬ ਨੂੰ ਗੁਰਤਾ ਗੱਦੀ ਦੇ ਦਿੱਤੀ ਜਾਣ ਲਿਆ
ਅਮਰਦਾਸ ਰਾਮਦਾਸ ਕਹਾਇਓ
ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਕਹਾਉਣਾ ਕੀਤਾ
ਸਾਧੁਰ ਲਖਾ ਮੂੜ ਮਹਿ ਪਾਇਆ
ਮਹਾਰਾਜ ਕਹਿੰਦੇ ਨੇ ਸਾਹਿਬ ਸੀ ਨਾ ਸ੍ਰੇਸ਼ਟ ਮਤ ਵਾਲੇ ਉਹਨਾਂ ਨੇ ਤਾਂ ਜਾਣ ਲਿਆ ਜਿਹੜੇ ਮੂਰਖ ਸੀ ਉਹਨਾਂ ਨੇ ਨੀ ਸਮਝਿਆ।
ਤਿੰਨ ਤਿੰਨ ਸਭ ਹੂੰ ਕਰ ਜਾਣਾ,
ਸਾਰੇ ਵੱਖਰੇ ਵੱਖਰੇ ਕਰਕੇ ਜਾਣੇ ਦਸਾਂ ਸਰੂਪਾਂ ਨੂੰ ਸਾਂਝੇ ਹੀ। ਅੱਜ ਕੱਲ ਦੇ ਕਈ ਭਾਗਵੇਂ ਕੱਪੜੇ ਵਾਲੇ ਕਿਰਪਾਨ ਨੀ ਪਾਉਂਦੇ, ਕਹਿੰਦੇ ਜੀ ਨਵੇਂ ਸਰੂਪ ਕਾਪੀ ਮੰਨਾਂਗੇ, ਨਵੇਂ ਸਰੂਪਾਂ ਦੀ ਬਾਣੀ ਪੜ੍ਹ ਕੇ ਤਰ ਜਾਵਾਂਗੇ। ਜੇ ਅਸੀਂ ਕਿਰਪਾਨ ਪਾਉਣ ਲਈ ਨਾ ਦਸਵੇਂ ਪਾਤਸ਼ਾਹ ਦਾ ਹੁਕਮ ਆਉਂਦਾ, ਸਾਡਾ ਭੇਖ ਹੀ ਨਾ ਕਿਰਨਾਸ਼ ਹੋ ਜਾਵੇ। ਇਸ ਤਰੀਕੇ ਵਿੱਚ ਲੁੱਟ ਮਾਰ ਦੇ ਵਿੱਚ ਹੀ ਪਏ ਹੋਏ ਹਨ, ਧਰਮ ਦੇ ਵਿੱਚ ਪਏ ਹੋਏ ਹਨ। ਵੱਖਰਾ ਵੱਖਰਾ ਕਰਕੇ ਜਾਣਾ ਦਸਾਂ ਸਰੂਪਾਂ ਨੂੰ,
ਇੱਕ ਰੂਪ ਤੈਨੂੰ ਪਹਿਚਾਨਣਾ,
ਇੱਕ ਰੂਪ ਕਿਸੇ ਵਿਰਲੇ ਨੇ ਪਛਾਣਿਆ ਸਾਧ ਨੇ,
ਜਿਨ ਜਾਣਾ ਤੈਨ ਹੀ ਸਿੱਧ ਪਾਈ,
ਜਿਨ੍ਹਾਂ ਨੇ ਜਾਣਿਆ ਕਿ ਦਸੇ ਸਰੂਪ ਦੇਖਣ ਉਹਨਾਂ ਨੂੰ ਮੁਕਤੀ ਪ੍ਰਾਪਤ ਹੋਈ,
ਜਿਨ ਸਮਝੇ ਸਿੱਧਾ ਹੱਥ ਨਾ,
ਜਿਨ੍ਹਾਂ ਨੇ ਵੱਖਰਾ ਵੱਖਰਾ ਜਾਣਾ ਸਮਝ ਨੀ ਪ੍ਰਾਪਤ ਕੀਤੀ ਉਹਨਾਂ ਨੂੰ ਮੁਕਤ ਨਹੀਂ ਮਿਲੀ।
ਰਾਮਦਾਸ ਹਰ ਸੋ ਮਿਲ ਗਏ,
ਗੁਰੂ ਰਾਮਦਾਸ ਹਰੀ ਅਕਾਲ ਪੁਰਖ ਮਿਲੇ ਅਭੇਦ ਹੋ ਗਏ,
ਗੁਰਤਾ ਦੇ ਅਰਜਨ ਹੈ ਭਏ,
ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ,
ਜਦ ਅਰਜਨ ਪ੍ਰਭ ਲੋਕ ਸੁਧਾਏ,
ਜਦੋਂ ਗੁਰੂ ਅਰਜਨ ਦੇਵ ਜੀ ਸਤਖੰਡ ਗਏ,
ਹਰ ਗੋਬਿੰਦ ਤਹਿ ਠਾਏ ਬਸਾਏ,
ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਥਾਂ ਬਿਠਾ ਦਿੱਤਾ, ਮੀਰੀ ਪੀਰ ਦੇ ਮਾਲਕ ਨੂੰ ਗੱਲ ਭੰਨੂ ਗੁਰ ਤੁਰ ਮੈਂ ਵਰ ਦੇਵਾ ਬਾਬਾ ਪਰਉਪਕਾਰੀ ਜੀ ਨੂੰ,
ਹਰੀ ਰਾਏ ਤੇ ਥਾਂ ਬੈ ਸਾਰੇ,
ਫਿਰ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੇ ਥਾਂ ਬਿਠਾਇਆ,
ਹਰੀ ਕ੍ਰਿਸ਼ਨ ਤਿੰਨ ਤੇ ਸੁਤਪ ਭਏ,
ਉਹਨਾਂ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਪੁੱਤਰ ਰੂਪ ਹੋ ਕੇ ਗੁਰਤਾ ਗੱਦੀ ਦੇ ਮਾਲਕ ਬਣੇ, ਪੋਤਰ ਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਦੇ,
ਤੇ ਤੇਗ ਬਹਾਦਰ ਭਏ,
ਉਹਨਾਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਹਰਗੋਬਿੰਦ ਸਾਹਿਬ ਜੀ ਦੇ ਪਰਮੇ ਸਾਹਿਬ ਦਾਦਾ ਜੀ ਹੋਏ, ਕਰੇ ਪੋਤਰਾ ਗੁਰੂ ਕਰੇ ਦਾਦਾ ਗੁਰੂ,
ਤਿਲਕ ਜੰਮੇ ਰਾਖਾ ਪ੍ਰਭ ਸਾਤਾ,
ਸਤਿਗੁਰੂ ਦੇ ਆਪ ਦੇ ਬਚਨ ਖਾਲਸਾ ਜੀ। ਅਫਸੋਸ ਨਾਲ ਵੀ ਕਹਿਣਾ ਪੈਂਦਾ ਕਈ ਵਾਰ, ਸਤਿਗੁਰੂ ਕਰਨਗੇ ਧਰਤੀ ਰਤਨਾਂ ਤੋਂ ਉੱਚਰੇ ਹੋਏ ਬਚਨਾਂ ਨੂੰ ਅੱਜ ਦਾ ਹਿੰਦੂ ਸਮਾਜ ਮੰਨਣ ਤੋਂ ਮੰਤਰ ਹੋ ਰਿਹਾ, ਪਰ ਸਾਡੀ ਮੱਤ ਪਤਾ ਨੀ ਕਦੋਂ ਸੁਧਰੇਗੀ। ਸਾਡੇ ਹਰ ਵੇਲੇ ਇਹ ਹਿਰਦੇ ਚੜਿਆ ਰਹਿੰਦਾ, ਹਿੰਦੂ ਸਾਡੇ ਵੱਡੇ ਭਾਈ, ਹਿੰਦੂ ਸਾਡੇ ਵੱਡੇ ਭਾਈ, ਉਹ ਕਹਿੰਦਾ ਪੂਰਾ ਕੋਲਿਓ ਕਿ ਨਾ ਫੜੇ ਨਾ ਜੜੀ। ਐਸੀ ਹਾਲਤ ਹੈ, ਸਤਿਗੁਰੂ ਨੇ ਸੀਸ ਦੇ ਦਿੱਤਾ, ਤਿਲਕ ਜੀ ਨੂੰ ਵੀ ਰਾਖੀ ਕੀਤੀ ਹੈ, ਦਸਵੇਂ ਪਾਤਸ਼ਾਹ ਆਪਣੀ ਰਸਨਾ ਤੋਂ ਉਚਾਰ ਕੇ ਆਪਣੀ ਕਲਮ ਨਾਲ ਲਿਖ ਰਹੇ ਹੈ। ਪਰ ਸਾਡੇ ਅੱਜ ਫੇਰ ਵੀ ਕਿਹਾ ਜਾ ਰਿਹਾ ਇਹ ਸਾਡੇ ਵੱਡੇ ਭਾਈ ਹੈ, ਤੇ ਉਹ ਕਹਿੰਦੇ ਜਿਹੜੇ ਸਿੱਖ ਹੈ ਇਹ ਹਿੰਦੂਆਂ ਦੀ ਇੱਕ ਫੌਜ ਹੈ, ਇਹ ਹਿੰਦੂਆਂ ਦਾ ਇੱਕ ਅੰਗ ਹੈ। ਕਿੰਨਾ ਪਰਦਾ ਪੈ ਚੁੱਕਿਆ ਖਾਲਸਾ ਜੀ, ਖਾਲਸੇ ਬਾਰੇ ਤਾਂ ਬਚਨ ਕਹਿ ਦਿੱਤੇ, ਜਦ ਖਾਲਸਾ ਜਦ ਦਾ ਖਾਲਸਾ ਰਹਿ ਨਿਆਰਾ, ਸਭ ਦਾ ਤੇਜ ਦੀ ਉਹ ਮੈਂ ਸਾਰਾ, ਜਾਵੇਗਾ ਪਿੱਪਰ ਕੀ ਰੀਤ, ਪਿੱਪਰ ਨਾਲ ਪੰਡਤ ਦਾ ਬ੍ਰਾਹਮਣ ਦਾ, ਬ੍ਰਾਹਮਣ ਕਹਿੰਦੇ ਸਾਡਾ ਅੰਗ ਹੈ, ਤੇ ਮਹਾਰਾਜ ਕਹਿੰਦੇ ਜਦੋਂ ਪੰਡਤਾਂ ਵਾਲੀ ਨੀਤੀ ਗ੍ਰਹਿਣ ਕਰ ਲੇਗਾ ਖਾਲਸਾ, ਮੈਂ ਨਾ ਕਰੋ ਇਨਕੀ ਪ੍ਰਤੀਤ, ਮੈਂ ਇਹਦਾ ਖਾਲਸੇ ਦਾ ਯਕੀਨ ਹੀ ਨੀ ਕਰਾਂਗਾ। ਇਸੇ ਵਾਸਤੇ ਲੱਤਾਂ ਪੈ ਰਹੀਆਂ, ਸਤਿਗੁਰੂ ਜੀ ਕਹਿੰਦੇ ਹਨ ਤਿਲਕ ਦੇ ਜੰਨੂ ਤਿੰਨਾਂ ਦਾ ਰੱਖਣਾ ਕੀਤਾ ਹੈ, ਸਤਿਗੁਰੂ ਵੀ ਤਿਲਕ ਲਾਉਂਦੇ ਆ, ਤਿਲਕ ਲਾਟ ਜਾਣਾ ਪਰ ਏਕ, ਗੁਰੂ ਕਹਿੰਦੇ ਤਿਲਕ ਪਹਿਨੇ ਆ, ਮੈਂ ਤਾਂ ਕੋਈ ਖਿਆਲ ਕਰੇਗਾ ਗੁਰੂ ਤਿਲਕ ਦੇ ਧਾਰਨੀ ਨਹੀਂ, ਪਰ ਭਾਈ ਮਾਸਕ ਲਾਟ ਜਾਣਾ ਪਰ ਏਕ, ਸ਼੍ਰੋਮਣੀ ਪਰਮੇਸ਼ਵਰ ਨੂੰ ਜਿਹੜਾ ਜਾਣ ਲੈਣਾ ਇਹੀ ਮੱਥੇ ਤੇ ਤਿਲਕ ਲਾਉਣਾ, ਆ ਕੇਸ ਨਾਲ ਕਿਥਾ ਕੇ ਮੁੜ ਕੇ ਪਾਣੀ ਨਾਲ ਧੋ ਕੇ ਲੈ ਜਾਣਾ, ਐਸਾ ਤਿਲਕ ਲਾਉਣ ਦੀ ਆਗਿਆ ਨਹੀਂ ਹੈ। ਜਨੇਊ ਕਿਰਪਾਨ ਦਿੱਤੀ ਹੈ, ਜਨੇਊ ਗਿਆਨ ਦਾ ਦਿੱਤਾ ਸਤਿਗੁਰੂ ਗਰੀਬ ਨਿਵਾਸ ਜੀ ਨੇ, ਆ ਆਗਿਆ ਵਾਲੇ ਜਨੇਊ ਤਾਂ ਗੁਰੂ ਨੇ ਬਚਾਇਆ ਹੈ, ਜਿਹਨਾਂ ਕੁੰਜੀ ਬੰਨ ਕੇ ਤੁਰੇ ਫਿਰਦੇ ਆ।
ਇਹਨਾਂ ਵੱਡੋ ਕਰੋ ਮੈਂ ਸਾਕਾ,
ਇਹ ਕਾਲਜਲ ਦੇ ਵਿੱਚ ਬੜਾ ਭਾਰੀ ਸ਼ਹੀਦੀ ਦੇਣ ਦਾ ਸਾਕਾ ਕੀਤਾ ਖਾਲਸਾ ਜੀ,
ਸਾਧਨ ਹੇਤ ਦੀ ਜਿਨ ਕਰੀ,
ਇਹ ਮਹਾਤਮਾ ਵਾਸਤੇ ਕੀਤੀ ਆ ਸਤਿਗੁਰੂ ਜੀ ਨੇ,
ਸੀਸ ਦੀਆ ਪਰ ਸੀ ਨਾ ਉਤਰੀ,
ਸੀਸ ਤਾਂ ਦੇ ਦਿੱਤਾ ਪਰ ਸੀ ਨਹੀਂ ਉਚਾਰੀ, ਅੱਜ ਦੇ ਤਿਲਕ ਵਾਲਣ ਕੇ ਚਪੇੜ ਮਾਰਦੀਆਂ ਡਾਂਡਾ ਮਾਰਦੇ ਆ, ਅਜੇ ਤਾਂ ਖਬਰਾਂ ਦਿੱਤੀਆਂ ਕਰੋ ਕੀ ਜਾਂਦੇ ਹੋਣੇ।
ਧਰਮ ਹੇ ਸਾਕਾ ਜਿਨ ਕੀਆ,
ਧਰਮ ਹੇਤ ਜਿਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਸਰਨ ਸਰੂਪ ਨੇ ਸਾਕਾ ਕੀਤਾ ਕੌਤਕ, ਪਰ ਸਰਨ ਜਿਹੜਾ ਨਿਸ਼ਚਾ ਸੀ ਹੱਥ ਸੀ ਧਰਮ ਦਾ, ਉਹ ਪਰਨ ਕੀਤਾ ਸੀ ਉਹਦਾ ਤਿਆਗ ਨੀ ਕੀਤਾ ਖਾਲਸਾ ਜੀ, ਅੱਜ ਪਰਨ ਕਰਕੇ ਪੁਨਾ ਪੁਨਾ ਮੁਕਰੀ ਜਾਂਦੇ ਸਹਾ ਕਹਿ ਕੇ। ਇੱਕ ਪਾਸੇ ਅਕਾਲ ਤਖ਼ਤ ਸਾਹਿਬ ਦੇ ਸਹੁੰ ਖਾਤੀ ਹੈ ਕਿ ਜਿਹੜਾ ਹੁਕਮਨਾਮਾ ਜਾਰੀ ਕੀਤਾ ਨਰਕ ਧਾਰੀਆਂ ਨਾਲ ਨੀ ਵਰਤਣਾ, ਦੂਜੇ ਪਾਸੇ ਬਾਪੂ ਕਹਿ ਕੇ ਮੇਰੇ ਪੈਰੀ ਪੈਂਦੇ ਫਿਰਦੇ ਆ, ਤਾਂ ਥਾਵਾਂ ਥਾਵਾਂ ਤੇ ਬਦਨਾਮੀ ਹੁੰਦੀ ਹੈ।
ਨਾਟਕ ਚੇਤਕ ਕੀਏ ਕੋ ਕਾਜਾ,
ਕਹਿੰਦਾ ਨੇ ਪ੍ਰਸ਼ਨ ਕੀਤਾ ਤਾਂ ਗੁਰੂ ਵਿੱਚ ਸ਼ਕਤੀ ਸੀ ਤਾਂ ਸੱਚੇ ਪਾਤਸ਼ਾਹ ਆਪਣੇ ਪੈਰੀ ਕਿਉਂ ਨਾ ਪਾ ਰਹੇ, ਤਾਂ ਸਤਿਗੁਰੂ ਸ਼ਕਤੀ ਨੂੰ ਸੰਕੋਚਨ ਵਾਸਤੇ ਕਹਿੰਦੇ ਪੰਕਤੀ ਫੇਰ ਪੜ ਗੁਰਮੁਖਾ।
ਨਾਟਕ ਚੇਤਕ ਕੀਏ ਕੋ ਕਾਜਾ,
ਮਹਾਰਾਜ ਕਹਿੰਦੇ ਭਾਈ ਨਾਟਕ ਚੇਤਕ ਹੈ, ਨਾਟਕ ਤਮਾਸ਼ੇ ਕਰਨ ਵਾਲੇ ਜਿਹੜੇ ਜਾਦੂਗਰ ਹਨ ਉਹਨਾਂ ਨੇ ਖੋਟੇ ਕੰਮ ਕੀਤੇ ਲੋਕਾਂ ਨੂੰ ਪਤੀਜਣ ਵਾਸਤੇ, ਪਰਮੇਸ਼ਰ ਦੇ ਪਿਆਰਨ ਦਾ ਸ਼ਰਮ ਆਉਂਦੀ ਆ, ਕਰਾ ਮਾਤ ਵਿਖਾਉਣ ਤੋਂ ਸੀਸ ਤੇ ਚੱਲ ਦਿੰਦੇ, ਕਰਾ ਮਾਤ ਨੀ ਵਿਖਾਉਂਦੇ, ਇਹ ਪੰਕਤੀਆਂ ਵੀ ਕਦੇ ਚੇਤੇ ਕਰ ਲਿਆ ਕਰੋ, ਹਰ ਵੇਲੇ ਕੋਸੀ ਜਾਂਦੇ ਰਹਿੰਦੇ ਜਰਾ ਕਿਖਾ ਦਿਓ ਜਰਾ ਕਿਖਾ ਦਿਓ, ਇਹ ਪੰਕਤੀਆਂ ਮਹਾਤਮਾ ਵਾਸਤੇ ਦਿੱਤੀਆਂ ਗੁਰੂ ਨੇ, ਧਾਰਨਾ ਬੰਦੋ ਕਿੰਨਾ ਘੱਟ ਹੋਵੇ ਦੁੱਖ ਧਾਰ ਲੈਣਾ ਚਾਹੀਦਾ।
ਹੋਣਾ ਠੀਕਰ ਫੋੜ ਦਲੀ ਸਿਰ।
ਸਤਿਗੁਰ ਨੇ ਸਰੀਰ ਰੂਪੀ ਠਿਕਰਾ ਫੋੜ ਧੰਨ ਕਰਕੇ ਦਿੱਲੀ ਦੇ ਇਸਰ ਜਿਹੜਾ ਮਾਲਕ ਸੀ ਰਾਜਾ ਨਰੰਗਾ ਉਹਦੇ ਸਿਰ ਪਰਮੇਸ਼ਰ ਦੀ ਪੂਰੀ ਸਤਖੰਡ ਨੂੰ ਪਿਆਦਾ ਕੀਤਾ ਖਾਲਸਾ ਜੀ।
ਤੇਗ ਬਹਾਦਰ ਸੀ ਕਿਰਿਆ
ਜੋ ਤੇਗ ਬਹਾਦਰ ਸਤਿਗੁਰੂ ਜੀ ਨੇ ਕਿਰਿਆ ਕਰਮ
ਕੀਤਾ
ਦੁਨੀਆਂ ਵਿੱਚ ਮੇਰੇ ਚੋਜੀ ਪ੍ਰੀਤਮ ਦਾ ਸਾਨੀ ਜਿਹੜਾ ਬਰਾਬਰਤਾ ਕਰ ਲਵੇ
ਬਹਾਦਰ ਕੇ ਚਲਾ
ਸਤਿਗੁਰੂ ਦੇ ਚਲਣ ਕਰਕੇ ਜਗਤ ਨੂੰ ਸੋਖ ਸਰਨਾਟਾ ਛਾ ਗਿਆ
ਸਭ ਜਗ ਪਾਇਓ
ਹੈ। ਹਿੰਦੂਆਂ ਵਿੱਚ ਵੀ ਸਿੱਖਾਂ ਵਿੱਚ ਵੀ ਮੁਸਲਮਾਨਾਂ ਵਿੱਚ ਵੀ ਸਾਧ ਜੀਵਨ ਵਰਗਾਂ ਵਿੱਚ ਹੋ ਗਈ ਬਿਸ਼ਨਪੁਰੀ ਵਿੱਚ ਤਿੰਨਾਂ ਵਿੱਚ ਜਿਆਦਾ ਕਾਰਨ ਸਾਡੇ ਢਾਡੀ ਭਰਾ ਕਈ ਵਾਰੀ ਢੱਡ ਪਕੜ ਲੈਂਦੇ ਆ ਕਹਿੰਦਾ ਜੀ ਮਾਤ ਲੋਕ ਵਿੱਚ ਵੀ ਦੇਵ ਲੋਕ ਵਿੱਚ ਵੀ ਸੋਗ ਪੈ ਗਿਆ। ਨਹੀਂ ਭਾਈ ਗੁਰੂ ਕਲਗੀ ਧਰਦਾ ਹੈ ਬੱਚਨ ਨਹੀਂ ਸਤਿਗੁਰੂ ਨੇ ਬਚਨ ਕਰਕੇ ਮਾਤ ਲੋਕ ਵਿੱਚ ਸੋਗ ਹੋਇਆ ਹੈ ਦੇਵ ਲੋਕ ਵਿੱਚ ਜਿਆਦਾ ਕਾਰ ਹੋ ਗਈ।
ਸ੍ਰੀ ਬਚਿੱਤਰ ਨਾਟ ਗ੍ਰੰਥੇ ਪਾਤਸ਼ਾਹੀ ਵਰਨ ਨਾਮ ਪੰਚਮੋ ਤੇ ਆਏ ਸਮਾਪਤ ਮਸਤ ਸੁਭ ਮਸਤ ਅਬਜੋ ਜਾਓ ਭਾਈ ਮੈਂ ਆਪਣੀ ਕਥਾ ਬਤਾਨਾ।
ਹੁਣ ਸਤਿਗੁਰੂ ਜੀ ਕਹਿੰਦੇ ਜਿਵੇਂ ਅਸੀਂ ਮਾਤ ਲੋਕ ਵਿੱਚ ਆਏ ਹੋ ਸੁਣੋ ਪਿੱਛੇ ਇੰਨਾ ਕਥਾ ਸੁਣਾਇਆ ਇਹ ਪਤਾ ਲੱਗ ਜਾਵੇ ਕਲਗੀ ਧਰ ਸਕੇ ਪਾਤਸ਼ਾਹ ਜੀ ਕਿਵੇਂ ਦਸਵੇਂ ਸਰੂਪ ਵਿੱਚ ਪ੍ਰਗਟ ਹੋਏ ਹਨ।
ਮੈਂ ਆਪਣੀ ਕਥਾ ਬਤਾਨਾ।
ਹੁਣ ਭਾਈ ਮੈਂ ਆਪਣੀ ਕਥਾ ਕਹਿੰਦਾ ਸਤਿਗੁਰੂ ਜੀ ਕਹਿੰਦੇ ਕਹਿ ਕੇ ਦੱਸਦਿਆਂ ਸੁਣੋ ਇਕਾਗਰਤਾ ਨਾਲ ਤਪੱਸਿਆ ਕਰਦਾ ਉਹਨੂੰ ਸਾਨੂੰ ਬੁਲਾਇਆ
ਹੇਮਕੁੰਡ ਪਰਬਤ ਹੈ ਜਹਾਂ
ਜਿੱਥੇ ਭਾਈ ਹੇਮਕੁੰਡ ਬਰਫ ਦਾ ਪਹਾੜ ਹੈ ਸਤ ਸਤ ਸਰਿੰਗ ਕਿਲੇ ਸੋਭਨੀਕਨ ਚੋਟੀਆਂ ਹਨ ਜਿੱਥੇ
ਸਤ ਸਰਿੰਗ ਤੇ ਨਾਮ ਕਹਾਵਾ
ਸਤ ਸਰਿੰਗਾ ਚੋਟੀਆਂ ਵਾਲਾ ਕਿਲਿਆਂ ਵਾਲਾ ਪਹਾੜ ਕਹਾਉਂਦਾ ਹੈ ਦਰਸ਼ਨ ਕੀਤੇ ਜਿਹਨਾਂ ਸੰਗਤਾਂ ਨੇ ਉਹਨਾਂ ਨੂੰ ਪਤਾ ਹੈ ਜਿਹੜਾ ਪੰਡੂ ਰਾਜਾ ਸੀ ਉਹਨੇ ਵੀ ਕਹਿੰਦੇ ਉੱਥੇ ਜੋ ਕਮਾਇਆ ਹੈ ਹੇਮਕੁੰਡ ਤੇ ਮਹਾਰਾਜ ਕਹਿੰਦੇ ਉੱਥੇ ਅਸੀਂ ਭਾਈ ਬਹੁਤ ਤਪੱਸਿਆ ਸਾਧਨਾ ਕੀਤੀ ਹੈ ਕਈ ਅੱਜ ਦੇ ਲੋਕ ਮੰਨਦੇ ਨੀ ਸਿੰਘ ਹੋ ਕੇ ਵੀ ਬੇਮੁੱਖ ਹੋਏ ਬੈਠੇ ਹੈ।
ਮਹਾਕਾਲ ਕਾਲ ਕਾ ਅਰਾਧੀ
ਜਿਹੜਾ ਮਹਾਕਾਲ ਹੈ ਕਾਲ ਦਾ ਵੀ ਕਾਲ ਕਰਨ ਵਾਲਾ ਹੈ ਉਹਦਾ ਦਾ ਅਰਾਧੀ ਉਹਦੇ ਰੱਬ ਨੇ ਅਰਾਧੀ ਹੋ ਕੇ ਰੱਬ ਨੇ ਕੀਤੀ ਹੈ ਤੇ ਕਈ ਇਹ ਪੰਕਤੀ ਪੜ੍ਹਦੇ ਹੈ ਕਹਿੰਦੇ ਮਹਾਕਾਲ ਕਾਲਕਾ ਰਾਧੀ ਕਹਿੰਦੇ ਮਹਾਕਾਲ ਨੂੰ ਛੱਡ ਕੇ ਕਾਲਕਾ ਨੂੰ ਅਰਾਧਨਾ ਕੀਤਾ ਉਹ ਕਾਲਕਾ ਨੂੰ ਤਾਂ ਸਿੱਖ ਨੀ ਅਰਾਧਾ ਗੁਰੂ ਕਿੱਥੋਂ ਅਰਾਧ ਲਵੇਗਾ ਹੱਥ ਜੋੜ ਕੇ ਤਾਂ ਦੇਵੀ ਨਾਮਦੇਵ ਦੇ ਪੈਰਾਂ ਤੇ ਮੱਥੇ ਟੇਕਦੀ ਫਿਰਦੀ ਹੈ ਭਗਤ ਕਾਲ ਦਾ ਤੁਮ ਜੋ ਕਹੀਆ ਕਾਲ ਭਵਾਨੀ ਮੁਕਤੀ ਮੁਕਤੀ ਬੜੀ ਆਕਾਸ਼ ਪਾਨੀ ਇਸ ਵਾਸਤੇ ਦੇਵੀ ਦੇਵਤਿਆਂ ਨੂੰ ਸਿੱਖ ਨੀ ਕਦੇ ਵੀ ਮੰਨਦਾ ਨਾ ਭੂਤਾਂ ਪ੍ਰੇਤਾਂ ਨੂੰ ਕਦੇ ਮੰਨਦਾ ਸਿੱਖ ਤਾਂ ਛੇਤਰ ਨਾ ਕੁੱਟ ਕੇ ਭਗਤ ਤੇ ਖੂਹ ਲਵਾ ਲੈਂਦਾ ਰਾਤੇ ਰਾਤੀ ਇਸ ਵਾਸਤੇ ਗੁਰੂ ਕਿੱਥੇ ਮੰਨਦਾ ਹਾਂ ਮਹਾਕਾਲ ਕਾਲ ਕਾ ਅਰਾਧੀ ਮਹਾਕਾਲ ਜੋ ਪਰਮੇਸ਼ਰ ਹੈ ਜੋ ਕਾਲ ਦਾ ਵੀ ਕਾਲ ਕਰਨ ਵਾਲਾ ਹੈ ਉਹਦੇ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਉਹਦੇ ਅਰਾਧੀ ਹੈ ਭਾਈ ਮਹਾਕਾਲ
ਦੇ
ਤਰੀਕੇ ਦੇ ਨਾਲ ਤਪੱਸਿਆ ਕਰਦੇ
ਆਗੇ
ਦੋ ਰੂਪ ਸੀ ਸਰਗੁਣ ਤੇ ਨਿਰਗੁਣ ਉਹਨੇ ਏਕਤਾ ਪ੍ਰਾਪਤ ਹੋ ਗਈ ਨਿਰਗੁਣ ਆਪ ਸਰਗੁਣ ਪੀ ਹੋਈ ਕਲਾ ਧਾਰਨ ਸਗਲੀ ਮੋਹੀ
ਮਾਤਾ
ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰ ਕੌਰ ਜੀ ਨੇ ਅਲਖ ਪਰਮੇਸ਼ਰ ਨੂੰ ਅਰਾਧਨਾ ਕੀਤਾ ਬੜੇ ਤਰੀਕੇ ਨਾਲ ਸਾਧਨਾ ਕੀਤੀ ਹੈ ਇੱਥੇ 26 ਸਾਲ ਤੋਂ ਵੀ ਉੱਪਰ ਸਮਾਂ ਲਾਇਆ ਹੈ ਬਾਬੇ ਬਕਾਲੇ ਸਾਹਿਬ ਤੇ ਮਾਤਾ ਜੀ ਨੇ ਤਪੱਸਿਆ ਕੀਤੀ
ਕਰੀ
ਸੇਵਾ ਕੀਤੀ ਯਾਦ ਕੀਤਾ
ਗੁਰਦੇਵਾ
ਗੁਰਦੇਵਾ ਰਾਵਾ ਅਕਾਲ ਪੁਰਖ ਦਾ ਹੈ ਵਾਹਿਗੁਰੂ ਪ੍ਰਸੰਨ ਹੋ ਗਿਆ ਅਕਾਲ ਪੁਰਖ
ਦਿਨ ਪ੍ਰਭ ਜਾਵਿਆ
ਇਸ ਨਾਮ ਆਗਿਆ ਦਾ ਹੁੰਦਾ ਹੈ ਤੇ ਦੀਆ ਨਾਮ ਦੇਣ ਦਾ ਤੇ ਤਿਉਹਾਰ ਦੀ ਬੋਲੀ ਹੈ ਉੱਥੇ ਸ਼ਬਦ ਕਰ ਉੱਥੋਂ ਦੇ ਮੁਤਾਬਕ ਸ਼ਬਦ ਉਚਾਰੇ ਹਨ ਜਦੋਂ ਆਗਿਆ ਦਿੱਤਾ ਸਤਿਗੁਰੂ ਨੇ ਆਪਾਂ ਕਹਿੰਦੇ ਆਗਿਆ ਦਿੱਤੀ ਤੇ ਬਿਹਾਰ ਵਿੱਚ ਕਹਿੰਦੇ ਸਾਨੂੰ ਆਗਿਆ ਦਿੱਤਾ ਜਿਵੇਂ ਭਾਈ ਗੁਰਮੁਖ ਸਿੰਘ ਸੀ ਉੜੀਸਾ ਸ਼ਹੀਦ ਉਹਨੂੰ ਜਦੋਂ ਪੁੱਛਣਾ ਕਹਿੰਦਾ ਪਾਣੀ ਪੀਤੀ ਤੇ ਲੱਸੀ ਪੀਤਾ ਇਹੀ ਸਾਰੀ ਬੋਲੀ ਹੈ ਆਪਾਂ ਕਹਿੰਦੇ ਲੱਸੀ ਪੀਤੀ ਤੇ ਪਾਣੀ ਪੀਤਾ ਇਹ ਵੱਖਰਾ ਵੱਖਰਾ ਸੁਭਾਅ ਹੈ ਬੋਲੀਆਂ ਨੇ ਆਗਿਆ ਦੀਆਂ ਜਦੋਂ ਆਗਿਆ ਦਿੱਤਾ ਸਤਿਗੁਰੂ ਨੇ
ਜਨਮ ਕਲੂ ਮਹਿਲੀਆ
ਉਸ ਵੇਲੇ ਅਸੀਂ ਅਵਤਾਰ ਧਾਰਾ ਕਲਯੁਗ ਦੇ ਵਿੱਚ ਮਹਾਰਾਜ ਕਹਿੰਦੇ ਹਨ ਕਲਗੀਧਰ ਜੀ ਮਹਾਰਾਜ ਕਹਿੰਦੇ ਸਾਡਾ ਚਿੱਤ ਨੀ ਸੀ ਕਰਦਾ ਮਾਤ ਲੋਕ ਵਿੱਚ ਆਉਣ
ਨੂੰ
ਅਕਾਲ ਪੁਰਖ ਦੇ ਚਰਨਾਂ ਚ ਸਾਡੀ ਸੁਰਤੀ ਚੁਭੀ ਹੋਈ ਲੱਗੀ ਹੋਈ ਸੀ
ਜਿਵੇਂ
ਕਿਵੇਂ ਕਹਿ ਕੇ ਸਾਨੂੰ ਸਮਝਾਇਆ ਹਰ ਤਰੀਕੇ ਦੇ ਨਾਲ
ਇਹ
ਕਹਿ ਕੇ ਮਾਤ ਲੋਕ ਸਾਨੂੰ ਭੇਜਿਆ
ਅਕਾਲ ਪੁਰਖ ਬਾਜ ਇਸ ਕੀਟ ਪ੍ਰਾਪਤ
ਧੰਨ ਸੱਚੇ ਪਾਤਸ਼ਾਹ ਦੀ ਨਿਮਰਤਾ ਅੱਜ ਦੇ ਕਿਸੇ ਚੌਧਰੀ ਦਾ ਖਾਲਸ ਲੈ ਕੇ ਨਾ ਨਾ ਬੋਲੀਏ ਲੜ ਪੈਂਦਾ ਸਚੇਤ ਦੀ ਮੈਨੂੰ ਸੰਤ ਨੀ ਕਿਹਾ, ਮੈਨੂੰ ਪ੍ਰਧਾਨ ਨੀ ਕਿਹਾ, ਮੈਨੂੰ ਰਾਗਾ ਸਿਉਂ ਨੀ ਕਿਹਾ, ਮੈਨੂੰ ਗਿਆਨੀ ਨੀ ਕਿਹਾ। ਗੁਰੂ ਗਰੀਬ ਨਿਵਾਜ ਦੀ ਨਿਮਰਤਾ ਮਹਾਰਾਜ ਕਹਿੰਦੇ ਅਕਾਲ ਪੁਰਖ ਦਾ ਬਚਨ ਸਾਡੇ ਕੀੜੇ ਦੇ ਪਈ, ਆਪਣੇ ਆਪ ਨੂੰ ਕੀੜਾ ਖਵਾਇਆ, ਨੀਚ ਖਵਾਇਆ। ਇਸੇ ਵਾਸਤੇ ਨਿਮਰਤਾ ਮਹਾਨਤਾ ਸਹਿਤ ਗੁਰਮਤ ਵਿੱਚ ਜਿਹੜਾ ਨਿਮਰਤਾ ਵਿੱਚ ਰਹਿੰਦਾ ਉਹਨੂੰ ਫਲ ਆ, ਜਿਹੜਾ ਹੰਕਾਰਿਆ ਹੋਵੇ ਲੱਤਾਂ ਹੀ ਪੈਂਦੀਆਂ ਅੰਤ ਨੂੰ। ਮਹਾਰਾਜ ਨੇ ਨਿਮਰਤਾ ਵਿੱਚ ਬਚਨ ਕਹੇ ਹਨ। ਮਹਾਰਾਜ ਕਹਿੰਦੇ ਭਾਈ ਅਕਾਲ ਪੁਰਖ ਕਹਿ ਰਿਹਾ ਕਿ ਜਦੋਂ ਅਸੀਂ ਇਹ ਕਲਗੀ ਧਰ ਸ੍ਰਿਸ਼ਟੀ ਪੈਦਾ ਕੀਤੀ, ਮਧੂ ਤੇ ਕੈਤ ਮਾਲ ਕੇ ਦੁਖਦਾਇਕ ਦੈਤ ਰੱਖ ਦਿੱਤੇ, ਚੋਰ ਕਰਕੇ ਪੌੜੀ ਹੋ ਗਏ ਕਿ ਸਾਡੇ ਵਰਗਾ ਕੌਣ ਹੈ ਬਲਵਾਨ। ਮਧੂ ਤੇ ਕੈਤ ਬਿੰਦਾਂ ਦਾ ਨਾਮ ਸੀ,
ਪੂਜਤ ਪਰਮ ਪੁਰਖ ਰਹਿ ਗਏ,
ਪਰਮ ਪਰਮੇਸ਼ਵਰ ਦੀ ਪੂਜਾ ਕਰਨ ਵੱਲੋਂ ਰਹਿ ਗਏ। ਥੋੜੇ ਜਿਹੇ ਗੁੱਸੇ ਵਿੱਚ ਆ ਕੇ ਅਸੀਂ ਦੋਵੇਂ ਨਾਸ਼ ਕਰ ਦਿੱਤੇ,
ਜਿਨ ਕੀ ਠਵਰ ਦੇਵਤਾ ਥਾਪੇ,
ਉਹਨਾਂ ਨੂੰ ਸਾਰ ਦੇਵਤੇ ਇਸ਼ਤ ਕਰ ਦਿੱਤੇ।
ਦੇਵੀ ਦਲ ਪੂਜਾ ਉਰਜਾ,
ਉਹ ਵੀ ਪੂਜਾ ਵਿੱਚ ਬਲੀਆਂ ਲੈਣ ਵਿੱਚ ਬੱਕਰੇ ਛੱਤਰਿਆਂ ਦੇ ਵਿੱਚ ਹੀ ਉਲਝ ਗਏ, ਜਿਵੇਂ ਜਗਤ ਸਧਾਰਨ ਦੇ ਲਾਗਿਓ ਹੈ ਜਗ੍ਹਾ, ਉੱਥੇ ਬੱਕਰੇ ਵੜਦੇ ਰਹਿੰਦੇ ਹਨ। ਹਾਂਜੀ, ਕਾਲੀ ਘਾਟ ਉਹਦਾ ਕਹਿੰਦੇ ਨਾ ਹੋ, ਚਲੋ
ਆਪਣੀ ਪਰਮੇਸ਼ਰ ਕਹਾ,
ਆਪਣੇ ਆਪ ਨੂੰ ਪਰਮੇਸ਼ਰ ਰੂਪ ਕਹਾਉਣ ਲੱਗ ਪਏ। ਸਨ ਟੋਪੀ ਸਨ ਕੱਪੜੀ ਜੁੱਤੇ ਸਨ ਖਰਾਬ ਬਣ ਗਏ, ਰਾਧਾ ਸਵਾਮੀ ਤੇ ਨਰਕ ਧਾਰ ਕੇ ਬਣੇ ਬੈਠੇ ਹੁਣ।
ਮਹਾਦੇਵ
ਕਹਿੰਦਾ ਮੈਂ ਹੀ ਅਗੜ ਸਰੂਪ ਹੈ, ਮੈਂ ਕਿਤੇ ਆਉਣ ਜਾਣ ਵਾਲਾ ਨਹੀਂ, ਤੇ ਪਤਾ ਉਹਦੇ ਲੱਗੇ ਛਾਲਾਂ ਲੱਗੀਆਂ ਦੇਣੀਆਂ, ਇਹ ਵੀ ਆਪਣੇ ਆਪ ਨੂੰ ਅਗੜ ਮੰਨ ਬੈਠਾ,
ਆਪ ਹੀ ਕੋ ਠਹਿਰਾਇਓ,
ਇਸਨੂੰ ਆਪਣੇ ਆਪ ਨੂੰ ਮੰਨ ਬੈਠਾ ਕਿ ਮੈਂ ਹੀ ਵੱਡਾ
ਹਾਂ।
ਬ੍ਰਹਮਾ ਕਹੇਗਾ ਮੈਂ ਪਰ ਪਾਰ ਬ੍ਰਹਮ ਪਾਪਾ ਪੁਨਾ ਤੋਂ ਪਰੇ, ਜਿਹਨੇ ਲੜਕੀ ਤੋਂ ਰੋਣੀ ਨਵੇਂ ਪੁੱਤਰ ਪੈਦਾ ਕਰ ਲਿਆ, ਆਪਣੇ ਆਪ ਨੂੰ ਗੱਦੀ ਕਹਾਉਂਦਾ।
ਪ੍ਰਭੂ ਨੇ ਕਿਹਨੂੰ ਜਾਣਾ,
ਪ੍ਰਭ ਪਾਪਾ ਮੁਕਤ,
ਪ੍ਰਭ
ਠੀਕ,
ਸਭ ਕੋ ਪ੍ਰਭੂ ਨੇ ਕਿਹਨੂੰ ਜਾਣਾ,
ਪ੍ਰਭ ਜੋ ਰਾਖਿਤ ਪਰਮੇਸ਼ਰ ਆ, ਸਭ ਭੂਮਾ ਰੂਪ ਬ੍ਰਹਮ ਨੂੰ ਕਿਸੇ ਨੇ ਨਹੀਂ ਜਾਣਿਆ।
ਸਭ ਸਾਖੀ ਪ੍ਰਭ ਆਏ ਤੇ ਬਣਾਏ,
ਉਹਨੋ ਸਾਖੀ ਗਵਾਹ ਜਿਹੜੇ ਅਸੀਂ ਅੱਖ ਬਣਾ ਦਿੱਤੇ, ਉਹਨਾਂ ਦੀ ਗਿਣਤੀ ਨਹੀਂ ਕੁਝ ਦੱਸਦੇ ਅੱਗੇ।
ਸਾਧਨ ਨਿਤ ਦੇ ਤੇ ਠਹਿਰਾਏ,
ਆਹ ਸਾਖੀ ਗਵਾਹੀ ਦੇਣ ਦੇ ਵਾਸਤੇ
ਇਹ ਕਹੇ ਕਰੋ ਹਮਾਰੀ ਪੂਜਾ,
ਉਹ ਅੱਗੇ ਆਪੋ ਆਪਣੀ ਪੂਜਾ ਵਿੱਚ ਹੀ ਲੱਗ ਗਿਆ, ਕੋਈ ਕਹਿੰਦਾ ਮੈਂ ਵੱਡਾ, ਕੋਈ ਕਹਿੰਦਾ ਮੈਂ ਵੱਡਾ, ਮੇਰੀ ਪੂਜਾ ਕਰੋ।
ਅੰਦੇ ਠਾਕੁਰ ਅਵਰ ਨਾ ਦੂਜਾ,
ਸਾਡੇ ਬਿਨਾਂ ਕਹਿੰਦੇ ਠਾਕੁਰ ਉੱਪਰ ਪਾਲਣਾ ਤੇ ਲੈਸਾ ਕਰਨ ਵਾਲਾ ਹੋਰ ਕੋਈ ਨਹੀਂ।
ਪਰਮ ਤਤ ਕੋ ਗਿਨ ਨਾ ਪਛਾਨਾ,
ਪਰਮ ਤਤ ਜੋ ਵੱਡਾ ਪਰਮੇਸ਼ਰ ਆ ਉਹਨੂੰ ਕਿਸੇ ਨੇ ਨਹੀਂ ਜਾਣਿਆ।
ਨਹੀਂ ਸਰਤ ਨਹੀਂ ਕੋ ਮਾਨਾ,
ਜਿਨ੍ਹਾਂ ਨੇ ਪਰਮੇਸ਼ਰ ਨੂੰ ਨਹੀਂ ਜਾਣਿਆ ਉਹਨਾਂ ਨੇ ਇਹਨਾਂ ਨੂੰ ਠਾਕੁਰ ਮੰਨ ਲਿਆ। ਕੌਣ ਕੌਣ ਉਹ?
ਕਿਤੇ ਸੂਰਜ ਚੰਦ ਕੋ ਮਾਨ,
ਕਈ ਤਾਂ ਸੂਰਜ ਨੂੰ ਪਾਣੀ ਦੇਈ ਜਾਂਦੇ ਆ, ਕਈ ਚੰਦਰਮਾ ਵੱਲ ਨੂੰ ਤੰਦ ਜਿਹਾ ਤੋੜੀ ਜਾਂਦੇ ਆ,
ਅਗਨਹੋਤਰ ਕਈ ਪਰਮਾਨ,
ਕਈ ਅਗਨਹੋਤਰੀ ਕਰੀ ਜਾਂਦੇ ਆ, ਅਗਨ ਦਾ ਹਵਨ ਕਰਦੇ ਆ, ਘਿਓ ਦੇ ਪੀਤੇ ਵਿੱਚ ਪਾ ਕੇ ਸਾੜੀ ਜਾਂਦੇ, ਕਈ ਪੁਜਾਰੀਆਂ ਦਾ ਸੁਭਾਅ ਬਣ ਗਿਆ, ਲੱਕੜਾਂ ਵਿੱਚ ਫੜੇ ਜਾਂਦੇ ਜਿਵੇਂ ਹਜ਼ੂਰ ਸਾਹਿਬ ਫੜੇ ਗਏ ਪਿੱਛੇ ਜੇ।
ਇਹਨੂੰ ਸਭ ਪਾਹਨ ਪਹਿਚਾਨਾ,
ਤੇ ਕਈ ਪੱਥਰ ਨੂੰ ਕਹਿੰਦੇ ਸਾਡਾ ਠਾਕੁਰ ਹੈ, ਪਰਮੇਸ਼ਰ ਦੇ ਪਿਆਰਿਆਂ ਨੇ ਤੇਰਾ ਖੰਡਨ ਕਰ ਦਿੱਤਾ, ਵਾਹਿਗੁਰੂ ਨੇ ਵੀ ਕੀਤਾ। ਜੋ ਪਾਥਰ ਕੀ ਪਾਈ ਪਾਏ ਤੁਸੀਂ ਘਰ ਜਾਈ ਜਾਏ, ਜੋ ਮਹਾਰਾਜ ਨੇ ਬਚਨ ਕਹੇ ਪਾਥਰ ਤੋਂ, ਜੋ ਕਹਿ ਕੇ ਦੇਵ ਤਾਂ ਕਿਸੇ ਵਿਅਰਥਾ ਹੋਵੇ ਦੇਵ, ਇਹ ਤਾਲ ਕੇ ਬਚਨ ਕਹੇ ਹਨ। ਕਈ ਪੱਥਰ ਨੂੰ ਪਰਮੇਸ਼ਰ ਮੰਨੀ ਬੈਠੇ ਹਨ, ਕਿਤੇ ਇਸ਼ਨਾਨ ਕਰਾਉਣਾ ਪੈ ਜਾਵੇ ਤੇ ਠੰਡ ਬਹੁਤੀ ਹੋਵੇ, ਕੁੜਤਾ ਤੰਗ ਲੈਂਦੇ ਆ, ਤੇ ਮੱਗਰ ਮਾਘ ਉਹਦਾ ਮਹੀਨਾ ਹੋਵੇ ਤੇ ਆਪ ਇਸ਼ਨਾਨ ਕਰਨ ਤੋਂ ਡਰਦੇ, ਫਿਰ ਠਾਕੁਰ ਦਾ ਇਸ਼ਨਾਨ ਕਰਵਾ ਕੇ ਵੇਖ ਲਈਏ, ਜੇ ਤਾਂ ਠਾਕੁਰ ਨੂੰ ਠੰਡ ਲੱਗੀ ਤੇ ਆਪਾਂ ਨਾ ਨਹਾਵਾਂਗੇ, ਠਾਕੁਰ ਨੇ ਠੰਡ ਰਮਣੀ ਤੇ ਇਸ਼ਨਾਨ ਕਰ ਲਾਂਗੇ। ਜਦੋਂ ਠਾਕੁਰ ਦਾ ਚੁੱਭਾ ਲਾਉਣ ਲੱਗੇ, ਹੱਥ ਫੜ ਗਿਆ ਠਾਕੁਰ ਡਿੱਗ ਪਿਆ ਪਾਣੀ 'ਚ, ਤੇ ਫੜ ਕੇ ਬਾਹਰ ਕੱਢਿਆ, ਕਹਿੰਦੇ ਤੋਹੇ ਇਸ਼ਨਾਨ ਨੂੰ ਮੋਹੇ ਇਸ਼ਨਾਨ ਨੂੰ, ਕਹਿੰਦੇ ਠਾਕੁਰ ਜੀ ਤੁਹਾਡਾ ਇਸ਼ਨਾਨ ਹੋ ਗਿਆ, ਸਾਡਾ ਵੀ ਨਾਲ ਹੋ ਗਿਆ, ਇਸ਼ਨਾਨ ਨਹੀਂ ਕੀਤਾ, ਠਾਕੁਰ ਦਾ ਚੁੱਭਾ ਲਾ ਕੇ ਸਾਰ ਲੈਂਦੇ ਆ, ਪੱਥਰ ਨੂੰ ਮੰਨਦੇ ਆ,
ਨਾਥ ਕਿਤੇ ਗੱਲ ਕਰਤ ਦਧਾਨਾ,
ਕਈ ਅਨੇਕ ਤਰੀਕੇ ਨਾਲ ਇਸ਼ਨਾਨ ਕਰਦੇ ਆ,
ਇਹ ਕਰਮ ਕਰਤ ਡਰ ਪਾਨਾ,
ਕਈ ਭਾਈ ਕਰਮ ਕਰਦੇ ਹਨ, ਅਨੇਕ ਪ੍ਰਕਾਰ ਦੇ ਡਰ ਦੇ ਸਹਿਤ ਉਹਨਾਂ ਨੂੰ ਪੈਦਾ ਹੁੰਦਾ,
ਧਰਮ ਰਾਜ ਕੋ ਧਰਮ ਪਛਾਨਾ,
ਇੱਕ ਜਿਹੜੇ ਧਰਮ ਰਾਜ ਨੂੰ ਧਰਮ ਜਾਣਦਾ ਵੀ ਇਹੀ ਦੰਡ ਦਿੰਦਾ, ਇਹ ਨੀ ਪਤਾ ਉਹਦੇ ਸਿਰ ਤੇ ਵੀ ਡੰਡਾ ਹੈਗਾ।
ਸਾਧ ਨਿਤ ਠਹਿਰਾਏ,
ਜਿਹੜੇ ਸਾਖੀ ਦੇਣ ਵਾਸਤੇ ਭੇਜੇ ਸੀ,
ਆਏ ਪ੍ਰਭੂ ਕਹਿਵਾਏ,
ਉਹ ਵੀ ਆ ਕੇ ਆਪਣੇ ਆਪ ਨੂੰ ਪਰਮੇਸ਼ਰ ਕਹਾਉਣ ਲੱਗ ਪਏ,
ਬਾਕੀ ਬਾਤ ਦਿਸਰ ਜਾਤੀ ਸੀ,
ਉਹਨਾਂ ਨੂੰ ਪਰਮੇਸ਼ਰ ਦੀ ਬਾਤ ਜਿਹੜਾ ਬਚਨ ਸੀ ਨਾ ਚੇਤਾ ਸੀਗਾ, ਵੀ ਜਾ ਕੇ ਵਾਹਿਗੁਰੂ ਦਾ ਨਾਮ ਜਪਾਓ ਸਤਨਾਮ, ਉਹ ਵਿਸਰੀ ਗਿਆ।
ਆਪਣੀ ਆਪਣੀ ਪਰਤ ਸੋਭ ਸੀ,
ਆਪਣੀ ਆਪਣੀ ਸੋਭਾ ਨੀ ਪੈ ਗਈ ਸਾਰਿਆਂ ਨੂੰ, ਕਿ ਮੈਂ ਵੱਡਾ ਮੈਂ ਵੱਡਾ, ਕਿ ਮੇਰੀ ਨਾ ਜਿਸ ਘੱਟ ਜੇ, ਕਿਸੇ ਦਾ ਜਰਾ ਸਤਿਕਾਰ ਹੋ ਗਿਆ, ਦੂਜੇ ਦੇ ਉੱਤੇ ਮੱਥੇ ਤੇ ਔੜੀਆਂ ਪੈ
ਜਾਂਦੀਆਂ।
ਚਲੋ ਉਹਨਾਂ ਨੇ ਵੀ ਪਰਮੇਸ਼ਰ ਨੂੰ ਭੁਲਾ ਦਿੱਤਾ ਖਾਲਸਾ ਜੀ।
ਬਾਹਰ ਇਹਨ ਮਨੁੱਖ ਠਹਿਰਾਨਾ,
ਉਸ ਵੇਲੇ ਫਿਰ ਮਨੁੱਖ ਪੈਦਾ ਕਰ ਦਿੱਤੇ ਆਪਣੇ ਵਰਗੇ,
ਇਹ ਵੀ ਬਸ ਮਮਤਾ ਹੋਏ ਗਏ,
ਇਹ ਵੀ ਮਮਤਾ ਦੇ ਵੱਸ ਪੈ ਗਏ,
ਪਰਮੇਸ਼ਰ ਬਾਹਰ ਨੂੰ ਠਹਿਰਾਏ।
ਇਹਨਾਂ ਨੇ ਵੀ ਪੱਥਰਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਘਰ ਘਰ ਕੇ ਅਨੇਕ ਪ੍ਰਕਾਰ ਦੀਆਂ ਮੂਰਤੀਆਂ।
ਬਾਹਰ ਸਿੱਧ ਸਾਧਕ ਠਹਿਰਾਏ,
ਫਿਰ ਸਿੱਧ ਚੁਰਾਸੀ ਦੇ ਸਾਧਨਾ ਕਰਨ ਵਾਲੇ ਸਾਧ ਪੈਦਾ ਕਰ ਦਿੱਤੇ,
ਜਿਨਤੀ ਪਰਮ ਪੁਰਖ ਨਹੀਂ ਪਾਏ,
ਉਹਨਾਂ ਨੇ ਪਰਮੇਸ਼ਰ ਨੂੰ ਨੀ ਪਾਇਆ, ਸਿੱਧੀਆਂ ਦੇ ਮਾਨ ਵਿੱਚ ਹੀ ਲੱਗੇ ਨੇ, ਸਾਧਨਾ ਦਾ ਹੰਕਾਰ ਹੋ ਗਿਆ।
ਜੇ ਕੋਈ ਹੋ ਤਾਂ ਭਇਓ ਜਗ ਚਾਨਾ,
ਇਹਨਾਂ ਵਿੱਚ ਜਿਹੜੇ ਵੀ ਸਿਆਣੇ ਪੈਦਾ ਹੋਏ,
ਜਿਸ ਨੇ ਆਪਣੇ ਪੰਥ ਚਲਾ,
ਉਹਨਾਂ ਨੇ ਆਪਣਾ ਆਪਣਾ ਰਾਹ ਚਲਾ ਲਿਆ, ਕਿਹੜੇ ਕਿਹੜੇ ਅੱਗੇ ਦੱਸਦੇ ਕੁੜੀ ਦੀ ਗਿਣਤੀ,
ਪਰਮ ਪੁਰਖ ਕਿਨਹੂੰ ਨਹਿ ਪਾਇਓ,
ਪਰਮ ਪੁਰਖ ਪਰਮੇਸ਼ਰ ਨੂੰ ਕਿਸੇ ਨੇ ਨੀ ਪਾਇਆ,
ਵੈਰ ਬਾਦ ਹੰਕਾਰ ਵਧਾਇਓ,
ਵੈਰ ਤੇ ਝਗੜੇ ਵਧਾ ਲਏ ਆਪੋ ਵਿੱਚ,
ਪੇਟ ਪਾਦ ਆਪਣ ਤੇ ਜਲੇ,
ਪੇਟ ਕਿੱਥੇ,
ਪੇਟ ਪਾਦ ਆਪਣ ਤੇ ਜਲੇ,
ਪੇਟ ਪਾਠ ਹੈ, ਪੇਟ ਨਹੀਂ ਹੈ,
ਪੇੜ ਪਾਦ ਆਪਣ ਤੇ ਜਲੇ।
ਜਿਹੜਾ ਭਾਈ ਪੇੜ ਮੁੱਢ ਹੁੰਦਾ ਨਾ, ਦਰਖਤ ਹੁੰਦਾ, ਝੜਦੀ ਰੁੱਤ ਆ ਜਾਂਦੇ, ਪੱਤਰੇ ਝੜ ਜਾਂਦੇ ਆ, ਤੇ ਫਿਰ ਖਹਿ ਕੇ ਅੱਗ ਲੱਗਦੀ, ਪੱਤਰਿਆਂ ਦੀ ਅੱਗ ਨਾਲ ਹੀ ਸੜ ਜਾਂਦਾ ਹੈ, ਪੇੜ ਸੀਗਾ ਪੇੜ ਪਾਠ ਹੈ, ਪੇੜ ਜਿਹੜਾ ਦਰਖਤ ਆ ਉਹ ਆਪਣੇ ਪੱਤਰਿਆਂ ਦੇ ਨਾਲ ਹੀ ਜਲ ਜਾਂਦਾ ਹੈ। ਇਸੇ ਤਰ੍ਹਾਂ ਦੇ ਹੰਕਾਰੀ ਲੋਕ ਹੈ, ਉਹ ਆਪਣੇ ਸਾਧਨ ਰੂਪੀ ਪੱਤਰੇ ਦੇ ਹੰਕਾਰ ਦੀ ਅੱਗ ਨਾਲ ਹੀ ਸੜ ਗਏ। ਹਰੀ ਪਰਮੇਸ਼ਰ ਦੇ ਰਾਸਤੇ ਕੋਈ ਨੀ ਚੱਲਦਾ,
ਜਿਨ ਜਿਨ ਸੰਤ ਸਿੱਧ ਤੋਂ ਪਾਇਓ,
ਜੇ ਕਿਸੇ ਨੇ ਰੱਤੀ ਰੱਤੀ ਮਾਤਰ ਕੋਈ ਸਿੱਧੀ ਤਾਕਤ ਪਾ ਵੀ ਨਹੀਂ ਕਰਾਂ, ਬਾਅਦ ਕਿਸੇ ਨੂੰ ਭਾਗਾ ਸਲਕਾ ਮਿਲ ਵੀ ਗਈ,
ਉਹਨਾਂ
ਨੇ ਆਪੋ ਆਪਣਾ ਇਰਾਦਾ ਚਲਾ ਲਿਆ, ਕਿਹਦਾ ਕੰਨ ਦੁਖਾ ਦਿੱਤਾ, ਕਿਹਦਾ ਹਟਾ ਦਿੱਤਾ, ਕੋਈ ਵੱਡੀ ਸ਼ਕਤੀ ਨਹੀਂ, ਇਹ ਬਹੁਤ ਸੂਖਮ ਸ਼ਕਤੀਆਂ ਇਹਨਾਂ ਵਿੱਚ ਨੀ ਪੈਣਾ ਚਾਹੀਦਾ ਸਿੰਘ ਨੂੰ।
ਪਰਮੇਸ਼ਰ ਮੈਂ ਕਿਨੂੰ ਪਹਿਚਾਨ,
ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਨੇ ਨੀ ਜਾਣਿਆ,
ਮਾਮੋ ਚਾਰ ਤੇ ਭਏ ਦੇਵਾਨ,
ਸਾਰੇ ਕਹਿੰਦੇ ਮੈਂ ਹੀ ਗੁਰੂ ਹਾਂ, ਇਸ ਤਰ੍ਹਾਂ ਕਹਿ ਕੇ ਕਮਲੇ ਹੋ ਗਏ।
ਪਰਮ ਤੱਤ ਕਿਨੂੰ ਨਾ ਪਛਾਣ,
ਪਰਮ ਤੱਤ ਪਰਮੇਸ਼ਰ ਨੂੰ ਨਹੀਂ ਜਾਣਿਆ, ਸਿਧਾਂਤ ਨੂੰ ਕਿਸੇ ਨੇ,
ਆਪ ਆਪ ਹੀ ਸਰ ਭੀਤਰ ਉਰ ਜਾਣਾ,
ਆਪੋ ਆਪਣੇ ਵਿੱਚ ਹੀ ਉਲਝ ਗਏ,
ਆਪ ਜੇ ਜੇ ਰਿਖ ਰਾਜ ਬਣਾਏ,
ਜਿਹੜੇ ਰਾਖ ਰਿਖੇ ਰਾਜੇ ਬਣਾਏ ਸੀ ਵੱਡੇ ਵੱਡੇ,
ਜਿਹਨ ਪੁਨੇ ਆਪ ਨੂੰ ਸਿਮਰਤ ਚਲਾਏ,
ਉਹਨਾਂ ਨੇ ਸਿਮਰਤੀਆਂ ਅੱਗੇ ਸਤਾਈ ਬਣਾ ਦਿੱਤੀਆਂ, ਰਿਖੀਆਂ ਨੇ ਕਿਹੜਾ ਘੱਟ ਕੀਤੀ ਹੈ,
ਇਹ ਸਿਮਰਨ ਕੇ ਭਏ ਨਰਾਗੀ,
ਜਿਹੜੇ ਭਾਈ ਸਿਮਰਨੀਆਂ ਸਿਮਰਤੀਆਂ ਦੇ ਨਰਾਗੀ ਪ੍ਰੇਮੀ ਹੋਏ,
ਕਿਰਿਆ ਬ੍ਰਹਮ ਕੀ ਤਿਆਗ,
ਉਹਨਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਜਿਹੜੀ ਕਿਰਿਆ ਸੀ ਉਹ ਤਿਆਗ ਦਿੱਤੀ, ਸਿਮਰਤੀਆਂ ਵਿੱਚ ਹੀ ਪੈ ਗਏ, ਵਿਸ਼ੇਸ਼ ਨੇ ਵੱਖਰੀ ਬਣਾ ਦਿੱਤੀ, ਜਾਗ ਫਲਕ ਨੇ ਵੱਖਰੀ ਬਣਾ ਦਿੱਤੀ, ਮਨੂ ਦੀ ਵੱਖਰੀ ਬਣ ਗਈ, ਕੋਈ ਕਹਿੰਦੀ ਗਿਆਨ ਦਾ ਕਥਨ ਕਰੀ ਜਾਂਦੀ ਹੈ, ਕੋਈ ਕਰਮ ਕਾਂਡ ਦਾ ਕਥਨ ਕਰਦੀ ਹੈ, ਕੋਈ ਕਹਿੰਦੀ ਜਵਾਰੇ ਨਾਲ ਦਾਤਣ ਪਾਰੋ, ਕੋਈ ਕਹਿੰਦੀ ਲਘੂ ਸ਼ੰਕਾ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਕਰੋ, ਅਨੇਕ ਪ੍ਰਕਾਰ ਦਾ ਪਖੰਡ ਪੈਦਾ ਕਰ ਦਿੱਤਾ ਇਹਨਾਂ ਨੇ,
ਜਮਰੰਤ ਕੇ ਭਏ ਅਨੁਰਾਗੀ,
ਜਿਹੜੇ ਇਹਨਾਂ ਦੇ ਅਨੁਰਾਗੀ ਪ੍ਰੇਮੀ ਹੋਏ,
ਕਿਰਿਆ ਬ੍ਰਹਮ ਕੀ ਤਿਆਗ,
ਇਹਨਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਦੀ ਕਿਰਿਆ ਛੱਡ ਦਿੱਤੀ,
ਜਿਨ ਮਨ ਹਰ ਚਰਨ ਠਹਿਰਾਇਓ,
ਜਿਹਨਾਂ ਨੇ ਹਰੀ ਦੇ ਚਰਨਾਂ ਵਿੱਚ ਮਨ ਸਥਿਤ ਕਰ ਲਿਆ,
ਉਹ ਸਿਮਰਤ ਕੇ ਰਾਹ ਨਾ ਆਇਓ,
ਉਹ ਸਿਮਰਤੀਆਂ ਦੇ ਰਾਹ ਨੀ ਚਲੇ, ਇੱਕ ਵਾਹਿਗੁਰੂ ਦੇ ਰਾਸਤੇ ਚੱਲ ਪਏ,
ਬ੍ਰਹਮੇ ਚਾਰ ਹੀ ਵੇਦ ਬਣਾਏ,
ਬ੍ਰਹਮੇ ਨੇ ਚਾਰ ਵੇਦ ਬਣਾ ਦਿੱਤੇ, ਕਹਿੰਦੇ ਕਲਯੁਗ ਵਿੱਚ ਸਰਵਣ ਬਣਾਇਆ,
ਸਰਵ ਲੋਕ ਤੇ ਕਰਮ ਚਲਾਏ,
ਸਾਰਿਆਂ ਲੋਕਾਂ ਨੂੰ ਵੇਦਾਂ ਦੇ ਕਰਮ ਕਾਂਡ ਵਿੱਚ ਹੀ ਲਾ ਦਿੱਤਾ,
ਜਿਨ ਕੀ ਲਿਵਹਾਰ ਚਰਨ ਲਾਗੀ,
ਜਿਹਨਾਂ ਦੀ ਹਰੀ ਪਰਮੇਸ਼ਰ ਦਾ ਚਰਨ ਵਿੱਚ ਲਿਵ ਜੁੜ ਗਈ,
ਵੇਦਨ ਤੇ ਭਏ ਤੇ ਆਗੀ,
ਉਹ ਵੇਦਾਂ ਦਾ ਤਿਆਗ ਕਰ ਦਿੱਤਾ, ਉਹਨਾਂ ਨੇ ਕਹਿ ਦਿੱਤਾ ਕਿ ਵੇਦ ਕਿਤੇ ਵਿਫਰਤਾ ਇਸ ਤਰ੍ਹਾਂ ਭਾਈ ਜਲਕਾ ਫਿਕਰ ਨਾ ਜਾਏ, ਕਹਿ ਦਿੱਤਾ ਉਹਨਾਂ ਨੇ,
ਜਿਨ ਮਤ ਵੇਦ ਕਿਤੇ ਗੁਣ ਤਿਆਗੀ,
ਜਿਨ੍ਹਾਂ ਨੇ ਵੇਦਾਂ ਦੇ ਕਿਤੇ ਬਾਰੇ ਮਤ ਛੱਡ ਦਿੱਤੀ ਸਿੱਖਿਆ,
ਬਾਹਰ ਬ੍ਰਹਮ ਕੇ ਭਏ ਨਰਾਜ,
ਉਹ ਪਰਮੇਸ਼ਰ ਦੇ ਪ੍ਰੇਮੀ ਹੋ ਗਏ,
ਜਿਨ ਕੇ ਗੂੜ ਮਤ ਜੇ ਚਲਹੀ,
ਜਿਹੜੇ ਭਾਈ ਇਹਨਾਂ ਦੇ ਗੂੜ ਮਤ ਗੋਤ ਰਾਸਤੇ ਪਰਮੇਸ਼ਰ ਦੇ ਚੱਲ ਪਏ,
ਮਾਤੇ ਅਨੇਕ ਦੁੱਖ ਨੂੰ ਸੋ ਦਲਹੀ,
ਉਹ ਅਨੇਕ ਪ੍ਰਕਾਰ ਦੇ ਦੁੱਖਾਂ ਨੂੰ ਦਲ ਦਿੰਦੇ ਹਨ,
ਜੇ ਜੇ ਸਹਿਤ ਜਾਤਨ ਸੁਣਦੇ,
ਜੇ ਜੇ ਸਹਿਤ ਜਾਤਨ ਸੁਣਦੇ, ਜਤ ਨਾਵਾਂ ਤਾਰਨਾ ਦਾ ਸਹਿਤ ਨਾਵਾਂ ਨਾਲ ਦਾ, ਜਿਹੜੇ ਪ੍ਰੇਮ ਦੇ ਸਹਿਤ ਹੋ ਕੇ ਪਰਮੇਸ਼ਰ ਦੀ ਤਾਰਨਾ ਨੂੰ ਝਲਦੇ ਸਹਾਰਦੇ ਹਨ,
ਰੱਬ ਕੋ ਸੰਗ ਨਾ ਝਾੜਤ ਨੇ,
ਉਹ ਪਰਮੇਸ਼ਰ ਦੇ ਸਾਥ ਦਾ ਪਿਆਰ ਨਹੀਂ ਕਦੇ ਛੱਡਦੇ, ਅੰਮ੍ਰਿਤ ਵੇਲੇ ਉੱਠਣਾ ਬਾਣੀ ਪੜ੍ਹਨੀ ਭਾਵੇਂ ਭਾਈ ਮੱਝ ਦੀ ਤਰ੍ਹਾਂ ਸਾਰਾ ਕੁਝ ਹੀ ਵੇਖ ਜਾਵੇ, ਉਹ ਪਰਮੇਸ਼ਰ ਦੀ ਤਾਰਨਾ ਨੂੰ ਕਰੇ ਗੁੱਸੇ ਦੇ ਸਹਿਤ ਹੋ ਕੇ ਛੱਡਦੇ ਨਹੀਂ, ਪ੍ਰੇਮ ਕਰਦੇ ਹਨ,
ਤੇ ਪਰਮ ਪੁਰੀ ਕਹੇ ਜਾਹੀ,
ਉਹ ਪਰਮੇਸ਼ਰ ਦੀ ਪੂਰੀ ਸੱਚਖੰਡ ਨੂੰ ਜਾਂਦੇ ਹਨ ਭਾਈ,
ਹਰ ਚ ਅੰਤਰ ਕਿਛ ਨਾਹੀ,
ਉਹਨਾਂ ਵਿੱਚ ਤੇ ਵਾਹਿਗੁਰੂ ਵਿੱਚ ਕੋਈ ਵੀ ਫਰਕ ਨਹੀਂ ਆ, ਹਰ ਹਰ ਜਨ ਕੋਈ ਇਹ ਕਹੇ ਵਿਚਾਰ ਕਿਛ ਨਾ ਹੈ,
ਜਿਹੜੇ ਜੀ ਜਾਤਨ ਤੇ ਡਰੇ,
ਜਿਹੜੇ ਭਾਈ ਤਾੜਨਾ ਤੋਂ ਡਰਦੇ ਆ, ਕਿਤੇ ਸਤਿਗੁਰੂ ਚਰਖੜੀ ਤੇ ਚੜਾ ਦੇਣ ਕਿ ਸੀਨ ਨਾ ਤਰੀਕੇ ਰੱਖਣਾ ਪਵੇ, ਕਦੇ ਗੁਰੂ ਦੇ ਸਾਹਮਣੇ ਖੜੋ ਕੇ ਹੁਕਮ ਨਾਮਾ ਤੇ ਅਲੰਗਿਆ ਕਰਕੇ ਨਰਕ ਧਾਰੀਆਂ ਨਾਲ ਮਿਲ ਕੇ ਕਿਤੇ ਤਾਰਨ ਨਾ ਝੱਲਣੀ ਪਵੇ ਜਿਹੜੇ ਇਹੋ ਜਿਹੇ ਆ।
ਪਰਮ ਪੁਰਖ ਸਾਜ ਤਿੰਨ ਮਗ ਪਰੇ,
ਉਹ ਪਰਮੇਸ਼ਰ ਨੂੰ ਛੱਡ ਕੇ ਦੇਹ ਧਾਰੀਆਂ ਮਗਰ ਲੱਗ ਗਏ।
ਇਹਦੇ ਨਰਕ ਕੋਣ ਨੂੰ ਪਰੇ,
ਮਹਾਰਾਜ ਕਹਿੰਦੇ ਜਿਹੜੇ ਐਸੇ ਆ ਨਾ ਪਖੰਡੀ ਲਾਲਚੀ ਕੁਰਸੀਆਂ ਵਾਲੇ ਨਰਕ ਵਿੱਚ ਹੀ ਬਹਿਣਗੇ। ਅੰਤ ਨੂੰ ਆਪਣੇ ਵਰਗੇ ਨਾਲ ਕੋਈ ਗੁੱਸਾ ਕਰ ਦੇਗਾ, ਕਣਵੀ ਧਰਨਾ ਗੁੱਸਾ ਕਰਕੇ ਕੀ ਵਿਗਾੜ ਦੇਗਾ ਕੋਈ।
ਬਾਰ ਬਾਰ ਜਗ ਨੂੰ ਵਾਪਸ ਆ ਰਹੀ,
ਉਹ ਪੁਣਾ ਪੁਣਾ ਜੰਮਣ ਮਰਨਗੇ, ਕੁੱਤਿਆਂ ਬਿੱਲਿਆਂ ਦੀ ਜੂਨ ਚ ਪੈਣਗੇ।
ਸਭ ਹਰ ਬਹੁਰ ਦਾਤੇ ਉਪਜਾਏ,
ਇਹ ਪਰਮੇਸ਼ਰ ਨੇ ਦੱਤ ਪੈਦਾ ਕਰ ਦਿੱਤਾ ਇਹਨੇ ਅੱਗੇ ਮਗਤ ਰਾਜਾ ਕੈਸਾ
ਤੀ ਆਪਣਾ ਪੰਥ ਚਲਾ,
ਉਹਨੇ ਸੰਨਿਆਸੀ ਚਲਾ ਦਿੱਤੇ ਅੱਗੇ ਸੰਨਿਆਸ ਪੈਦਾ ਕਰ ਦਿੱਤਾ।
ਕਰਮ ਨੱਕ ਸਿਰ ਦਾਸ ਵਾਰੀ,
ਹਾਂਜੀ ਕਰਮ
ਕਰਮ ਨੱਕ
ਉਹਨੇ ਖੇ ਪਵਾ ਦਿੱਤੀ, ਸਿਰ ਦੇ ਵਿੱਚ ਜੜਾਵਾਂ ਬਣਾ ਦਿੱਤੀਆਂ, ਵਿਗਾੜ ਦਿੱਤੀ ਸੂਰਤ।
ਕੀ ਕਿਰਿਆ ਨੇ ਕਿਸੂ ਵਿਚਾਰੀ,
ਪਰਮੇਸ਼ਰ ਦੀ ਜਿਹੜੀ ਕਿਰਿਆ ਸੀ ਉਹਦਾ ਚੇਤਾ ਹੀ ਭੁਲਾ ਦਿੱਤਾ।
ਹਰ ਗੋਰਖ ਕੋ ਪਰਾਜਾ,
ਫਿਰ ਪਰਮੇਸ਼ਰ ਨੇ ਗੋਰਖ ਪਾਇਆ ਕਹਿੰਦੇ ਕਰ ਦਿੱਤਾ।
ਇੱਕ ਕਰੇ ਤੈਨੂੰ ਹੂੰ ਵੱਡ ਰਾਜਾ,
ਉਹਨੇ ਛੋਟੇ ਨੂੰ ਆਪਣਾ ਚੇਲਾ ਹੀ ਬਣਾਇਆ, ਵੱਡੇ ਵੱਡੇ ਰਾਜਾ ਨੂੰ ਆਪਣੇ ਚੇਲੇ ਬਣਾ ਲਿਆ।
ਰਵਣ ਪਾਰ ਮੁੰਦਰਾ ਦੁਆਡਾਰੀ,
ਉਹਦੇ ਚੇਲੇ ਬਣ ਕੇ ਮੰਗਣਾ ਪਿਆ, ਦੁੱਖ ਮੰਨ ਕੇ ਘਰ ਨੂੰ ਚਲੇ ਜਾਇਆ ਕਰਨ। ਫਿਰ ਜਿਵੇਂ ਮੈਂ ਤੇ ਘੱਟਿਆ ਦੇ ਕੰਨ ਪਾੜੇ ਹੁੰਦੇ ਆ, ਇਸ ਤਰ੍ਹਾਂ ਕੰਨ ਪਾੜ ਕੇ ਬਲੌਰਾਂ ਦੀਆਂ ਮੁੰਦਰਾਂ ਪਾ ਦੀਆਂ, ਸ਼ਰਮ ਦੇ ਮਾਰੇ ਘਰੇ ਤਾਂ ਨਾ ਜਾਣਗੇ।
ਹਰ ਕੀ ਪ੍ਰੀਤ ਰੀਤ ਨਾ ਵਿਚਾਰੀ,
ਹਰੀ ਪਰਮੇਸ਼ਰ ਦਾ ਪ੍ਰੀਤੀ ਕਰਨਗੇ, ਜਿਹੜੀ ਰੀਤੀ ਸੀ ਨਾ ਮਰਜਾਦਾ ਉਹਦੀ ਵਿਚਾਰ ਹੀ ਕੋਈ ਨੀ ਕੀਤੀ।
ਹੁਣ ਹਰ ਰਾਮਾਨੰਦ ਕਹੋ ਕਰਾ,
ਫਿਰ ਕਹਿੰਦੇ ਰਾਮਾਨੰਦ ਨੂੰ ਪੈਦਾ ਕਰ ਦਿੱਤਾ।
ਇਸ ਬਰਾਗਣ ਕੋ ਜਿਨ ਤਾਰਾ,
ਉਹਨੇ ਵਿਰਾਗੀਆਂ ਦਾ ਰਾਸਤਾ ਅਪਣਾ ਲਿਆ, ਕਹਿੰਦੇ ਗ੍ਰਹਿਸਥੀ ਨੀ ਬਣਨਾ ਚਾਹੀਦਾ, ਔਲਾਦ ਨੀ ਪੈਦਾ ਕਰਨੀ ਚਾਹੀਦੀ, ਜਤੀ ਸਤੀ ਰਹਿਣਾ ਚਾਹੀਦਾ। ਉਹਨੇ ਗ੍ਰਹਿਸਥ ਨੀ ਮਾੜਾ ਸਮਝਿਆ, ਜੰਮਿਆ ਆਪ ਗ੍ਰਹਿਸਥ ਵਿੱਚੋਂ ਹੀ ਆ ਭਾਵੇਂ।
ਕੰਠੀ ਕੰਠ ਕਾਠ ਕੀ ਡਾਰੀ,
ਉਹਨੇ ਕੰਠੀ ਕੰਠ ਕਾਠ ਕੀ ਡਾਰੀ, ਜਿਹੜੀ ਕੰਠੀ ਸੀ ਨਾ ਵਾਲਾ, ਉਹ ਕੰਠ ਗਾਦੇ ਕਾਠ ਲੱਕੜ ਦੀ ਪਾ ਦਿੱਤੀ। ਕਹਿੰਦੇ ਲੱਕੜ ਦੀ ਮਾਲਾ ਰੱਖਿਆ ਕਰੋ, ਕੋਈ ਲੋਹੇ ਦੀ ਕਹਿੰਦਾ, ਕੋਈ ਕਹਿੰਦਾ ਉਨ ਦੀ ਰੱਖਿਆ ਕਰੋ, ਕੋਈ ਕਾਸੇ ਦੀ। ਪਰ ਸਤਿਗੁਰੂ ਨੇ ਬਚਨ ਕਹਿਆ ਹੈ, ਹਰ ਹਰ ਅੱਖਰ ਦੋਏ ਮਾਲਾ, ਜਪ ਜਪ ਭਾਈ ਦੀਨ ਦਿਆਲ, ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵਾ ਲੋਏ, ਇਰਦਾ ਰਾਮ ਨੇ ਕੀਤੀ ਇਹ ਜਪਣੀ ਕਿਆ ਹੋਏ।
ਕੀ ਕਿਰਿਆ ਨਾ ਕਛੂ ਵਿਚਾਰੀ,
ਪਰਮੇਸ਼ਰ ਦੀ ਕਿਰਿਆ ਨਹੀਂ ਪ੍ਰਾਪਤੀ ਦੀ ਵਿਚਾਰ ਕੀਤੀ।
ਇਹ ਪ੍ਰਭ ਪਰਮ ਪੁਰਖ ਉਪਜਾਏ, ਇਹ ਪ੍ਰਭ ਪਰਮ ਪੁਰਖ ਉਪਜਾਏ,
ਜੋ ਪਰਮੇਸ਼ਰ ਨੇ ਪੈਦਾ ਕੀਤੇ ਹੈ,
ਇਹਨੇ ਆਪਣੇ ਰਾਹ
ਤੇ, ਇਹਨੇ ਆਪੋ ਆਪਣੀ ਰਾਹ ਚਲਾਤੇ, ਕਿਸੇ ਨੇ ਨਾ ਵਧਾਤੇ, ਕਿਸੇ ਨੇ ਸੋਨਤ ਕਰਵਾ ਦਿੱਤੀ, ਕਿਸੇ ਨੇ ਕੁਝ ਕਰਵਾ ਦਿੱਤਾ।
ਮਹਾਂਦੀਨ ਦਾ ਪ੍ਰਭ ਉਪਰ ਆਜਾ,
ਮਹਾਂਦੀਨ ਕਹਿੰਦੇ ਮਹਾਂਪੁਰਖ ਸਾਹਿਬ ਨੂੰ ਪੈਦਾ ਕੀਤਾ, ਉਹਦੀ ਵੀ ਸੁਣ ਲੋ ਜਰਾ।
ਅਰਬ ਦੇਸ਼ ਕੋ ਕੀਨੋ ਰਾਜਾ,
ਇਹਨੂੰ ਅਰਬ ਦੇਸ਼ ਦਾ ਰਾਜਾ ਬਣਾ ਦਿੱਤਾ, ਇਹਨੇ ਕੀ ਕੀਤਾ?
ਜਿਨਤੀ ਇੱਕ ਪੰਥ ਉਪਰ ਆਜਾ,
ਇਹਨੇ ਇੱਕ ਪੰਥ ਪੈਦਾ ਕਰ ਦਿੱਤਾ, ਕਿਹੋ ਜਿਹਾ ਨਿਕੰਮਾ ਪੰਥ ਪੈਦਾ ਕੀਤਾ,
ਲਿੰਗ ਬਿਨਾਂ ਕੀਨੇ ਸਭ ਰਾਜਾ,
ਸਾਰੇ ਲਿੰਗ ਤੋਂ ਬਿਨਾਂ ਕਰ ਦਿੱਤੇ, ਸੁਨਤ ਕਰ ਦਿੱਤੀ, ਜੋ ਪਰਮੇਸ਼ਰ ਨੇ ਅੰਗ ਪਤੰਗ ਬਣਾਏ ਸੀ ਵੱਢਣੇ ਕੱਟਣੇ ਸ਼ੁਰੂ ਕਰ ਦਿੱਤੇ। ਕਹਿੰਦੇ ਜਿਹੜਾ ਸੁਨਤ ਨਾ ਕਰਵਾਵੇ ਕਿ ਉਹ ਤੋ ਕਾਫਰ ਹੁੰਦਾ ਹੈ। ਇਬਰਾਹੀਮ ਨੇ ਦੰਡ ਦਿੱਤਾ ਸੀ, ਇਹਨੇ ਅੱਗੇ ਸ਼ਰ੍ਹਾਂ ਬਣਾ ਦਿੱਤੀ, ਤੋ ਇੰਦਰੀਆਂ ਤੋਂ ਰਹਿਤ ਕਰ ਦਿੱਤੇ, ਲਿੰਗ ਜਿਹੜਾ ਸੀ ਕੱਟ ਦਿੱਤਾ ਉਸਨੂੰ,
ਆਪਣਾ ਨਾਮ ਜਪਾਇਓ,
ਸਾਰਿਆਂ ਤੋਂ ਆਪਣਾ ਨਾਮ ਹੀ ਜਪਾ ਦਿੱਤਾ,
ਸਤ ਨਾਮ ਕਿਨੂ ਨਾ ਦਰਡਾਇਓ,
ਜਿਹੜਾ ਸਤ ਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਾਉਣਾ ਸੀ ਇਹ ਨਾ ਜਪਾਇਆ। ਆਪਣੀ ਪੂਜਾ ਵਿੱਚ ਹੀ ਫਸ ਗਏ, ਬੜੀ ਚੱਲ ਜਾ
ਬ੍ਰਹਮ ਕਾਹੂ ਨਾ ਪਛਾਣਾ,
ਪਾਰ ਬ੍ਰਹਮ ਪਰਮੇਸ਼ਰ ਨੂੰ ਕਿਸੇ ਨੇ ਨਹੀਂ ਜਾਣਿਆ।
ਸਭ ਸਾਧਕ ਹਰ ਮੋਹ ਬੁਲਾਏ, ਮੋਹੇ ਬੁਲਾਏ,
ਸਤਿਗੁਰੂ ਕਣਗੀ ਧਾਜੀ ਕਹਿੰਦੇ ਇੰਡੀਆਂ ਨੂੰ ਭੇਜ ਕੇ ਜਦੋਂ ਕਿਸੇ ਤੋਂ ਕੰਮ ਨਾ ਫੜਿਆ, ਉਦੋਂ ਸਾਨੂੰ ਅਕਾਲ ਪੁਰਖ ਨੇ ਬੁਲਾਇਆ, ਖਾਲਸਾ ਜੀ
ਇਹਨੂੰ ਕਹਿ ਕੇ ਲੋਕ ਬਿਠਾਏ,
ਉਹ ਕਹਿ ਕੇ ਸਾਨੂੰ ਭੇਜਾ, ਕੀ ਕਿਹਾ ਉਹ ਵੀ ਦੱਸੋ।
ਅਕਾਲ ਪੁਰਖ ਬਾਰ ਬਾਜੇ ਜਾ ਪਈ,
ਇਹ ਅਕਾਲ ਪੁਰਖ ਦਾ ਬਚਨ ਹੈ, ਇਹ ਕਿਹਾ ਹੁਣ ਕਣਗੀ ਧਾਜੀ ਨੂੰ ਸਿੱਖਿਆ ਦੇ ਰਿਹਾ ਹੈ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅਕਾਲ ਪੁਰਖ।
ਜੋ ਭਈ ਮੈਂ ਆਪਣਾ ਸਤ ਤੋਂ ਇਹ ਨਵਾਜਾ,
ਅਕਾਲ ਪੁਰਖ ਕਹਿਣ ਲੱਗੇ ਕਲਗੀ ਸਾਜੀ, ਅਸੀਂ ਤੁਹਾਨੂੰ ਆਪਣਾ ਪੁੱਤਰ ਬਣਾਇਆ ਵਡਿਆਇਆ ਹੈ, ਖਾਲਸਾ ਪੰਥ ਨੂੰ ਪ੍ਰਚਲਿਤ ਕਰਨ ਵਾਸਤੇ ਦੁਨੀਆਂ ਦੇ ਵਿੱਚ,
ਚਾਹੇ ਤਾਂ ਤੇ ਧਰਮ ਚਲਾਏ,
ਇੱਥੋਂ ਜਾ ਕੇ ਮਾਤ ਲੋਕ ਵਿੱਚ ਧਰਮ ਚਲਾਉਣਾ ਕਰੋ,
ਬੁੱਧ ਕਰਨ ਦੇ ਲੋਕ ਹਟਾਏ,
ਛੋਟੇ ਕਰਮ ਕਰਨ ਤੋਂ ਲੋਕਾਂ ਨੂੰ ਹਟਾਓ, ਤੰਬਾਕੂ ਪੀਣ ਤੋਂ, ਸ਼ਰਾਬਾਂ ਪੀਣ ਤੋਂ, ਮਾੜੇ ਕਰਮ ਕਰਨ ਤੋਂ ਹਟਾਓ, ਸੋਧੋ ਇਹਨਾਂ ਨੂੰ।
ਸੰਨ ਪਇਓ ਮੈਂ ਜੋਰ ਕਰ,
ਚਲੋ ਇਹ ਬਚਨ ਅਕਾਲ ਪੁਰਖ ਨੇ ਕਹਿਣਾ ਕਲਗੀ ਧਰ ਜੀ ਕਹਿੰਦੇ ਸੀ ਹੱਥ ਜੋੜ ਕੇ ਉਸ ਵੇਲੇ ਕਿਹਾ ਗੱਲ ਚ ਪੱਲਾ ਪਾ ਕੇ
ਬਚਨ ਕਹਾ ਸਿਰ ਨਿਹਾਇ
ਉਸ ਵੇਲੇ ਬਚਨ ਕਹਿਆ ਬੇਨਤੀ ਕੀਤੀ ਸਿਰ ਨੀਵਾ ਕਰਕੇ ਅਕਾਲ ਪੁਰਖ ਅੱਗੇ
ਪੰਥ ਚੱਲਾ ਸਭ ਜਗਤ ਮੈਂ
ਅਕਾਲ ਪੁਰਖ ਪਰਮੇਸ਼ਰੇ ਖਾਲਸਾ ਪੰਥ ਤਾਂ ਚੱਲ ਸਕੇਗਾ ਕਲਯੁਗ ਵਿੱਚ
ਜਦ ਤੁਮ ਕਰੋ
ਜੇ ਤੁਸੀਂ ਸਹਾਇਤਾ ਕਰੋਗੇ ਜੇ ਆਪ ਜੀ ਨੇ ਸਹਾਇਤਾ ਨਾ ਕੀਤੀ ਫੇਰ ਨੀ ਚੱਲਣਾ ਇਸ ਵਾਸਤੇ ਕਦੇ ਡੋਲਣਾ ਨੀ ਚਾਹੀਦਾ ਅਕਾਲ ਪੁਰਖ ਨੇ ਆਪ ਜ਼ਿੰਮੇਵਾਰੀ ਲਈ ਖਾਲਸਾ ਪੰਥ ਦੀ ਜੇ ਕੋਈ ਡਿੱਗਦਾ ਕਹਿੰਦਾ ਆਪੇ ਸੋਧਿਆ ਜਾਵੇਗਾ ਸਮੇਂ ਤੇ
ਜੋ ਭਾਈ ਇਹ ਕਾਰਨ ਤਾਂ ਮੋਹੇ ਬਿਠਾਇਓ
ਇਸ ਵਾਸਤੇ ਸਾਨੂੰ ਭੇਜਿਆ ਭਾਈ
ਤਦ ਮੈਂ ਜਗਤ ਜਨਮ ਧਾਰੇ ਆਇਓ
ਉਸ ਵੇਲੇ ਮਹਾਰਾਜ ਕਹਿੰਦੇ ਵੀ ਹੁਕਮ ਮੰਨ ਕੇ ਅਕਾਲ ਪੁਰਖ ਦਾ ਜਨਮ ਧਾਰਿਆ ਹੈ
ਜਿਮ ਤਿੰਨ ਕਹੀ ਮੈਂ ਤਿੰਨ ਕਹੋ
ਜਿਵੇਂ ਅਕਾਲ ਪੁਰਖ ਨੇ ਸਾਨੂੰ ਕਿਹਾ ਹੈ ਉਸੇ ਤਰ੍ਹਾਂ ਅਸੀਂ ਕਹਿੰਦੇ ਹਾਂ ਸੁਣੋ ਕੰਨ ਲਾ ਕੇ
ਹੋਰ ਕਿਸੇ ਉੱਤੇ ਵੈਰ ਨਾ ਕਹੋ
ਹੋਰ ਅਸੀਂ ਕਿਸੇ ਨਾਲ ਵੈਰ ਨੀ ਕਰਾਂਗੇ ਇਹ ਨੀ ਕਿ ਅਸੀਂ ਕੋਈ ਬਦਲਾ ਲੈਣਾ ਜਿਵੇਂ ਅਕਾਲ ਪੁਰਖ ਨੇ ਕਿਹਾ ਉਹ ਤੁਹਾਨੂੰ ਕਹਿ ਕੇ ਦੱਸਦੇ ਕੀ ਕਿਹਾ
ਪਰਮ ਪੁਰਖ ਕੋ ਦਾਸਾ
ਉਸ ਵੇਲੇ ਆਪ ਜੋੜ ਕੇ ਮਹਾਰਾਜ ਕਹਿੰਦਾ ਪਰਮ ਪੁਰਖ ਅਕਾਲ ਪੁਰਖ ਦੇ ਸੇਵਕ ਹੈ ਭਾਈ
ਦੇਖਣ ਆਇਓ ਜਗਤ ਤਮਾਸ਼ਾ
ਅਸੀਂ ਤਾਂ ਜਗਤ ਦਾ ਤਮਾਸ਼ਾ ਵੇਖਣ ਵਾਸਤੇ ਕੌਣ ਵੇਖਣ ਵਾਸਤੇ ਇਹ ਜੀਵ ਕੀ ਕਰਦੇ ਹੈ
ਜੋ ਪ੍ਰਭ ਜਗਤ ਕਹਾ ਸੋ ਕਹਿ
ਜੋ ਪਰਮੇਸ਼ਰ ਦੇ ਮਾਲਕ ਨੇ ਕਿਹਾ ਉਹ ਕਹਿ ਰਹੇ ਹੋ
ਨਿਤ ਲੋਕ ਤੇ ਮੋਨ ਨਾ ਗਏ
ਜਿਹੜਾ ਮਿਰਤ ਲੋਕ ਹੈ ਸੰਸਾਰ ਇਹਦੇ ਵਿੱਚ ਮੋਨੀ ਬਣ ਕੇ ਨਹੀਂ ਬੈਠਾ ਗਿਆ ਮੇਰੇ ਜੜ ਜੀ ਹੋ ਕੇ ਬੈਠੇ ਰਹੀ ਅਸੀਂ ਜੀ ਕਿਸੇ ਨੇ ਬੋਲਣਾ ਕਹਿੰਦੇ ਬੋਲਣਾ ਨੀ ਜ਼ੁਬਾਨ ਬੰਦ ਕੀਤੀ ਹੈ ਤੇ ਸਿਆਹ ਨਾ ਲਿਖ ਕੇ ਕਾਗਜ਼ ਕਾਲੇ ਕਰੀ ਜਾਂਦੇ ਉਹ ਤਾਂ ਬੋਲ ਕੇ ਸੁਣਾ ਲਿਆ ਕਰੋ
ਇਹ ਹਮਕੋ ਪਰਮੇਸ਼ਰ ਉਚਰਾ
ਜਿਹੜੇ ਆਪਣੇ ਆਪ ਨੂੰ ਕਹਿਣਗੇ ਅਸੀਂ ਪਰਮੇਸ਼ਰ ਵਾਹਿਗੁਰੂ ਹਾਂ
ਤੇ ਸਭ ਨਰਕ ਕੁੰਡ ਮੈਂ ਪਰਾ
ਮਹਾਰਾਜ ਕਹਿੰਦੇ ਨਰਕ ਕੁੰਡ ਵਿੱਚ ਹੀ ਪੈਣਗੇ ਭਾਈ
ਹੁਕਮ ਦਾਸ ਤਵਨੇ ਕਾ ਜਾਨ
ਮੈਨੂੰ ਤਾਂ ਪਰਮੇਸ਼ਰ ਦਾ ਸੇਵਕ ਜਾਣਨਾ ਕਰੋ ਨਿਮਰਤਾ ਪ੍ਰਗਟ ਕਰਕੇ ਵਿਖਾਈ ਕਿਉਂਕਿ ਦਸਾਂ ਸਰੂਪਾਂ ਦੀ ਨੌ ਸਰੂਪਾਂ ਦੀ ਮਹਾਨਤਾ ਦੱਸੀ ਹੈ
ਜਾਂ ਮੈਂ ਤੇ ਇਹਦੇ ਨਾਲ ਰੰਚਕ ਮਾਨ ਰੰਚ ਪਛਾਣ
ਸਾਡੇ ਵਿੱਚ ਅਕਾਲ ਪੁਰਖ ਵਿੱਚ ਰਤੀ ਮਾਤਰ ਵੀ ਸਮਝ ਭੇਦ ਫਰਕ ਨਾ ਸਮਝੋ
ਰਾਜ ਛੰਦ ਕਹੋ ਪ੍ਰਭੂ ਸੋ ਭਾਗ
ਜੋ ਪਰਮੇਸ਼ਰ ਨੇ ਕਿਹਾ ਉਹ ਕਹੋਗੇ ਕਾਨ ਕਨੋੜ ਨੀ ਕਿਸੇ ਨੀ ਮੰਨੇਗਾ ਸਾਡਾ ਫਲਾਨਾ ਲੀਡਰ ਨਾ ਰੁੱਸ ਜਾਵੇ ਇਹ ਨੀ ਕਾਨ ਮੰਨਣੀ ਰੁੱਸਦਾ ਤੇ ਰੁੱਸਦਾ
ਫਿਰੇ
ਕਿਸੇ ਭੇਖ ਤੇ ਨਹੀਂ ਭੇਜਾਂਗੇ ਕਿਹਾ ਭੇਖ ਚੰਗਾ ਹੈ ਭਗਵਾਨ ਚੰਗਾ ਨੀਲਾ ਚੰਗਾ ਚਿੱਟਾ ਚੰਗਾ ਹੈ ਲੇਖਾ ਤੋੜਾ ਬੀਜ ਬੀਜਾਂਗੇ
ਭਗਵਾਨ ਪੂਜ ਹੋ ਨਹੀਂ
ਪੱਥਰ ਦੇ ਪੂਜ ਨਹੀਂ ਹੋਵਾਂਗੇ
ਨਾ ਭੇਖ ਬੀਜ ਹੋ ਕਹੀਂ
ਤੇ ਨਾ ਕਿਸੇ ਭੇਖ ਤੇ ਭੇਜਾਂਗੇ ਕਿ ਜੜਾਵਾਂ ਵਾਲਾ ਚੰਗਾ ਤੇ ਕੰਠੀ ਵਾਲਾ ਚੰਗਾ ਤੇ ਲਿੰਗ ਸੁਨਕ ਵਾਲਾ ਚੰਗਾ
ਅਨੰਤ ਨਾਮ ਗਾਏ ਹੋ
ਅਨੰਤ ਪਰਮੇਸ਼ਰ ਦਾ ਧੋਰਾ ਤੋੜਾ ਨਾਮ ਗਾਵਾਂਗੇ
ਪਰਮ ਪੁਰਖ ਪਾਏ ਹੋ
ਪਰਮੇਸ਼ਰ ਨੂੰ ਪਾਵਾਂਗੇ
ਜਟਾ ਨਾਸੀ ਤੇ ਧਾਰ
ਤੇ ਜੜਾਵਾਂ ਵੀ ਸਿਰ ਤੇ ਰੱਖ ਕੇ ਖੇ ਨਹੀਂ ਪਵਾਵਾਂਗੇ ਸਿੱਖਾਂ ਦੇ
ਨਾ ਮੁੰਦਰ ਕਾ ਸੁਧਾਰਾ
ਨਾ ਕੰਨ ਪਾੜ ਕੇ ਮੁੰਦਰਾ ਹੀ ਪਵਾਵਾਂਗੇ ਸਾਫ ਕੰਨ ਰੱਖਾਂਗੇ ਗਹਿਣੇ ਪਾਉਣ ਤੋਂ ਵੀ ਸੰਕੋਚਾਂਗੇ
ਨਾ ਕਾਨ ਕਾਹੂ ਕੀ ਤਰੋ
ਤੇ ਨਾ ਕਾਨ ਕਰੋੜੀ ਕਿਸੇ ਦੀ ਮੰਨਾਂਗੇ ਰਾਜੇ ਕਹਿਤਾ ਨਾ ਛੱਤਰੀ ਕੋ ਪੂਤੋ ਬ੍ਰਾਹਮਣ ਕੋ ਨਾ ਹੈ
ਕਹੋ ਪ੍ਰਭੂ ਸੋ ਮੈਂ ਕਰੋ
ਜੋ ਪਰਮੇਸ਼ਰ ਨੇ ਕਿਹਾ ਉਹ ਕਰਾਂਗੇ
ਭਜੋ ਸੋ ਇੱਕ ਨਾਮ ਦੇ
ਇੱਕ ਨਾਮ ਭਜਨ ਕਰਾਂਗੇ ਪਰਮੇਸ਼ਰ ਦਾ
ਕਾਮ ਸਰਬੇ ਠਾਨੇ
ਜੋ ਸਾਰੇ ਕੰਮਾਂ ਨੂੰ ਪੂਰਿਆ ਕਰਨ ਵਾਲਾ ਜਿਸ ਨਾਮ ਦੀ ਦਾ ਸੋਈ ਵੱਧ ਰਾਜਾ ਜਿਸ ਨਾਮ ਦੀ ਦਾ ਪੂਰੇ ਕਾਜ
ਨਾ ਜਾਪ ਜਾਪ ਆਨ ਕੋ ਜਪ
ਹੋਰ ਕੰਨਾ ਮਨੋ ਕੁਰੂ ਵਾਲੇ ਦਾ ਜਾਪ ਨਹੀਂ ਜਪਾਂਗੇ ਕਿਸੇ ਦਾ
ਨਾ ਔਰ ਦਾ ਆਪਣਾ ਸਭ
ਤੇ ਨਾ ਕੋਈ ਵੱਖਰਾ ਆਪਣਾ ਰਾਹ ਹੋਰ ਕਿਸੇ ਪ੍ਰਕਾਰ ਦਾ ਗੁਰੂ ਪਰਮੇਸ਼ਰ ਦੀ ਆਗਿਆ ਤੋਂ ਬਗੈਰ ਚਲਾਵਾਂਗੇ ਕੋਈ ਇਸ ਨਹੀਂ ਕਰਾਂਗੇ
ਬੇਅੰਤ ਨਾਮ ਤੇ ਆਏ ਹੋ
ਬੇਅੰਤ ਪਰਮੇਸ਼ਰ ਦਾ ਨਾਮ ਤੇ ਬੇਅੰਤ ਲੈ ਰਹੇ ਧਿਆਵਾਂਗੇ
ਪਰਮ ਜੋਤ ਪਾਏ ਹੋ
ਪਰਮ ਜੋਤ ਪਰਮੇਸ਼ਰ ਨੂੰ ਪਾਵਾਂਗੇ
ਨਾ ਧਿਆਨ ਆਨ ਕੋ ਤਰ
ਨਾ ਕਿਸੇ ਦਾ ਹੋਰ ਧਿਆਨ ਹੀ ਧਰਾਂਗੇ ਅੱਖਾਂ ਵੀਚ ਕੇ
ਨਾਮ ਆਨ ਉਚਰੋ
ਨਾ ਕਿਸੇ ਦਾ ਨਾਮ ਹੀ ਉਚਾਰਾਂਗੇ ਪਖੰਡੀ ਦਾ
ਨਾਮ ਰੱਤੇ
ਤੇਰੇ ਪਰਮੇਸ਼ਰ ਵਿੱਚ ਰੱਤੇ ਰਹਾਂਗੇ ਵਾਹਿਗੁਰੂ
ਮੈਂ ਆਨ
ਮਾਨ ਮੱਤੇ ਹਾਂ ਨਾ ਹੋਰ ਮਸਤ ਹੋਵਾਂਗੇ ਨਹੀਂ ਹੋਵਾਂਗੇ
ਪਰਮ ਧਿਆਨ ਧਾਰੀ
ਪਰਮੇਸ਼ਰ ਪਾਪਾਂ ਨੂੰ ਟਾਲਣ ਵਾਸਤੇ ਟਾਲ ਦੇਵਾਂਗੇ
ਰੂਪ ਰਾਜੇ
ਤੇਰੇ ਰੂਪ ਵਿੱਚ ਹੀ ਰੰਗੇ ਰਹਾਂਗੇ
ਮੈਂ ਆਨ ਦਾਨ ਮਾਤੇ
ਹੋਰ ਕਿਸੇ ਦੇ ਦਾਨ ਦੇਣ ਵਿੱਚ ਮਾਚਿਆ ਕਲਾਕਾਰ ਨਹੀਂ ਹੋਵਾਂਗੇ
ਨਾਮ
ਤੇਰਾ ਨਾਮ ਹੀ ਉਚਾਰਾਂਗੇ ਵਾਹਿਗੁਰੂ
ਅਨੰਤ ਦੁੱਖ ਉਟਾਰੇ
ਅਨੇਕ ਦੁੱਖਾਂ ਨੂੰ ਮਿਟਾਲਣ ਵਾਲਾ ਹੈ
ਜੋ ਭਈ ਜਿੰਦੇ ਨਾਮ ਤੇ ਹਾਰੋ
ਧਿਆਇਆ ਪਰਮੇਸ਼ਰ ਤੇਰੇ ਨਾਮ ਨੂੰ ਧਿਆਇਆ
ਦੁੱਖ ਪਾਪ ਤੇ ਨਿਗਤ ਨਾ ਆਇਆ
ਜੰਮਣ ਮਰਨ ਦਾ ਜਿਹੜਾ ਦੁੱਖ ਤੇ ਪਾਪ ਫਰਕ ਕੋਈ ਨੇੜੇ ਨਹੀਂ ਆ ਸਕਦਾ ਉਹਨਾਂ ਦੇ
ਇਹਦੇ ਔਰ ਧਿਆਨ ਕੋ ਧਰੇ
ਜਿਹੜੇ ਹੋਰ ਮੇਰਾ ਧਿਆਨ ਧਾਰਦੇ ਤੇ ਧਾਰਨਗੇ ਅੰਮ੍ਰਿਤ ਦੀ ਕੋਈ ਲੋੜ ਹੈ ਧਰਮ ਕਮਾ
ਲੈਣਾ
ਸਾਨੂੰ ਭੇਜਿਆ ਜਿੱਥੇ ਕਿੱਥੇ ਜਾ ਕੇ ਧਰਮ ਦਾ ਵਿਸਤਾਰ ਕਰੋ ਇਸ ਵਾਸਤੇ ਆਪਾਂ ਵੀ ਅੰਮ੍ਰਿਤਧਾਰੀ ਹੋਈਏ ਖਾਲਸਾ ਜੀ ਸਾਰੇ ਜਿੰਨਾ ਨਹੀਂ ਛੱਡਿਆ ਮਹਾਰਾਜ ਕਹਿੰਦੇ ਦੁਸ਼ਟਾਂ ਤੇ ਦੁੱਖ ਜਾਂ ਗੁਰੂ ਕੇ ਨਿੰਦਕਾਂ ਨੂੰ ਪਕੜ ਕੇ ਪਛਾੜ ਨਾ ਕਰੋ ਐਵੇਂ ਤੁਰਿਆ ਜਾਂਦਿਆਂ ਨੂੰ ਨਹੀਂ ਰੇੜ ਦੇਣਾ ਚਾਹੀਦਾ, ਪਕੜ ਕੇ ਚੰਗੀ ਤਰ੍ਹਾਂ ਚਾਟਾ ਛਕਾ ਸੋਧੋ, ਪੂਰੇ ਸਾਵਧਾਨ ਹੋ ਕੇ। ਅੱਜ ਕੱਲ੍ਹ ਕਹਿੰਦੇ ਨਾ ਜੀ, ਇਹਨੂੰ ਨਾ ਕਿਸੇ ਨੂੰ ਕੁੱਝ ਕਹੋ, ਕਰ ਗਈ ਧਰ ਦਾ ਬਚਨ ਮੰਨੋ, ਜੇ ਸਾਵਧਾਨ ਹੋ ਕੇ ਕੁੱਝ ਰਾਜ
ਲੈਣਾ।
ਇਸ ਵਾਸਤੇ ਇਸ ਕੰਮ ਵਾਸਤੇ ਸੰਸਾਰ ਵਿੱਚ ਜਨਮ ਲਿਆ ਅਵਤਾਰ
ਧਾਰਿਆ।
ਇਹ ਸਾਧੂ ਜਨੋ, ਸਾਰੇ ਮਨ ਵਿੱਚ ਸਮਝ ਲਵੋ ਕਿ ਅਸੀਂ ਦੁਸ਼ਟਾਂ ਨੂੰ ਮਾਰਨਾ ਤੇ ਮਹਾਤਮਾ ਦੀ ਰਾਖੀ ਕਰਨੀ ਹੈ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਮਿੰਦਕ ਭੱਟੀ ਵਰਗੇ, ਉਹਨੂੰ ਕਿਵੇਂ ਸੁੱਕੇ ਛੱਡਣਾ ਚਾਹੀਦਾ ਹੈ।
ਧਰਮ ਚਲਾਵਨ ਸੰਤ ਉਧਾਰ,
ਧਰਮ ਨੂੰ ਚਲਾਉਣ ਵਾਸਤੇ, ਸੰਤਾਂ ਨੂੰ ਬਚਾਉਣ ਵਾਸਤੇ,
ਸਭਨ ਕੋ ਮੂਲ ਉਪਾਅ,
ਦੁਸ਼ਟ ਨਰੰਗੇ ਵਰਗੇ ਦੀਆਂ ਜੜਾਂ ਪੁੱਟਣ ਵਾਸਤੇ ਅਸੀਂ ਆਏ ਹਾਂ ਮਾਤ ਲੋਕ ਵਿੱਚੋਂ।
ਜਿਹੜੇ ਭਏ ਪਹਿਲੇ ਅਵਤਾਰ,
ਜਿਹੜੇ ਨੂੰ ਪਹਿਲਾ ਅਵਤਾਰ ਹੋਇਆ। ਅੱਜ ਕਹਿੰਦੇ ਜੀ ਆ ਜੱਟੀਆਂ ਵੀ ਅੱਗੇ ਸਿੱਖੀ ਹੈ, ਉਹ ਵੀ ਆਪਣੇ ਆਪ ਨੂੰ ਬੜਾ ਦੇਰ ਤੱਕ ਹੁੰਦਾ ਸੀ। ਇਸ ਵਾਸਤੇ ਦੁਸ਼ਟਾਂ ਦੀਆਂ ਜੜਾਂ ਪੁੱਟਣ ਵਾਸਤੇ ਆਏ ਹਾਂ।
ਆਪੇ ਆਪ ਦਿਨ ਜਾਤ ਕੋ ਚਾਰਾ,
ਉਹਨਾਂ ਨੇ ਆਪੋ ਆਪਣਾ ਜਾਤ ਹੀ ਸ਼ੁਰੂ ਕਰਵਾ ਦਿੱਤਾ।
ਪ੍ਰਭ ਦੋਖੀ ਕੋ ਸਭ ਦੋਖੀ ਕੋਈ ਨਾ ਮਦਾਰ,
ਜਿਹੜੇ ਪਰਮੇਸ਼ਰ ਦੇ ਦੋਸ਼ੀ ਸੀ, ਦੋਖੀ, ਉਹਨਾਂ ਨੂੰ ਕਿਸੇ ਨੂੰ ਮਾਰਿਆ ਹੀ ਨਹੀਂ ਹੈ।
ਧਰਮ ਕਰਮ ਕੋ ਰਾਹੋ ਨੰਡਾਰਾ,
ਜਿਹੜਾ ਧਰਮ ਦਾ ਕਰਮ ਸਿਖਾਉਣਾ ਸੀ, ਇਹ ਰਾਹ ਨਹੀਂ ਕਿਸੇ ਨੂੰ ਪਾਇਆ।
ਜਿਹੜੇ ਗੌਸ ਅੰਬੀਆ ਭਏ,
ਜਿਹੜੇ ਗੌਸ ਕਿਤਾਬਾਂ ਦੀ ਪੜ੍ਹਾਈ ਕਰਨ ਵਾਲੇ ਸੀ, ਅੰਬੀਆ ਜਿਹੜੇ ਕਰਾਮਾਤੀ ਸੀ ਮੁਸਲਮਾਨਾਂ ਦੇ ਮਤ ਮੁਤਾਬਕ,
ਮੈਂ ਕਰਤ ਜਗਤ ਤੇ ਗਏ,
ਜਿਹੜੇ ਗੌਸ ਕਿਤਾਬਾਂ ਦੀ ਪੜ੍ਹਾਈ ਕਰਨ ਵਾਲੇ ਸੀ, ਅੰਬੀਆ ਜਿਹੜੇ ਕਰਾਮਾਤੀ ਸੀ ਮੁਸਲਮਾਨਾਂ ਦੇ ਮਤ ਮੁਤਾਬਕ,
ਮੈਂ ਕਰਤ ਜਗਤ ਤੇ ਗਏ,
ਮੈਂ ਗੁਰੂਆਂ ਸਣ ਟੋਪੀ ਸਣ ਕੋ ਕੱਪੜੀ ਜੁੱਤੇ ਸਣੇ ਖਦਾ, ਜਿਹੜੇ ਐਸੇ ਸੀ, ਕਹਿੰਦੇ ਸਾਨੂੰ ਕੀ ਲੱਗ ਚੱਲਿਆ ਹੈ, ਸਾਨੂੰ ਕੋਈ ਪਾਪ ਨਹੀਂ ਲੱਗਦਾ, ਜੋ ਮਰਜ਼ੀ ਕਰੋ। ਐਸੇ ਜਿਹੜੇ ਸੀ, ਉਹਨਾਂ ਨੇ ਆਪੋ ਆਪਣੇ ਰਾਹ ਚਲਾ ਲਏ।
ਮਹਾਂਪੁਰਖ ਕਾਹੂ ਨਾ ਪਛਾਣਾ,
ਮਹਾਂਪੁਰਖ ਅਕਾਲ ਪੁਰਖ ਨੂੰ ਕਿਸੇ ਨੇ ਨਹੀਂ ਜਾਣਿਆ ਭਾਈ।
ਧਰਮ ਨੂੰ ਕਛੂ ਨਾ ਜਾਣਾ, ਧਰਮ ਕਰਮ ਕੋ ਕਛੂ ਨਾ ਜਾਣਾ,
ਜਿਹੜਾ ਧਰਮ ਦੇ ਸਹਿ ਤੋਂ ਕਿ ਨਿਸਕਾਮ ਕਰਮਾਂ ਦੀ ਕਮਾਈ ਕਰਨੀ ਸੀ, ਇਹਨੂੰ ਪਛਾਣਿਆ ਨਹੀਂ।
ਔਰ ਨਕੀ ਆਸਾ ਕਛ ਨਾਹੀ,
ਹੋਰ ਕਿਸੇ ਦੀ ਆਸਾ ਨਾ ਕਰੋ ਖਾਲਸਾ ਜੀ,
ਏਕੇ ਆਸ ਧਰੋ ਮਨ ਮਾਹੀ,
ਇੱਕ ਆਸਾ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਰੱਖੋ। ਕਿਉਂ ਇਹ ਪਖੰਡੀਆਂ ਮਗਰ ਲੱਗਦੇ ਫਿਰਦੇ ਹੈ, ਦੇ ਧਾਰੀਆਂ ਮਗਰ,
ਆਨੇ ਆਸ ਉਪਜਤ ਕਛ ਨਾਹੀ,
ਹੋਰ ਕਿਸੇ ਦੀ ਆਸਾ ਹਿਰਦੇ ਵਿੱਚ ਨਹੀਂ ਪੈਦਾ ਹੋਣੀ ਚਾਹੀਦੀ, ਸਾਡੇ ਤਾਂ ਹੈ ਨੀ ਮਹਾਰਾਜ ਕਹਿੰਦੇ ਹਨ।
ਬਾਕੀ ਆਸ ਧਰੋ ਮਨ ਮਾਹੀ,
ਬਾਕੀ ਦਸ ਪਰਮੇਸ਼ਰ ਦੀ ਆਸਾ ਰੱਖੋ, ਭਰੋਸਾ ਰੱਖੋ, ਕਰੀ ਤਰ ਸੱਚੇ ਪਾਤਸ਼ਾਹ ਦੇ ਉੱਪਰ।
ਕੋਈ ਪੜ੍ਹਤ ਕੁਰਾਨ ਕੋ,
ਕੋਈ ਤਾਂ ਕੁਰਾਨ ਹੀ ਪੜ੍ਹੀ ਜਾਂਦਾ ਘਰ,
ਕੋਈ ਪੜ੍ਹਤ ਕੁਰਾਨ,
ਕੋਈ ਕੁਰਾਨ ਸ਼ਰੀਫ ਦਾ ਪਾਠੀ ਬਣਿਆ ਬੈਠਾ।
ਕਾਲ ਕਾਲ
ਨਾ ਤਖਤ,
ਕਾਲ ਨਾ ਤਖਤ ਬਚਾਏ,
ਇਹਨਾਂ ਤੋਂ ਕਾਲ ਨੀ ਬਚਾ ਸਕਦਾ ਗਾ ਭਾਈ, ਇਹਨਾਂ ਕਿਤੇ ਪਾਣੀ ਪੜ੍ਹਾਈ ਕਿਸੇ ਨੂੰ ਵੀ,
ਫੋਕਟ ਕਰਮ ਨਦਾ,
ਇਹ ਅੰਦਰੋਂ ਫੋਕਾ ਕਰਮ ਹੈ, ਇਹਨਾਂ ਚੀਜ਼ਾਂ ਦੀ ਕਮਾਈ ਦਾ।
ਜੋ ਭਈ ਕਈ ਕੋਟ ਮਿਲ ਪੜਤ ਕੁਰਾਨਾ,
ਕਈ ਕਰੋੜਾਂ ਮਿਲ ਕੇ 18 ਪ੍ਰਾਣਾਂ ਨੂੰ ਪੜੀ ਜਾਂਦੇ ਆ,
ਬਾਜਤ ਕਿਤੇ ਕੁਰਾਨ ਅਜਾਨਾ,
ਕਈ ਅਜਾਨ ਪੁਣੇ ਚ ਕੁਰਾਨ ਦੀ ਕਮਾਈ ਕਰੀ ਜਾਂਦੇ ਆ, ਉਹ ਆਪੋ ਨੀ ਉਚਾਰੀ, ਇਸ ਵਾਸਤੇ ਖੰਡਨ ਕਰ ਰਹੇ ਸਤਿਗੁਰੂ ਜੀ। ਮਤਾ ਕੋਈ ਖਿਆਲ ਕਰੇ ਕਿਸੇ ਦੇ ਧਰਮ ਦੀ ਨਿਖੇਧੀ ਕਰਦੇ ਮਹਾਰਾਜ, ਕੁਰਾਨ ਵੀ ਪਿੱਛੋਂ ਉਚਾਰੀ ਹੈ, ਕੁਰਾਨ ਵੀ ਲਿਖੀਆਂ ਨੇ ਬਣਾਏ ਆ, ਕਿਸੇ ਰੇਬਰ ਨੇ ਅੱਜ ਤੱਕ ਆਪਣੀ ਰਸਨਾ ਤੋਂ ਉਚਾਰ ਕੇ ਆਪਣੀ ਬਾਣੀ ਨਹੀਂ ਸੰਸਾਰ ਵਿੱਚ ਇਸਤ ਕੀਤੀ, ਕੇਵਲ ਆਪਣੀ ਬਾਣੀ ਉਚਾਰੀ ਹੈ, ਤੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਆਕਾਰ ਪੁਰਖ ਦੀ ਰਸਨਾ ਤੋਂ ਉੱਚਰੀ ਹੋਈ ਬਾਣੀ ਹੈ, ਬਾਕੀ ਕਿਸੇ ਰਿਖੀ ਨੇ ਬਣਾ ਦਿੱਤੀ, ਕਿਸੇ ਭਗਤ ਨੇ ਬਣਾ ਦਿੱਤੀ, ਜਾਂ ਕਿਸੇ ਹੋਰ ਸਾਧਨਾ ਕਰਨ ਵਾਲੇ ਨੇ ਬਣਾਈ ਹੈ, ਉਹਦੇ ਚ ਵਾਧ ਘਾਟ ਹੋ ਸਕਦੀ ਹੈ। ਜੋ ਗੁਰੂ ਪਰਮੇਸ਼ਰ ਦੀ ਬਾਣੀ ਆਪਣੀ ਰਸਨਾ ਤੋਂ ਉੱਤਰੀ, ਉਹਦੇ ਚ ਵਾਧਾ ਘਾਟਾ ਨੀ ਕਰੇ ਹੋ ਸਕਦਾ।
ਅੰਤ ਕਾਲ ਕੋਈ ਕੰਮ ਨਾ ਆਵਾ,
ਆਪਣੇ ਸਮੇਂ ਕੋਈ ਕੰਮ ਨੀ ਆਵੇਗਾ ਇਹਨਾਂ ਵਿੱਚੋਂ।
ਆਪ ਕਾਲ ਕਾਹੂ ਨਾ ਬਚਾਵਾ,
ਜਿਹੜਾ ਕਾਲ ਦਾ ਦਾ ਉਹਦੇ ਤੋਂ ਕੋਈ ਬਚਾ ਨਹੀਂ ਸਕੇਗਾ ਇਹਨਾਂ ਦੀ ਪੜ੍ਹਾਈ ਵਾਲਾ ਤੇ ਪੜ੍ਹਾਈ ਵੀ।
ਕਿਉਂ ਨਾ ਜਪੋ ਤਾ ਕੋ ਤੁਮ ਭਾਈ,
ਇਸ ਵਾਸਤੇ ਇਹ ਭਰਾਵੋ ਕਿਉਂ ਨੀ ਜਪ ਰਹੇ।
ਅੰਤ ਕਾਲ ਜੋ ਹੋਏ ਸਹਾਈ,
ਜੋ ਆਪਣੇ ਸਮੇਂ ਤੇ ਸਹਾਇਤਾ ਕਰਨ ਵਾਲਾ ਪਰਮੇਸ਼ਰ ਦਾ ਨਾਮ, ਜਿੱਥੇ ਹਰ ਅਰਾਧੀਆ ਤਿੱਥੇ ਹਰ ਮਿਤ ਸਹਾਈ ਜੋ ਹੈ।
ਫੋਕਟ ਧਰਮ ਲਖੋ ਕਰ ਭਰਮਾ,
ਇਹ ਭਾਈ ਸਾਰੇ ਭਰਮ ਦੇ ਚ ਪਾਉਣ ਵਾਲੇ ਫੋਕੇ ਧਰਮੀ ਹੈ ਜਾਣ ਲਓ।
ਇਹਦੇ ਸਰਤ ਨਾ ਕੋਈ ਕਰਮ,
ਇਹਨਾਂ ਤੋਂ ਕੰਮ ਨੀ ਕੋਈ ਪੂਰਾ ਹੋ ਸਕੇਗਾ।
ਇਹ ਕਾਰਨ ਪ੍ਰਭ ਮੈਂ ਬਣਾ,
ਇਸ ਵਾਸਤੇ ਸਾਨੂੰ ਬਣਾਇਆ, ਭੇਜਿਆ ਸਤਿਗੁਰੂ ਅਕਾਲ ਪੁਰਖ ਨੇ,
ਭੇਦ ਪਾ ਕੇ ਲੋਕ ਬਿਠਾਏ,
ਇਹ ਸਾਰਾ ਭੇਦ ਦੱਸ ਕੇ ਨੇ ਵੀ ਆਹ ਕੰਮ ਤੁਸੀਂ ਕਰ ਰਹੇ, ਡਿਊਟੀ ਲਾ ਕੇ ਭੇਜਿਆ, ਐਵੇਂ ਨੀ ਖੰਡਾ ਖੜਕਾ ਰਹੇ।
ਜੋ ਤਿਨ ਕਹਾ ਸੋ ਸਭਨ ਉਚਰੋ,
ਜੋ ਪਰਮੇਸ਼ਰ ਨੇ ਕਿਹਾ ਉਹ ਸਾਰਿਆਂ ਚ ਦੱਸ ਰਹੇ ਹੈ।
ਬਿੰਬ ਬਿੰਬ ਕਛ ਨਾਇਕ ਨਾ ਕਰੋ,
ਬਿੰਬ ਪਖੰਡ ਤੇ ਬਿੰਬ ਬਣਾਉਣਾ, ਇਹ ਬਿੰਬ ਪਖੰਡ ਪਖੁੰਡ ਇਹ ਵੀ ਬਣਾ ਕੇ ਵਿਖਾਵਾਂਗੇ ਲੋਕਾਂ ਨੂੰ, ਸਹੀ ਰਾਸਤਾ ਦੱਸਾਂਗੇ, ਜੋ ਕਹਾਂਗੇ ਉਹ ਕਰਕੇ ਵਿਖਾਵਾਂਗੇ, ਇਹ ਵੀ ਦੂਜਿਆਂ ਨੂੰ ਦੱਸੀ ਚੱਲੀਏ, ਤਿਆਰ ਕਰੀਏ ਕੋਈ ਨਾ।
ਸਾਬਲੀ ਛੰਦ ਨਾ ਜਟਾ ਮੂੰਡ ਧਾਰੋ,
ਨਾ ਜਟਾ ਜੜਾਵਾ ਰੱਖਾਂਗੇ ਸਿਰ ਤੇ,
ਨਾ ਮੁੰਦਰ ਕਾ ਸਵਾਰੋ,
ਤੇ ਨਾ ਮੁੰਦਰ ਕਾ ਕੰਨ ਚ ਪਾਵਾਂਗੇ।
ਜਪੋ ਦਾਸ ਨਾਮ,
ਕਿਉਂ ਪਰਮੇਸ਼ਰ ਦਾ ਨਾਮ ਜਪਾਂਗੇ, ਤੁਸੀਂ ਵੀ ਜਪੋ ਖਾਲਸਾ ਜੀ,
ਸਾਰੇ ਸਰਬ ਕੰਮ,
ਸਾਰੇ ਕੰਮ ਸਰਨਗੇ ਨਾਮ ਨਾਲ,
ਨਾ ਮੈਨੂੰ ਮਿਚਾਓ,
ਤੇ ਨੇਤਰ ਵੀ ਬੰਦ ਕਰਾ ਕੇ ਨਹੀਂ ਬੈਠਾਂਗੇ, ਕਈਆਂ ਨੂੰ ਸੁਭਾਅ ਹੁੰਦਾ ਹੈ
ਕਹਿੰਦੇ ਜੀ ਇਹ ਬੜਾ ਸੰਤ ਚੰਗਾ ਬੜੀ ਸਮਾਧੀ ਲਾਉਂਦਾ ਉਹਦੇ ਬਾਰੇ ਆਵੇਗਾ ਪ੍ਰਸੰਗ ਉੱਥੇ ਬੇਨਤੀ ਕਰਾਂਗਾ
ਤੇ
ਨਾ ਪਖਾਂਡੀ ਵਿਖਾਵਾਂਗੇ ਨੇਤਰ ਵੀ ਬੰਦ ਕਰਕੇ ਨੀ ਬੈਠਾਂਗੇ ਨਾ ਬਿਠਾਵਾਂਗੇ ਕਿਸੇ ਨੂੰ
ਨਾ ਕਰਮੋਂ ਕਮਾਉ
ਤੇ ਨਾ ਕਰਮੀ ਖੋਟੇ ਕਮਾਵਾਂਗੇ ਜਿਵੇਂ ਆਹਨ ਬਾਹ ਮਾਰ ਕੇ ਉਹਨਾਂ ਦਾ ਬਹੁਤ ਖੋਟਾ ਕਰਮ ਹੈ ਜਨਾਨੀ ਨੂੰ ਸ਼ਰਾਬ ਪਿਆ ਦਿੰਦੇ ਹੈ ਤੇ ਸ਼ਰਾਬ ਪੀਣ ਤੋਂ ਜਦੋਂ ਕਹਿ ਆ ਜਾਂਦੀ ਹੈ ਉਹਨੂੰ ਮੁੜ ਕੇ ਚੱਟ ਕੇ ਤੇ ਫਿਰ ਕਰਮ ਭੋਗਦੇ ਮਹਾਰਾਜ ਕਹਿੰਦੇ ਇਹੋ ਜਿਹਾ ਕੰਮ ਨੀ ਕਮਾਵਾਂਗੇ ਤੇ ਨਾ ਕਰਨ ਦੇਵਾਂਗੇ ਨਾ ਕਰੇਗਾ ਸੋਧਾਂਗੇ ਉਸਨੂੰ
ਨਾ ਭੇਖੀ ਕਹਾਉ
ਤੇ ਨਾ ਪਖੰਡੀ ਕਹਾਵਾਂਗਾ ਇਹ ਵੀ ਲੋਕੀ ਕਹਿਣਗੇ ਕਲਗੀ ਧਰ ਦਾ ਭੇਖ ਐਵੇਂ ਹੀ ਹੈ
ਜਾਓ ਭਾਈ ਜੇ ਜੇ ਭੇਖ ਸੁਤਨ ਸੁਤਨ ਮੈਂ ਤਾਰੇ
ਸੁਤਨ
ਜੇ ਜੇ ਭੇਖ ਸੁਤਨ ਮੈਂ ਤਾਰੇ
ਜਿਹੜੇ ਭੇਖ ਧਾਰਨ ਕੀਤੇ ਸਰੀਰ ਤੇ
ਤੇ ਪ੍ਰਭ ਜਨ ਕਛ ਮਹਿਕ ਵਿਚਾਰੇ
ਕਛ ਕਹਿ ਨਾ ਵਿਚਾਰੇ ਤੇ ਜੋ ਜੋ ਪ੍ਰਭੂ ਪਰਮੇਸ਼ਰ ਦੇ ਜਨ ਪਿਆਰੇ ਹੈ ਉਹ ਕਹਿ ਨਾ ਵਿਚਾਰੇ ਰੱਤੀ ਕਮਾਤਰ ਜਾਣ ਕੇ ਕੁਛ ਵੀ ਨੀ ਸਮਝਦੇ ਉਹਨੂੰ ਕੱਖ ਵੀ ਨੀ ਸਮਝਦੇ ਪਰਮੇਸ਼ਰ ਦੇ ਪਿਆਰੇ ਝੂਠੇ ਪਖੰਡਾਂ ਦੇ ਭੇਖਾਂ ਨੂੰ ਪ੍ਰਵਾਹ ਨੀ ਕਰਦੇ ਕਿਸੇ ਦੀ
ਸਮਝ ਲਿਓ ਸਭ ਜਨਮਨ ਮਾਹੀ
ਸਾਰੇ ਜਨ ਪਿਆਰੇ ਪਰਮੇਸ਼ਰ ਦੇ ਆਪਣੇ ਮਨ ਵਿੱਚ ਸਮਝ ਲਵੋ
ਡਿੰਬਣ ਮੈਂ ਪਰਮੇਸ਼ਰ
ਭਾਈ ਪਖੰਡ ਵਿੱਚ ਪਰਮੇਸ਼ਰ ਨੀ ਕਦੇ ਮਿਲਦਾ ਗਾ
ਜੇ ਜੇ ਕਰਮ ਕਰ ਡਿੰਬ ਦਿਖਾਈ
ਜੇ ਜਿਹੜੇ ਕਰਮ ਕਰਕੇ ਪਖੰਡ ਵਿਖਾਉਂਦੇ ਆ
ਦਿਨ ਪਰ ਲੋਕਨ ਮੂੰਹ ਗਤ ਨਾ
ਪਰ ਲੋਕਨ ਮੂੰਹ ਗਤ ਨਾ ਇਤਨਾ ਨੀ ਪਰਲੋਕ ਵਿੱਚ ਗਤੀ ਕਲਿਆਣ ਮੁਕਤੀ ਨੀ ਕਦੇ ਹੋਵੇਗੀ
ਜੀਵਤ ਚਲਤ ਜਗਤ ਤੇ ਕਾਜਾ
ਇਹ ਤਾਂ ਹੋ ਸਕਦਾ ਕਿ ਸੰਸਾਰ ਵਿੱਚ ਚੰਗਾ ਚੋਲਾ ਸੋਹਣਾ ਪਾਇਆ ਹੋਵੇ ਰੰਗ ਰੂੰਗ ਚਿੱਟਾ ਹੋਵੇ ਚੰਗੀਆਂ ਛਾਪਾਂ ਮੁੰਦਰਾਂ ਪਾਈਆਂ ਹੋਣ ਸੰਸਾਰ ਦੇ ਲੋਕ ਤਾਂ ਭਰਮ ਕੇ ਮਗਰ ਲੱਗ ਜਾਂਦੇ ਜਿਉਂਦਿਆਂ ਤਾਂ ਚਾਰ ਕਰਨ ਵਾਲਾ ਕੋਠੀਆਂ ਕਾਠੀਆਂ ਪੈ ਜਾਂਦੀਆਂ ਚੰਗਾ ਕੰਮ ਚੱਲ ਜਾਂਦਾ ਖਾਣ ਪੀਣ ਦਾ ਮਹਾਰਾਜ ਕਹਿੰਦੇ ਆ
ਜੀਵਤ ਜਲਤ ਜਗਤ ਤੇ ਕਾਜਾ
ਜਗਤ ਕੇ ਕਾਜਾ ਸੰਸਾਰ ਵਿੱਚ ਜਗਤ ਦਾ ਕੰਮ ਤਾਂ ਚੱਲ ਪੈਂਦਾ ਜਿਉਂਦੇ ਹੋਇਆ ਪਖੰਡ ਨਾਲ
ਸੁਹਾਗ ਦੇਖ ਕਰ ਪੂਜਤ ਰਾਜਾ
ਰਾਜੇ ਵੀ ਪੂਜਾ ਕਰਨ ਲੱਗ ਪੈਂਦੇ ਬੜੀ ਸੰਤ ਦੀ ਸਮਾਧੀ ਹੈ
ਸੁਹਾਗ ਨੂੰ ਮੈਂ ਪਰਮੇਸ਼ਵਰ
ਪਰ ਇੱਕ ਗੱਲ ਚੇਤੇ ਰੱਖੋਗੇ ਸੁਹਾਗ ਦੇ ਵਿੱਚ ਭੇਖ ਵਿੱਚ ਪਰਮੇਸ਼ਰ ਨੀ ਭਾਈ
ਖੋਜ ਤੇਰਾ ਸਭ ਹੀ ਕੋ ਕਾਹੀ
ਭਾਈ ਜਾ ਕੇ ਜਿੱਥੇ ਮਰਜ਼ੀ ਖੋਜ ਕੇ ਵੇਖ ਲਵੋ ਕੋਈ ਵੀ
ਆਪਣੇ ਮਨ ਕਰਮੋ ਜਿਹੇ ਆਨਾ
ਆਪਣਾ ਵੀ
ਆਪਣੇ ਮਨ ਕਰਮੋ ਜਿਹੇ ਆਨਾ
ਜਿਹਨਾਂ ਨੇ ਆਪਣੇ ਮਨ ਨੂੰ ਆਪਣੇ ਹੱਥ ਵਿੱਚ ਪਕੜ ਲਿਆ
ਬਾਰ ਬ੍ਰਹਮ
ਦਾ ਸਾਧਨ ਰੂਪੀ ਹੱਥ ਚ
ਬਾਰ ਬ੍ਰਹਮ ਕੋ ਤਿਨੀ ਪਛਾਣ
ਉਹਨਾਂ ਨੇ ਬਾਰ ਬ੍ਰਹਮ ਪਰਮੇਸ਼ਰ ਨੂੰ ਪਛਾਣ ਲਿਆ ਤੇ ਪਖੰਡੀ ਕਹਿੰਦੇ ਮਨ ਨੂੰ ਪਕੜਨ ਦੀ ਲੋੜ ਹੀ ਕੋਈ ਨੀ ਕਿੰਨਾ ਫਰਕ ਹੈ ਕਲਗੀ ਧਰ ਦਾ ਸਦੇ ਧਾਰੀ ਪਖੰਡੀਆਂ ਦਾ ਪਖੰਡੀ ਕਹਿੰਦੇ ਮਨ ਨੂੰ ਪਕੜੋ ਨਾ ਕਲਗੀ ਧਰ ਕਹਿੰਦੇ ਜਿਹਨਾਂ ਨੇ ਮਨ ਪਕੜਿਆ ਉਹਨਾਂ ਨੇ ਵਾਹਿਗੁਰੂ ਨੂੰ ਜਾਣਿਆ
ਦੋਹਰਾ ਭੇਖ ਦਿਖਾਏ ਜਗਤ ਕੋ
ਮਹਾਰਾਜ ਕਹਿੰਦੇ ਭਾਈ ਜਿਹੜੇ ਭੇਖ ਵਿਖਾਉਂਦੇ ਹੋ ਨਾ ਜਗਤ ਨੂੰ ਉੱਪਰੋ
ਲੋਕਾਂ ਨੂੰ ਬਸ ਕੀ
ਲੋਕਾਂ ਨੂੰ ਤਾਂ ਵਸ ਕਰ ਲੈਂਦੇ ਅਧੀਨ ਕਰ ਲੈਂਦੇ ਆ ਚੁਟਕੀਆਂ ਮਾਰ ਕੇ
ਅੰਤ ਕਾਲ ਕਾਤੀ ਕਟੇ
ਅੰਤ ਦੇ ਸਮੇਂ ਦੇ ਕਾਲ ਦੀ ਕੈਂਚੀ ਦਾ ਛੁਰੀ ਦਾ ਕੱਟਿਆ ਜਾਵੇਗਾ
ਬਾਦ ਨਰਕ ਮੋਲੀ
ਨਰਕ ਦੇ ਵਿੱਚ ਲਵਾਸਾ ਲਵੇਗਾ ਜਿਹੜਾ ਲੋਕਾਂ ਨੂੰ ਕਹਿੰਦਾ ਤੇ ਆਪ ਸਹੀ ਨੀ ਚੱਲਦਾ
ਜਾਓ ਭਾਈ ਜੇ ਜੇ ਜਾਗੋ ਡਿੰਬ ਦਿਖਾਵਾ
ਜਿਹੜੇ ਜਿਹੜੇ ਪਖੰਡ ਵਿਖਾਉਂਦੇ ਹਨ
ਲੋਕਾਂ ਨੂੰ ਮੁੰਡਿਆਂ ਦਾ ਸੁੱਖ ਪਾਵਾ
ਲੋਕਾਂ ਨੂੰ ਮੁੰਨ ਲੈਂਦੇ ਚੰਗੀ ਤਰ੍ਹਾਂ ਫਿਰ ਬਹੁਤ ਸੁੱਖ ਪਾਉਂਦੇ ਆ ਕਹਿੰਦੇ ਅੱਜ ਬਿਨਾਂ ਤੇਲ ਤੋਂ ਤੇ ਬਿਨਾਂ ਪਾਣੀ ਤੋਂ ਮੁੰਨ ਲਿਆ ਸੁੱਕਾ ਹੀ ਚੇਲਾ ਬਣ ਗਿਆ ਅੱਜ
ਨਾਸਾ ਮੁੰਦ ਕਰੇ ਪਰਮਾਮ
ਤੇ ਫਿਰ ਨੱਕ ਮੁੰਦ ਲੈਂਦੇ ਆ ਬੰਦ ਕਰ ਲੈਂਦੇ ਆ ਤੇ ਪ੍ਰਣਾਮ ਕਰਦੇ ਆ ਕਹਿੰਦੇ ਬੜਾ ਚੰਗਾ ਸਾਧੂ ਬੜੀ ਸਮਾਧੀ ਲੱਗੀ ਹੈ ਜਗਿਆਸੂ ਦੀ ਇਹ ਚੇਲੇ ਦੀ ਨਾਸਾ ਮੁੰਦ ਸੁੱਕ ਕੇ ਬੰਦ ਕਰਕੇ ਮੱਥਾ ਟੇਕਦੇ ਹਨ ਅੱਖੀ ਤਾਂ ਮੀਟਾ ਨਾਕ ਪਕੜਾ ਠੱਗਣ ਕੋਲ ਸੰਸਾਰ
ਧਰਮ ਨਾ ਕੌਡੀ ਕੰਮ
ਬਾਲਕ ਫੋਟਾ ਹੀ ਕੰਮ ਫੋਕਾ ਹੀ ਕੰਮ ਹੈ ਫੋਕਾ ਹੀ ਧਰਮ ਕੌਡੀ ਦੇ ਕੰਮ ਵੀ ਨੀ ਆਵੇਗਾ ਐਸਾ ਪਖੰਡੀਆਂ ਦਾ ਕੰਮ
ਓਕਟ ਧਰਮ ਜਿਤੇ ਜਗ ਕਰ ਰਹੀ
ਇਹ ਜਿੰਨੇ ਫੋਕੇ ਕਰਮ ਧਰਮ ਕਰਦੇ ਆ ਲੋਕ
ਨਰਕ ਕੁੰਡ ਭੀਤਰ ਤੇ ਪਰਹੀ
ਸਾਰੇ ਭਾਈ ਤੇ ਉਹ ਅੰਤ ਨੂੰ ਕੁੰਭੀ ਨਰਕ ਵਿੱਚ ਹੀ ਪੈਣਗੇ ਜਿਹੜੇ ਐਸੇ ਪਖੰਡੀ ਉਹਨਾਂ ਤੋਂ ਬਚਾ ਕਰੋ ਮਤਾ ਮਾੜੀ ਮੋਟੀ ਕੋਈ ਸ਼ਕਤੀ ਵੇਖ ਕਰਕੇ ਐਵੇਂ ਭਰਮਿਆ ਕਰੋ ਕੱਖ ਨੀ ਵਿਗਾੜ ਸਕਦੇ ਉਹ
ਹੱਥ ਹਲਾਏ ਤੁਰਗ ਨਾ ਜਾਹੂ
ਸਿੱਧ ਕਰ ਦਿੱਤਾ ਨਰਕ ਧਾਰੀਆਂ ਬਾਰੇ ਵੀ ਉਹ ਇਸ ਤਰ੍ਹਾਂ ਹੱਥ ਜੇ ਕਰਕੇ ਨੇ ਕਾਇਨ ਦੇ ਉੱਪਰ ਅੱਗ ਜਿਹੜੇ ਵਿੱਚ ਹੀ ਦੇਖਦਾ ਕਿ ਇਹ ਕੀ ਹੈ ਅਖੇ ਇਹ ਤਾਂ ਖਾਲੀ ਪਲਾਟ ਅਖੇ ਇਹੀ ਨਿਰਾਕਾਰ ਹੈ ਇਹੀ ਨਿਰੰਕਾਰ ਹੈ ਹੱਥ ਹਲਾ ਕੇ ਕਹਿੰਦੇ ਆ ਕਿ ਪਰਮੇਸ਼ਰ ਮਿਲ ਪਿਆ ਉਹਨਾਂ ਬਾਰੇ ਮਹਾਰਾਜ ਕਹਿੰਦੇ ਹੱਥ ਹਲਾਏ
ਹੱਥ ਹਲਾਏ ਸੁਰਗ ਨਾ ਜਾਓ
ਮਹਾਰਾਜ ਕਹਿੰਦੇ ਹੱਥ ਦਾ ਇਸ਼ਾਰਾ ਕਰਨ ਨਾਲ ਤਾਂ ਸਵਰਗ ਵਿੱਚ ਸੱਚਖੰਡ ਵਿੱਚ ਨਹੀਂ ਜਾਇਆ ਜਾਣਾ
ਜੇ ਮਨ ਜੀਤ ਸਕਾ ਨਹੀਂ ਕਾ
ਜੇ ਮਾਰੀ ਨਹੀਂ ਜਿੱਤਿਆ ਭਾਈ ਹੱਥ ਲਾਉਣ ਦੇ ਨਾਲ ਨਹੀਂ ਸਵਰਗ ਵਿੱਚ ਜਾਵੇਗਾ ਨਰਕ ਵਿੱਚ ਹੀ ਪੈਣਾ ਪਵੇਗਾ
ਕਦੀ ਉਦਾਸ ਦੋਹਰਾ ਜੋ ਨਿਜ ਸਾ ਮੋਹ ਸੋਕਾ
ਮਹਾਰਾਜ ਕਹਿੰਦੇ ਜੋ ਸਾਨੂੰ ਪਰਮੇਸ਼ਰ ਨੇ ਕਿਹਾ
ਸੋ ਕਹਿ ਜਗ ਮਾਰ
ਜੋ ਅਸੀਂ ਸੰਸਾਰ ਵਿੱਚ ਕਹਿ ਰਹੇ ਹਾਂ
ਜੋ ਤੇ ਪ੍ਰਭ ਕੋ ਧਿਆਏ
ਆ ਜੋ ਤੇ ਪਰਮੇਸ਼ਰ ਨੂੰ ਧਿਆਵੇਗਾ
ਅੰਤ ਸੁਰਗ ਤੋਂ ਜਾਏ
ਸੱਚਖੰਡ ਨੂੰ ਜਾਵੇਗਾ ਉਹ
ਹਰ ਹਰ ਜਨ ਤੋਂ ਇਹ ਕਹਾ
ਮਹਾਰਾਜ ਸੱਚੇ ਪਾਤਸ਼ਾਹ ਨਾਲੇ ਤੁਸਾਂ ਪਿੱਛੇ ਆਪਣੇ ਆਪ ਵਿੱਚ ਫਰਕ ਦੱਸਿਆ ਵੀ ਅਕਾਲ ਪੁਰਖ ਨੇ ਸਾਡੇ ਤਾਂ ਹੀ ਜੋ ਬਚਨ ਕਿਹਾ ਨਿਮਰਤਾ ਦਾ ਸ਼ਬਦ ਕੀੜਾ ਵਰਤਿਆ ਉੱਥੇ ਵੱਖਰਾ ਪ੍ਰਤੀਤ ਹੋਇਆ। ਮਹਾਰਾਜ ਕਹਿੰਦੇ ਸੁਣੋ ਹਰ
ਹਰ ਹਰ ਜਨ ਦੋਈ ਏਕ
ਹੈ, ਹਰ ਹਰ ਜਨ ਦੋਈ ਏਕ ਹੈ, ਹਰੀ ਤੇ ਹਰੀ ਦੇ ਜਨ ਪਿਆਰੇ ਦੋਏ ਇੱਕ ਹੀ ਹਨ ਭਾਈ। ਕਿਵੇਂ
ਨਿਬ ਵਿਚਾਰ ਕਿਸ ਨਾਏ,
ਇਹ ਕੋਈ ਦੂਜੀ ਵਿਚਾਰ ਹੈ ਹੀ ਨਹੀਂ।
ਜਲ ਤੇ ਉਪਜ ਤਰੰਗ,
ਜਿਵੇਂ ਜਲ ਤੋਂ ਤਰੰਗ ਪੈਦਾ ਹੋ ਜਾਂਦਾ ਹਵਾ ਵਗਣ ਤੋਂ,
ਜਲ ਹੀ ਡਿਗੇ ਸਮਾ,
ਤੇ ਹਵਾ ਦੀ ਉਪਾਧੀ ਮਿਟਣ ਕਰਕੇ ਫਿਰ ਵਿੱਚ ਇਹ ਭੇਦ ਹੋ ਜਾਂਦਾ ਹੈ। ਇਸ ਵਾਸਤੇ ਪਰਮੇਸ਼ਰ ਦੀ ਇੱਛਾ ਰੂਪ ਪਾਉਣ ਵਗੀ, ਉਸ ਵੇਲੇ ਇਹ ਸਾਰੇ ਪੈਦਾ ਹੋ ਗਏ, ਤੇ ਇੱਛਾ ਰੂਪ ਪਾਉਣ ਸੰਕੋਚਰ ਵਿੱਚ ਇਹ ਭੇਦ ਹੋ ਗਏ।
ਜੇ ਜੇ ਬਾਦ ਕਰਤ ਹੰਕਾਰਾ,
ਜਿਹੜੇ ਭਾਈ ਝਗੜਾ ਹੰਕਾਰ ਕਰਦੇ
ਆ,
ਵਾਹਿਗੁਰੂ ਵੱਖਰਾ ਰਹਿੰਦਾ ਹੈ। ਕਈ ਕਹਿੰਦੇ ਜੀ ਇਸੇ ਵਾਸਤੇ ਅਸੀਂ ਝਗੜਾ ਨੀ ਕਿਸੇ ਨਾਲ ਕਰਦੇ, ਜਿਹੜਾ ਸਤਿਗੁਰੂ ਗ੍ਰੰਥਾਂ ਨੂੰ ਸਾੜੀ ਜਾਵੇ ਉਹਨੂੰ ਸੋਧਿਆ ਤੇ ਹਟੂਗਾ ਕਿਵੇਂ।
ਜੇ ਜੇ ਬਾਦ ਕਰਤ ਹੰਕਾਰਾ,
ਜਿਹੜੇ ਝਗੜਾ ਹੰਕਾਰ ਕਰਦੇ ਆਪੋ ਆਪਣੀ ਪੂਜਾ ਦੇ ਸੰਬੰਧ ਵਿੱਚ ਲਿਖਿਆ, ਦੂਜੇ ਝਗੜਿਆਂ ਦਾ ਨੀ ਇੱਥੇ।
ਜਿੰਦੇ ਭਿੰਨ ਰਹਿਤ ਕਰਤਾ,
ਉਹਨਾਂ ਦਾ ਕਰਤਾਰ ਵਾਹਿਗੁਰੂ ਵੱਖਰਾ ਰਹਿੰਦਾ ਹੈ।
ਹਰ ਨਾਹੀ,
ਵੇਦਾਂ ਤੇ ਕਿਤਾਬਾਂ ਵਿੱਚ ਵਾਹਿਗੁਰੂ ਨਹੀਂ ਹੈ।
ਜਾਣ ਲਿਓ ਹਰ ਜਨ ਮਨ ਮਾਹੀ,
ਇਹ ਹਰੀ ਦੇ ਜਨ ਪਿਆਰੋ ਮਨ ਸਮਝ ਲਵੋ ਭਾਈ।
ਆਖ ਮੂੰਦ ਕਿਉ ਡਿੰਬ ਦਿਖਾਵਾ,
ਆ ਦੱਸ ਦਿੱਤਾ ਮਹਾਰਾਜ ਕਿਹੜਾ ਅੱਖ ਨੂੰ ਮੂੰਦ ਬੰਦ ਕਰਕੇ ਪਖੰਡ ਵਿਖਾਉਂਦਾ, ਅੱਖਾਂ ਬੀਜ ਕੇ ਬੈਂਦਾ ਹੈ।
ਅੰਦਰ ਕੀ ਪਦਵੀ ਕਹਿ ਪਾਵਾ,
ਇਹ ਖਾਲਸਾ ਜੀ ਚੇਤੇ ਰੱਖਣ ਵਾਲੀ ਗੱਲ ਹੈ। ਮਹਾਰਾਜ ਕਹਿੰਦੇ ਕਿ ਆਉਣ ਵਾਲੇ ਸਮੇਂ ਵਿੱਚ ਦੂਜੇ ਜਨਮ 'ਚ ਅੰਨਾ ਹੋ ਕੇ ਜੰਮੇਗਾ। ਆ ਕਈ ਅੱਖਾਂ ਬੀਜ ਲੈਂਦੇ, ਆਪਣੇ ਵਿੱਚ ਵਿਛੈਦ ਹੋ ਸਕਦਾ, ਕਈ ਸਿੱਖ ਐਸੇ ਆ ਜਾਂਦੇ ਵਿਚਾਰੇ, ਉਹਨਾਂ ਨੂੰ ਵੀ ਚੇਤੇ ਕਰ ਲੈਣਾ ਪਿਛਲੇ ਜਨਮ ਵਿੱਚ ਕਿਹੜੇ ਸੰਗਤ 'ਚ ਅੱਖਾਂ ਬੀਜ ਕੇ ਬੈਠੇ ਹੋਣਗੇ। ਅਤੇ ਕਈ ਨੇਤਰ ਬੰਦ ਰੱਖਦੇ, ਸਿਰ ਹਿਲਾਈ ਜਾਂਦੇ, ਬੜਾ ਝੂਮਦੇ ਹੈ, ਵੀ ਵੇਖਣ ਵਾਲੇ ਨੂੰ ਪ੍ਰਤੀਨਿਧ ਹੋਵੇ, ਬਹੁਤ ਸਮਾਧੀ ਚੰਗੀ ਲੱਗੀ ਹੈ। ਖਾਲਸਾ ਜੀ ਸੰਗਤ ਵਿੱਚ ਅੱਖਾਂ ਬੀਜ ਕੇ ਬੈਠਣਾ, ਗੁਰੂ ਦੇ ਦਰਸ਼ਨ ਤੋਂ ਵਾਂਝਿਆ ਰਹਿਣਾ, ਤੂੰ ਇੱਥੇ ਵੀ ਵਾਂਝਾ ਰਿਹਾ ਤੇ ਦੂਜੇ ਜਨਮ ਵਿੱਚ ਅੰਨਾ ਹੋ ਕੇ ਜੰਮੇਗਾ, ਇਹ ਫਲ ਮਿਲੇਗਾ ਅੱਖਾਂ ਮੀਚਣ ਦਾ, ਇਹ ਨਹੀਂ ਸਜ਼ਾ ਮਿਲਦੀ ਹੈ ਸੰਗਤ ਵਿੱਚ ਆ ਕੇ ਅੱਖਾਂ ਮੀਚ ਕੇ ਬੰਦ ਕਰਨ ਵਾਲੇ ਨੂੰ।
ਆਖ ਮੀਚ ਮਗ ਸੂਝ ਨਾ ਜਾਹੀ,
ਮਹਾਰਾਜ ਕਹਿੰਦੇ ਪ੍ਰਤੱਖ ਹੀ ਵੇਖ ਲਵੋ, ਜੇ ਅੱਖ ਮੀਚ ਕੇ ਤੁਰੀਏ ਤੇ ਰਾਸਤਾ ਹੀ ਨਹੀਂ ਦਿਸਦਾ ਗਾ ਪ੍ਰਤੱਖ ਵੀ।
ਬਾਹੇ ਅਨੰਤ ਮਿਲੇ ਕਿਉਂ ਭਾਈ,
ਜਦੋਂ ਅੰਦਾ ਹੀ ਹੋ ਗਿਆ ਪਰਮੇਸ਼ਰ ਕਿਵੇਂ ਮਿਲ ਪਵੇਗਾ, ਜੇ ਵਿਰਾਗ ਤੇ ਵਿਵੇਕ ਰੂਪੀ ਸੁਰਤੀ ਤੇ ਸਿਮਰਤੀ ਰੂਪ ਇਸ ਤਾਂ ਕਿ ਜੇ ਨੇਤਰੀ ਨਹੀਂ ਹੈ ਤੇ ਫਿਰ ਵਾਹਿਗੁਰੂ ਦਾ ਰਸਤਾ ਕਿਵੇਂ ਦਿਸ ਪਵੇਗਾ।
ਬਹੁਤ ਸਾਰ ਕਹਾ ਲੋ ਕੋਈ ਕਹਾ,
ਮਹਾਰਾਜ ਕਹਿੰਦੇ ਭਾਈ ਕਿੱਥੋਂ ਤੱਕ ਵਿਸਾਰ ਕਰਕੇ ਦੱਸੀਏ,
ਸਮਝ ਬਾਤ ਥੱਕ ਪਵਾ ਰਹਾ,
ਇਹ ਸਮਝਣ ਤੋਂ ਬਾਤ ਜਿਹੜੀ ਬੁੱਧੀ ਹੈ ਥੱਕ ਜਾਵੇਗੀ ਗੱਲ ਸਮਝਣ ਤੋਂ।
ਰਸਨਾ ਭਰੇ ਕੋ ਜੋ ਕੋਟਾ,
ਕੋਈ ਜੋ ਕੋਟਾ ਕੋਈ ਨਹੀਂ ਬਾਤ, ਚਲੋ ਪੜ
ਰਸਨਾ ਧਰੈ ਕੋ ਜੋ ਕੋਟਾ,
ਜੇ ਕਰੋੜਾ ਰਸਨਾ ਵੀ ਕੋਈ ਧਾਰਨ ਕਰ ਲਵੇ,
ਤਦਪ ਗੰਤ ਤੇ ਪਰਤ ਸੋ ਟੋਟਾ,
ਤਾਂ ਵੀ ਜੇ ਪਖੰਡੀਆਂ ਦੀ ਗਿਣਤੀ ਕਰਕੇ ਦੱਸੀਏ ਮਹਾਰਾਜ ਕਹਿੰਦੇ ਘਾਟਾ ਹੀ ਪਵੇਗਾ, ਪਖੰਡੀਆਂ ਦੀ ਗਿਣਤੀ ਨਹੀਂ ਦੱਸੀ ਜਾਂਦੀ, ਇੰਨੇ ਪਖੰਡ ਕਰਦੇ ਆ ਲੋਕ।
ਦੋਹਰਾ ਜਬ ਐਸ ਪ੍ਰਭ ਕੋ ਪਾਇਓ,
ਜਦੋਂ ਆ ਗਿਆ ਹੋਈ ਪਰਮੇਸ਼ਰ ਵਾਹਿਗੁਰੂ ਦੀ,
ਜਨਮ ਧਾਰਾ ਜਾਗਿਆ,
ਸੰਸਾਰ ਵਿੱਚ ਅਸੀਂ ਜਨਮ ਧਾਰਿਆ
ਉਦੋਂ। ਮੈਂ ਕਥਾ ਸੰਖੇਪ ਤੇ,
ਇਹ ਭਾਈ ਅਸੀਂ ਅੱਗੇ ਕਥਾ ਪਿੱਛੇ ਦੱਸੀਏ ਪਰ ਹੁਣ ਸੰਖੇਪ ਤੇ, ਅਸੀਂ ਸੂਖਮ ਰੂਪ ਵਿੱਚ ਬਾਕੀ ਦੱਸਦੇ ਜਿੱਥੇ ਅਸੀਂ ਜਨਮ ਧਾਰਿਆ ਕਿਹੜੀ ਜਗ੍ਹਾ ਗਾਹ ਦੱਸਦੇ ਹੈ,
ਤੁਹਾਨੂੰ ਕਹਿ ਤਾਂ ਸੁਣਾ,
ਸਾਰਿਆਂ ਨੂੰ ਸੁਣਾ ਕੇ ਦੱਸਦੇ ਹਾਂ, ਪਿੱਛੇ ਵਿਸਥਾਰ ਸਾਹਿਬ ਦੱਸਿਆ ਹੈ ਵੀ ਕਿਹੜੇ ਕਿਹੜੇ ਭੇਜੇ ਆ, ਕਿਹੜੇ ਕਿਹੜੇ ਨੇ ਕੀ ਕੀ ਕੰਮ ਕੀਤਾ, ਸਾਨੂੰ ਕਿਉਂ ਆਉਣਾ ਪਿਆ। ਹੁਣ ਪਹਿਲਾਂ ਇਹ ਦੱਸਿਆ, ਹੁਣ ਜਿੱਥੇ ਅਵਤਾਰ ਧਾਰਿਆ ਉਹਦੇ ਬਾਰੇ ਸੂਖਮ ਰੂਪ ਵਿੱਚ ਕਹਿੰਦੇ ਹਨ ਸਤਿਗੁਰੂ।
ਇਹ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਆਗਿਆ ਕਾਲ, ਜਗਤ ਪ੍ਰਵੇਸ਼ ਕਰਨ ਨਾਮ ਖਸ਼ਟਮੋ ਧਿਆਏ ਸਮਾਪਤ, ਮਸਤ ਸੁਭ ਮਸਤ ਅਬਜੂ
ਪੜਦੇ ਅੱਗੇ,
ਅਥ ਕਬ ਜਨਮ ਕਥਨ ਚੌਪਈ, ਮੁਰ ਪਿਤ ਪੂਰਬ ਕੀਏਸ ਪਿਆਨਾ।
ਆਪਣੇ ਅਵਤਾਰ ਧਾਰਨੀ ਜਗ੍ਹਾ ਦੱਸਦੇ ਹੈ, ਆਪਣਾ ਸੂਖਮ ਰੂਪ ਵਿੱਚ ਚੌਪਈ ਚ ਦੱਸ ਕੇ ਸਮਾਪਤੀ ਹੋ ਜਾਵੇਗੀ। ਹਾਂਜੀ,
ਮੋਰ ਪਿਤਾ ਪੂਰਬ ਕੀਏਸ ਪਿਆਨਾ,
ਮਹਾਰਾਜ ਕਹਿੰਦੇ ਮੋਰ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੂਰਬ ਦੀ ਤਰਫ ਨੂੰ ਪਿਆਨਾ ਚਲਣਾ ਕੀਤਾ।
ਭਾਂਤ ਭਾਂਤ ਕੇ ਤੀਰਥ ਨਾਨਾ,
ਅਨੇਕ ਪ੍ਰਕਾਰ ਦੇ ਤਰ੍ਹਾਂ ਤਰ੍ਹਾਂ ਦੇ ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤਾ, ਤੀਰਥਾਂ ਨੂੰ ਪਵਿੱਤਰ ਕੀਤਾ, ਚਰਨ ਪਾ ਕੇ
ਤਰਵੇਣੀ ਪਏ।
ਜਦੋਂ ਮਹਾਰਾਜ ਜੀ ਤਰਵੇਣੀ ਦੇ ਉੱਪਰ ਗਏ,
ਉਨ ਦਾਨ ਦਿਨ ਕਰਤ ਬਿਤਾਏ,
ਉਨ ਦਾਨ ਕਰਦਿਆਂ ਦਿਨ ਬਤੀਤ ਹੋਏ,
ਪ੍ਰਕਾਸ਼ ਹਮਾਰਾ ਪਏ।
ਜਦੋਂ ਉਸ ਇਲਾਕੇ ਚ ਸੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਘਰ ਕੀ ਤਰਜੀ, ਕਹਿੰਦੇ ਸਾਡਾ ਉਸ ਵੇਲੇ ਪ੍ਰਕਾਸ਼ ਹੋਇਆ, ਕਿੱਥੇ ਹੋਇਆ,
ਪਟਨਾ ਸ਼ਹਿਰ ਦੇ ਪਵ ਲਾਇਓ,
ਪਟਨਾ ਸ਼ਹਿਰ ਦੇ ਵਿੱਚ ਪਵ ਜਨਮ ਲਿਆ, ਅਸੀਂ ਅਵਤਾਰ ਧਾਰਿਆ 1723 ਬਿਕਰਮੀ ਨੂੰ, ਸੋ ਪੋਸ ਦੀ ਸਪਤਮੀ ਵਾਲੇ ਦਿਨ ਅੱਜ ਦੇ ਦਿਨ, ਸੋ ਐਤਵਾਰ ਦਾ ਦਿਨ ਸੀ, ਤ੍ਰਿਗਾ ਆਪਣਾ ਖੱਗ ਨਛੱਤਰ ਸੀ, 1 ਜਨਵਰੀ ਸੀ 1665 ਈਸਵੀ, 23 ਸੰਗਰਾਂਦੀ ਪੋਹ ਦਾ ਦਿਨ ਸੀ ਅੱਜ ਦੇ ਦਿਨ। ਸਤਿਗੁਰੂ ਗਰੀਬ ਨਵਾਜ ਜੀ ਕਹਿੰਦੇ ਅਸੀਂ ਭਾਈ ਅਵਤਾਰ ਧਾਰਨ ਕੀਤਾ ਪਟਨਾ ਸ਼ਹਿਰ ਦੇ ਵਿੱਚ,
ਮਦਰ ਦੇਸ ਹਮ ਕੋ ਲੈ ਆਏ।
ਮਦਰ ਦੇਸ ਪੰਜਾਬ ਦੇ ਇਲਾਕੇ ਦਾ ਨਾਂ ਹੈ, ਕੋਈ ਮਾਝੇ ਦਾ ਵੀ ਕਹਿੰਦਾ ਪਰ ਪੰਜਾਬ ਦੇ ਇਲਾਕੇ ਦਾ ਨਾਂ ਹੈ। ਪੰਜਾਬ ਦੇ ਇਲਾਕੇ ਨੂੰ ਸਾਨੂੰ ਲੈ ਆਏ,
ਭਾਂਤ ਭਾਂਤ ਦਾਈਨ ਦੁਰਲਾਏ,
ਅਨੇਕ ਤਰੀਕੇ ਦੇ ਨਾਲ ਲਾੜ ਲੜਾਏ,
ਇੰਨੀ ਅਣਗ ਭਾਂਤ ਤਨ ਰੱਖਿਆ,
ਅਨੇਕ ਤਰੀਕਾ ਕਰਕੇ ਰੱਖਿਆ ਕੀਤੀ,
ਇੰਨੀ ਭਾਂਤ ਭਾਂਤ ਕੀ ਸਿੱਖਿਆ,
ਤਰ੍ਹਾਂ ਤਰ੍ਹਾਂ ਦੀ ਸਿੱਖਿਆ ਸਾਨੂੰ ਸਿੱਖਿਆ ਦੇਣਾ ਕੀਤੀ ਅਨੇਕ ਪ੍ਰਕਾਰ ਦੀ।
ਜਦ ਹਮ ਧਰਮ ਕਰਮ ਮੋ ਆਏ,
ਜਦੋਂ ਇਹ ਧਰਮ ਦਾ ਕੰਮ ਕਰਨ ਵਿੱਚ ਆਏ, ਕੁੱਝ ਕੁ ਸੋਝੀ ਸਰੀਰ ਕਰਕੇ, ਸੋਝੀ ਤਾਂ ਮਰਨ ਉਸੇ ਤਰ੍ਹਾਂ ਹੈ, ਪਰ ਸਰੀਰ ਕਰਕੇ ਜਦੋਂ ਕੁੱਝ ਕੁ ਅਵਸਥਾ ਸਾਡੀ ਐਸੀ ਹੋਈ,
ਦੇਵ ਲੋਕ ਦਾ ਪਿਤਾ ਸੁਧਾਰ,
ਉਸ ਵੇਲੇ 9 ਸਾਲ ਦੀ ਉਮਰ ਸੀ ਮਹਾਰਾਜ ਦੀ। ਮਹਾਰਾਜ ਕਹਿੰਦੇ ਦੇਵ ਲੋਕ ਸੱਚਖੰਡ ਨੂੰ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ 1732 ਬਿਕਰਮੀ ਵਿੱਚ ਮਗਰ ਸੁਦੀ ਪੰਚਮੀ ਨੂੰ ਵੀਰਵਾਰ ਦੇ ਦਿਨ ਸੱਚਖੰਡ ਨੂੰ ਪਿਆਨਾ ਠੀਕਰ ਹੋਰ ਦਲੀਸਰ ਪ੍ਰਭ ਰੁਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਤੈਨੂੰ ਆਣ। ਇਸ ਤਰੀਕੇ ਨਾਲ ਸੱਚਖੰਡ ਨੂੰ ਸਾਡੇ ਪਿਤਾ ਜੀ ਚਲੇ ਗਏ। 9 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ। 41 ਸਾਲ 9 ਮਹੀਨੇ ਤੇ 28 ਦਿਨ ਦੀ ਉਮਰ ਹੈ ਸਤਿਗੁਰੂ ਜੀ ਦੀ। 31 ਸਾਲ ਤੇ 11 ਮਹੀਨੇ ਤੇ 2 ਦਿਨ ਗੁਰਤਾ ਗੱਦੀ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਕੀਤੀ ਹੈ ਤੇ ਬਾਲਕ ਅਵਸਥਾ ਤੋਂ ਲੈ ਕੇ ਇਹ 41-42 ਸਾਲ ਦੀ ਉਮਰ ਤੱਕ ਖੰਡਾ ਖੜਕਾਇਆ ਹੈ ਤੇ ਖੰਡਾ ਖੜਕਾਉਣ ਦਾ ਕਾਰਨ ਦੱਸ ਦਿੱਤਾ ਹੈ। ਜੇ ਇਹ ਕਥਾ ਸੁਣ ਕੇ ਤੇ ਸਤਿਗੁਰੂ ਦੀ ਲਿਖਤ ਹੱਥੀ ਲਿਖੀ ਹੋਈ ਪੜ੍ਹ ਕੇ ਤੇ ਫਿਰ ਵੀ ਸਿੱਖ ਕਹੇ ਖੰਡੇ ਵਕਤ ਦੇ ਅੰਮ੍ਰਿਤ ਦੀ ਲੋੜ ਨਹੀਂ ਤੇ ਉਹਨੂੰ ਸਮਝ ਲੈਣਾ ਚਾਹੀਦਾ ਵੀ ਤੈਨੂੰ ਜੰਮਣ ਦੀ ਲੋੜ ਹੀ ਕੋਈ ਨਹੀਂ, ਕਿਤੇ ਡੰਗਰ ਦੇ ਘਰੇ ਜੰਮ ਪੈਂਦਾ ਤੇ ਚੰਗਾ ਰਹਿੰਦਾ, ਹੌਲ ਹੌਲ ਜੋੜ ਕੇ ਜੋ ਕੇ ਤੈਨੂੰ ਕੰਮ ਧੱਤੇ ਤੋਂ ਲੈ ਲੈਂਦੇ। ਸੋ ਖਾਲਸਾ ਜੀ ਇਹ ਗੱਲ ਕੀ ਧਰਦਾ ਅਵਤਾਰ ਪੁਰਬ ਹੈ, ਇਹਦੀ ਲੱਖ ਲੱਖ ਨਹੀਂ ਸਵਾਹ ਸਵਾਹ ਵਧਾਈ ਵੀ ਹੋਵੇ ਤੇ ਕੱਲ੍ਹ ਕੀ ਧਰਦੇ ਲਾਡਲੇ ਪੁੱਤਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਤੇ ਬਾਕੀ ਦੇ ਪਿਆਰਿਆਂ ਦੇ ਸ਼ਹੀਦੀ ਪੁਰਬ ਵੀ ਅੱਜ ਦਾ ਦਿਨ ਹੀ ਹੈ। ਸਤਿਗੁਰੂ ਦੇ ਅਵਤਾਰ ਦੀ ਵਧਾਈ ਤੇ ਸ਼ਹੀਦਾਂ ਦੀ ਯਾਦ ਹਮੇਸ਼ਾ ਲਈ ਆਪਣੇ ਹਿਰਦੇ ਵਿੱਚ ਵਸੀ ਰਹੇ, ਸਤਿਗੁਰੂ ਕਿਰਪਾ ਕਰਨ। ਸੋ ਸੰਗਤ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ, ਭਾਵੇਂ ਅੱਗੇ ਵੀ ਕਈ ਵਾਰੀ ਪ੍ਰੋਗਰਾਮ ਚੱਲਿਆ ਪਰ ਸਤਿਗੁਰੂ ਜੀ ਕਿਰਪਾ ਕਰਨ ਤੇ ਭਾਵੇਂ ਅੱਗੇ ਤੋਂ ਭਾਵੇਂ ਹਰ ਰੋਜ਼ ਅੰਮ੍ਰਿਤ ਵੇਲੇ ਮੁੱਖ ਵਾਕ ਦੀ ਕਥਾ ਤੇ ਜੋ ਲੜੀਵਾਰ ਸੰਥਿਆ ਦੀ ਕਥਾ ਜਥੇ ਚੱਲ ਰਹੀ ਹੈ, ਸਤਿਗੁਰੂ ਜੀ ਕਿਰਪਾ ਕਰਨ। ਆਉਣ ਵਾਲੇ ਸਮੇਂ ਵਿੱਚ ਜਿੰਨਾ ਚਿਰ ਇੱਥੇ ਰਹਿਣ ਦਾ ਸਮਾਂ ਹੈ, ਮੋਰਚਾ ਚੱਲਦੇ ਤੱਕ ਕਥਾ ਹਰ ਰੋਜ਼ ਇੱਥੇ ਹੋਇਆ ਕਰੇਗੀ, ਤੁਹਾਡਾ ਸੇਵਕ ਜੋੜੇ ਝਾੜਨ ਦੀ ਕੋਸ਼ਿਸ਼ ਕਰਾਂਗਾ। ਸੋ ਸੰਗਤ ਨੂੰ ਜਿੰਨਾ ਕੁ ਟਾਈਮ ਲੱਗੇ ਸ਼ਹਿਰ ਨਿਵਾਸੀਆਂ ਨੂੰ, ਉਹ ਟਾਈਮ ਮੁਤਾਬਕ ਪਹੁੰਚਿਆ ਕਰੋ। ਅੱਜ ਜਾਣ ਬੁੱਝ ਕੇ ਟਾਈਮ ਜ਼ਿਆਦਾ ਲਾਇਆ, ਇੱਕ ਸ਼ਹੀਦੀ ਪੁਰਬ ਸੀ, ਇੱਕ ਅਵਤਾਰ ਪੁਰਬ ਸੀ, ਸਤਿਗੁਰੂ ਦੀ ਕਥਾ ਜ਼ਰੂਰੀ ਸੁਣਾਉਣ ਦਾ ਕਾਰਨ ਇੰਨਾ ਕੁ ਟਾਈਮ ਵੱਧ ਵੀ ਲੱਗ ਗਿਆ। ਪਰ ਇੱਕ ਇਹ ਚੀਜ਼ ਵੇਖਣ 'ਚ ਆਈ ਹੈ ਕਿ ਜੇ ਤਾਂ ਕਥਾ ਨਾ ਕਰੋ ਤੇ ਕਹਿੰਦੇ ਜੀ ਕਥਾ ਨਹੀਂ ਕਰਦੇ, ਜੇ 2 ਮਿੰਟ ਵੀ ਉੱਪਰ ਲੱਗ ਜਾਣ ਤੇ ਕਹਿੰਦੇ ਟਾਈਮ ਜ਼ਿਆਦਾ ਹੋ ਗਿਆ। ਇਹਦਾ ਮਤਲਬ ਹੈ ਵੀ ਘੜੀ ਦੇ ਟਾਈਮ ਤੇ ਦੁਕਾਨ ਦੇ ਕੱਪੜੇ ਨਾਲ ਹੀ ਸੰਬੰਧ ਹੈ ਤੇ ਕਥਾ ਨਾਲ ਤਾਂ ਕੋਈ ਨਾ ਹੋਇਆ। ਕਥਾ ਦਾ ਤਾਂ ਤਾਂ ਇਹ 5-7 ਮਿੰਟ ਉੱਪਰ ਵੀ ਲੱਗ ਗਏ ਤਾਂ ਵੀ ਮਨ ਟਿਕਿਆ ਰਹੇ। ਕਹਿੰਦੇ ਘੜੀ ਦੇ ਟਾਈਮ ਜਿਹੜਾ ਸੁਣਾਉਣ ਵਾਲਾ ਉਹ ਤਾਂ ਵੱਜਿਆ ਰਹੇ, ਉਹਦੀ ਟਿਕਟਕੀ ਤਾਂ ਘੜੀ ਵੱਲ ਲੱਗਦੀ ਰਹੇ, ਪਰ ਤੁਹਾਡਾ ਮਨ ਨਾ ਕਥਾ ਵੱਲ ਲੱਗੇ, ਫਿਰ ਰਸ ਨਹੀਂ ਆਉਣਾ ਗਾ। ਸੁਣਾਉਣ ਵਾਲੇ ਦਾ ਮਨ ਵੀ ਕਥਾ 'ਚ ਲੱਗਾ ਤੇ ਸੁਣਨ ਵਾਲੇ ਦਾ ਵੀ ਲੱਗਾ ਹੋਵੇ ਤਾਂ ਹੀ ਆਨੰਦ ਆ ਸਕਦਾ। ਤੇ ਸੁਣਾਉਣ ਵਾਲੇ ਦਾ ਕਥਾ 'ਚ ਲੱਗਾ ਤੇ ਸੁਣਨ ਵਾਲੇ ਦਾ ਦੁਕਾਨ ਵਿੱਚ ਲੱਗਾ ਤੇ ਉਹ ਗੱਲ ਪੂਰੀ ਬਣਦੀ ਨਹੀਂ। ਜੇਕਰ 5-4 ਮਿੰਟ ਬਾਅਦ ਲੱਗ ਵੀ ਜਾਵੇ ਤਾਂ ਮਾਫ਼ੀ ਦੇ ਦਿਆ ਕਰੋ, ਅੱਜ ਦਾ ਟਾਈਮ ਜਾਣ ਬੁੱਝ ਕੇ ਲਾਇਆ। ਤੇ ਆਉਣ ਵਾਲੇ ਸਮੇਂ ਵਿੱਚ ਕੋਸ਼ਿਸ਼ ਤਾਂ ਇਹੀ ਹੋਵੇਗੀ ਕਿ ਟਾਈਮ ਪੂਰਾ ਪੂਰਾ ਹੀ ਲੱਗੇ, ਪਰ ਜੇ ਕਿਤੇ 1-2 ਮਿੰਟ ਬਾਅਦ ਲੱਗ ਵੀ ਜਾਣ ਤੇ ਤਾਂ ਵੀ ਖਿਮਾ ਰੱਖਣੀ।
ਗਿਨੀ ਅਨਕ ਭਾਂਤ ਤਨ ਰੱਛਾ, ਇੰਨੀ ਭਾਂਤ ਭਾਂਤ ਕੀ ਸਿੱਛਾ, ਜਦ ਹਮ ਧਰਮ ਕਰਮ ਮੋ ਆਏ, ਦੇਵ ਲੋਕ ਦਾ ਪਿਤਾ ਸੁਧਾਏ।
ਵਾਹਿਗੁਰੂ ਜੀ ਕਾ ਖਾਲਸਾ।
ਜਹਾਂਗੀਰ ਮੁੱਖ ਮੰਤਰੀ ਨੂੰ ਦੱਸ ਦਿਓ, ਆਪਣੀ ਰਾਣੀ ਨੂੰ ਦੱਸ ਦਿਓ, ਸਮੇਂ ਨੇ ਯਾਦ ਦਿੱਤ ਨੇ ਜ਼ਰੂਰ ਲਵੇਗੇ, ਕੌਣ ਹੱਥ ਲੈਣ ਤੋਂ ਤੇਰੇ ਵਾਂਝ ਨਹੀਂ ਰਹੇਗੀ। ਕਈ ਕਹਿੰਦੇ ਤੈਨੂੰ ਮਾਰ ਦੇਣਾ ਹੈ, ਤੇ ਮੈਂ ਇੱਕ ਮਰ ਜੂੰਗਾ, ਕਿੰਨੇ ਬੇਟੇ ਕਿੰਨੇ ਨੂੰ ਮਾਰੋਗੇ, ਅੱਗੇ ਮਾਰਨ ਵਾਲੇ ਬਹੁਤ ਤੁਰ ਗਏ ਹੈ। ਇਹੋ ਜਿਹੇ ਅੱਤਵਾਦੀ ਬਾਣਾਂ ਤੇ ਬਾਹਰ ਜ਼ਰੂਰ ਖੜੀ ਕਰਿਓ, ਤੇ ਜੇ ਚਰਖੇ ਬੱਕਰੀਆਂ ਦੇ ਤਿੰਦਰਾਂ ਦੇ ਸਿੱਖ ਹੈ ਫਿਰ ਉਹ ਸਿਰ ਥੱਲੇ ਦੇ ਤੇਰਾ ਗੁਰੂ ਦਾ ਸਿੱਖੋ ਬਾਹਰ ਖੜੀ ਕਰਿਓ। ਬੋਲੋ ਖਾਲਸਾ ਜੀ। ਸੋ 1 ਮਿੰਟ ਬਹਿ ਜਾਓ ਖਾਲਸਾ ਜੀ। ਬੇਨਤੀ ਹੈ ਸਾਰੀ ਸੰਗਤ ਨੂੰ, ਬੰਦੇ ਕੋਲੇ ਕਹਿ ਕੇ ਬੰਦਾ ਮੁਕਰ ਸਕਦਾ ਹੈ, ਕਿਉਂਕਿ ਬੰਦਾ ਕੋਈ ਕਹਿ ਨਹੀਂ ਸਕਦਾ ਹੁੰਦਾ, ਪਰ ਤੁਹਾਡਾ ਕਰੜਾ ਹੋਵੇ ਤੇ ਕੋਈ ਕਹਿੰਦੇ ਨਹੀਂ ਡਰਦੇ, ਪਰ ਨਰਮ ਦੇ ਕੋਲੇ ਕਹਿ ਕੇ ਕਦੇ ਨਾ ਕਦੇ ਕੋਈ ਮੁਕਰ ਜਾਂਦੇ ਹੈ। ਇੱਥੇ ਜਿਹੜਾ ਬੰਦਾ ਬਾਹਰ ਖੜੀ ਕਰਕੇ ਹੁਣ ਅੱਤਵਾਦੀਆਂ ਤੋਂ ਮੁਕਰਿਆ ਉਹ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੇਣਦਾਰ ਹੋਵੇਗਾ। ਪਰ ਇਹੋ ਜਿਹੇ ਬਾਣਾ ਜੀ ਨੇ ਬੇਨਤੀ ਕੀਤੀ ਹੈ, ਬਾਬਾ ਜੀ ਹੋਣਾ ਨੇ ਪਹਿਲਾਂ ਦੱਸਿਆ ਸੀ ਕਿ ਜਦੋਂ ਪੰਥ ਨੂੰ ਉੱਪਰ ਕੋਈ ਧੱਕਾ ਕਰਨਾ ਹੋਵੇ ਗੌਰਮੈਂਟ ਨੂੰ ਪਹਿਲਾਂ ਬਦਨਾਮ ਕਰਦੀ ਹੈ। ਹੁਣ ਜੇ ਕਿਸੇ ਨੂੰ ਮਾਰਨਾ ਤੇ ਮਹਿਤੋ ਮੋੜ ਤੇ ਜੇ ਮਹਿਤੋ ਨੂੰ ਚੱਲਿਆ ਸੀ, ਦਿੱਲੀ ਕਾਂਡ ਹੋ ਜਾਵੇ, ਸੈਕਟਰੀ ਏਟ ਵਿੱਚ ਕਾਂਡ ਹੋ ਜਾਵੇ, ਆਨੰਦਪੁਰ ਕੋਈ ਕਾਂਡ ਹੋ ਜਾਵੇ, ਕਪੂਰਥਲੇ ਕੋਈ ਹੋ ਜਾਵੇ, ਅੱਤਵਾਦੀ ਸਾਰੇ ਦਰਬਾਰ ਸਾਹਿਬ ਚ, ਜੇ ਸਾਰੇ ਉੱਥੇ ਪਹੁੰਚ ਸਕਦੇ ਤੇ ਤੁਸੀਂ ਗੌਰਮੈਂਟ ਵਾਲੇ ਅਗਰ ਗੌਰਮੈਂਟ ਹੋਣ ਦੇ ਹੱਕਦਾਰ ਕਿਵੇਂ ਹੋ? ਇੰਨੀ ਬਾਤੇ ਆ ਕੇ ਇੱਥੇ ਗੁਰੂ ਕੇ ਪਿਆਰੇ ਜੇ ਪਹੁੰਚ ਸਕਦੇ ਉਹਨਾਂ ਨੂੰ ਤੁਸੀਂ ਰਾਜ ਫੜ ਨਹੀਂ ਸਕਦੇ, ਗੌਰਮੈਂਟ ਤੁਹਾਡੀ ਕਾਹਦੀ ਹੈ? ਕੇਵਲ ਖੜੇ ਹੋਏ ਵਿਅਕਤੀ ਨੂੰ ਇੱਕ ਉਹਨੂੰ ਤਸੀਹੇ ਦੇ ਦੇ ਕੇ ਪੁੱਟ ਕੇ ਮਾਰ ਕੇ ਪਹਿਲਾਂ ਤੇ ਮੈਂ ਨੀ ਕੋਲ ਕਹਿ ਰਿਹਾ, ਭਾਈ ਸੁਖਾਂਤ ਸਿੰਘ ਤੁਹਾਡੇ ਕੋਲ ਖੜੋ ਕੇ ਕਹਿ ਰਿਹਾ ਕਿ ਮੇਰਾ ਖੂਨ ਕੱਢ ਕੇ ਛੱਡੋ ਲਿਆ ਗਿਆ। ਅੱਜ ਰਿਪੋਰਟ ਇੱਕ ਹੋਰ ਵੀ ਮਿਲੀ ਹੈ ਜਿਹੜੀ ਸੀਸੀ ਉੱਥੇ ਚੁੱਕੀ ਗਈ ਹੈ, ਉਹ ਇਹਨੇ ਦੱਸਿਆ ਸੀ ਪਹਿਲਾਂ, ਮੈਂ ਤਾਂ ਮੈਨੂੰ ਪਤਾ ਨੀ ਸੀ ਵੀ ਇਹ ਸਿੰਘ ਹੋਇਆ। ਇਹ ਮੇਰੇ ਗੱਲ ਹੋਈ, ਇਹਨੇ ਦੱਸਿਆ ਕਿ ਚਿੱਟੇ ਰੰਗ ਦੀ ਸੀ ਉਹ ਸੀਸੀ, ਤੇ ਜਿਹੜੇ ਬੰਦੇ ਨੇ ਉੱਥੋਂ ਚੁੱਕੀ ਹੈ ਉਹਨੇ ਵੀ ਦੱਸਿਆ ਕਿ ਚਿੱਟੇ ਰੰਗ ਦੀ ਹੈ। ਫਿਰ ਜਿਹੜਾ ਖੂਨ ਉੱਥੇ ਡੁੱਲਿਆ ਹੈ, ਗੋਲੀ ਵੱਜੀ ਹੋਵੇ, ਭਗੌੜਾ ਹੋਵੇ, ਜੰਗ ਕਰਦਾ ਹੋਵੇ, ਕੋਈ ਗੋਲੀ ਘੰਟਾ ਚਲਾਈ ਹੋਵੇ, ਉਹਨੇ ਗੋਲੀ ਕੋਈ ਕੰਡ 'ਚ ਨਾ ਵੱਜੀ ਹੋਵੇ, ਗੋਲੀ ਕੋਈ ਪਾਸੇ ਨਾ ਵੱਜੀ ਹੋਵੇ, ਸਾਰੀਆਂ ਗੋਲੀਆਂ ਛਾਤੀ 'ਤੇ ਵੱਜੀਆਂ। ਇੱਕ ਗੋਲੀ ਵੱਜੀ ਤੇ ਡਿੱਗ ਸਕਦਾ ਸੀ, ਡਿੱਗ ਆਸੇ ਪਾਸੇ ਰੱਖ ਲੈਂਦੀਆਂ ਸੀ। ਜਿੱਦੇ ਸੰਸਕਾਰ ਕਰਵਾ ਸਰੀਰ ਚੰਗੀ ਤਰ੍ਹਾਂ ਦਾ ਦੇਖਿਆ, ਸਾਰੀਆਂ ਗੋਲੀਆਂ ਉਹਨਾਂ ਨੇ ਗੁਰੂ ਕੇ ਚਾਰੋਂ ਸਾਹਮਣੇ ਮਾਰੀਆਂ ਬੰਨ ਕੇ ਉਸਨੂੰ। ਸੋ ਇਹ ਜੋ ਉਹਨਾਂ ਨੇ ਤਸ਼ੱਦਦ ਕੀਤਾ ਹੈ, ਇਹ ਸੰਬੰਧ 'ਚ ਅੱਜ ਜਿਹੜੀ ਸਾਰਿਆਂ ਤੋਂ ਅਫਸੋਸਨਾਕ ਗੱਲ ਦਾਸ ਨੂੰ ਪਤਾ ਲੱਗਾ ਹੈ, ਉਹ ਹੈ ਅਕਾਲੀ ਪੱਤਰਕਾਰ ਦੀ। ਇਹਨਾਂ ਤਾਂ ਕੀਤਾ ਤਾਂ ਜਦੋਂ ਕੋਈ ਹੱਕ ਲੈਣ ਦਾ ਸਮਾਂ ਕਿਸੇ ਪ੍ਰੇਮੀ ਨੇ ਆ ਗਿਆ, ਆਪੇ ਲੈ ਲਵੇਗਾ, ਪਤਾ ਨਹੀਂ ਕਿਹਦੇ ਹਿੱਸੇ 'ਚ ਆਉਣਾ ਜਾਂ ਕਿਸ ਤਰ੍ਹਾਂ ਰਸਤਾ ਅਪਣਾਉਣਾ ਪੈਣਾ ਕੌਮ ਨੂੰ, ਤਾਂ ਗੁਰੂ ਜਾਣੇ ਤੇ ਕੌਮ ਜਾਣੇ। ਪਰ ਸਭ ਤੋਂ ਅਫਸੋਸਨਾਕ ਜਿਹੜੀ ਅਕਾਲੀ ਪੱਤਰਕਾਰ ਨੇ ਅੱਜ ਆਪਣੇ ਆਪ ਨੂੰ ਛੁਪਾਉਣ ਵਾਸਤੇ ਗੱਲ ਕੀਤੀ ਹੈ, ਪਤਾ ਨਹੀਂ ਇਹ ਸਿੱਖਾਂ ਦੀ ਮਾਤ ਨੂੰ ਹੋ ਕੀ ਗਿਆ, ਕਿਉਂ ਤੌਤ ਬਣ ਗਏ ਇੰਨੇ ਗੌਰਮੈਂਟ ਦੇ। ਕਿਸੇ ਅਖਬਾਰ ਨੇ ਖਬਰ ਦੇ ਦਿੱਤੀ ਕਿ ਅਕਾਲੀ ਪੱਤਰਕਾਰ ਕੋਲ ਭਾਈ ਸੁਖਾ ਸਿੰਘ ਪਹੁੰਚਿਆ ਤੇ ਇਹਨੇ ਆਪਣੀ ਹੱਡ ਬੀਤੀ ਦੱਸੀ, ਉਹਨੇ ਛਾਪਣ ਤੋਂ ਸੰਕੋਚ ਕਰ ਦਿੱਤੇ। ਇਸ ਢੰਗ ਨਾਲ ਜਾਂ ਕੁਝ ਉਹਨੇ ਅੱਖਰ ਪ੍ਰੇਮੀ ਨੇ ਹੋਰ ਪਾਸੇ ਅਖਬਾਰ ਵਾਲੇ ਨੇ, ਉਹ ਖਾਲਸਾ ਜੀ ਅਖਬਾਰ ਦੀ ਖਬਰ ਪੜ੍ਹ ਕੇ ਇਹ ਤੇਜਿੰਦਰ ਸਿੰਘ ਕੋਹਲੀ ਨੂੰ ਕਿਹੜੀ ਕੰਬੜੀ ਲੱਗ ਗਈ, ਇਹਨੇ ਆਪਣੇ ਕੋਲ ਅਜੇ ਪੁਲਿਸ ਬੁਲਾਰੇ ਦਾ ਕੋਈ ਬਿਆਨ ਨਹੀਂ, ਪੁਲਿਸ ਨੇ ਕਮਿਸ਼ਨਰ ਦਾ ਕਿਸੇ ਦਾ ਕੋਈ ਬਿਆਨ ਨਹੀਂ, ਕਿਸੇ ਹੋਰ ਅਫੀਸਰ ਦਾ, ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ, ਇਹ ਕੋਹਲੀ ਨੂੰ ਕੇਵਲ ਇੰਨੇ ਤੋਂ ਕੰਬੜੀ ਲੱਗ ਗਈ ਤੇ ਉਹਨੇ ਉਹਦੇ 'ਚ ਭਰ ਦਿੱਤਾ। ਆਖੇ ਜੀ ਸੁਖਵੰਤ ਸਿੰਘ ਦੇ ਘਰੇ ਜਿਹੜਾ ਇਹ ਕੰਮ ਕਾਰਖਾਨੇ ਵਾਲਾ ਕੋਈ ਜਗ੍ਹਾ ਹੈ, ਉੱਥੇ ਇਹੋ ਜਿਹੀਆਂ ਚੀਜ਼ਾਂ ਸਿੱਟ ਕੀਤੀਆਂ, ਬਿਜਲੀ ਦਾ ਕਰੰਟ ਛੱਡਿਆ, ਉਹਦੇ 'ਚ ਕੋਈ ਨਿਕਲ ਨਾ ਜਾਵੇ। ਫਿਰ ਕਹਿੰਦੇ ਕਿ ਇਹਨੂੰ ਪੱਤੀ ਵਾਲੇ ਕਾਂਡ ਵਿੱਚ ਭਗੌੜਿਆ ਸਾਰਿਆਂ ਦਾ ਪਤਾ ਸੀ, ਇਸ ਵਾਸਤੇ ਇਹਨੂੰ ਪਕੜਿਆ ਸੀ ਕਿ ਭਗੌੜਾ ਹੋ ਕੇ ਨਿਕਲ ਗਿਆ, ਚੱਲਿਆ ਆਪਦੇ ਪਿਓ ਨੂੰ ਮਿਲਣ, ਖੜੋਤਾ ਉੱਥੇ ਬੱਸ ਦਿੱਤੇ ਹੈ, ਤੇ ਉਹ ਅਕਾਲੀ ਪੱਤਰਕਾਰ ਨੇ ਇਹਨੂੰ ਵੀ ਸਿੱਧ ਕਰ ਦਿੱਤਾ ਕਿ ਇਹ ਵੀ ਭਗੌੜਿਆ ਵਿੱਚੋਂ ਤੇ ਕਾਤਲ ਹੈ 302 ਦਿਨ। ਆਹ ਹਾਲਤ ਸਾਡੀ ਅਖਬਾਰਾਂ ਵਾਲਿਆਂ ਦੀ ਹੈ ਜਿਹੜੇ ਸਿੱਖ ਨਾਮ ਵਾਲੇ ਹੈ। ਸੋ ਮੈਂ ਉਹਨਾਂ ਵੀਰਾਂ ਨੂੰ, ਕੋਹਲੀ ਸਾਹਿਬ ਨੂੰ ਜ਼ਰੂਰ ਕਹਾਂਗਾ ਕਿ ਇਹ ਚੰਗੀ ਨਹੀਂ ਗੱਲ ਹੈ। ਕੇਵਲ ਕਿਸ ਵਾਸਤੇ ਕੀਤੀ ਕਿ ਹਰਪਾਲ ਸਿੰਘ ਇੰਸਪੈਕਟਰ ਨੇ ਜੋ ਸਿੰਘ ਵਾਸਤੇ ਤਸੀਹੇ ਦੇਣ ਦਾ ਹੀਆਂ ਕੀਤਾ ਹੈ, ਉਹਨੂੰ ਛੁਪਾਉਣ ਵਾਸਤੇ ਕੇਵਲ ਆਪਣੇ ਇੱਕ ਦੁਨਿਆਵੀ ਬੰਦੇ ਨੇ ਯਾਰੀ ਤੇ ਜਾਂ ਦੁਨਿਆਵੀ ਬੰਦੇ ਨੇ ਰਿਸ਼ਤੇਦਾਰੀ ਨਿਭਾਉਣ ਵਾਸਤੇ ਇੱਕ ਗੁਰੂ ਕੇ ਮਹਾਨ ਜੋਧੇ ਨੌਜਵਾਨ ਸਿੰਘ ਦੀ ਸ਼ਹਾਦਤ ਨੂੰ ਘੱਟੇ ਵਿੱਚ ਲਾਉਣ ਵਾਸਤੇ ਇਹਦੀ ਕੋਈ ਹਰਕਤ ਕੀਤੀ ਹੈ, ਇਹ ਸਿੰਘ ਨੇ ਚੰਗੀ ਨਹੀਂ ਕੀਤੀ। ਇਹੋ ਜਿਹੀਆਂ ਗੱਲਾਂ ਤੋਂ ਇਹਨਾਂ ਵੀਰਾਂ ਨੂੰ ਸੰਕੋਚ ਕਰਨੀ ਚਾਹੀਦੀ ਹੈ। ਸੋ ਖਾਲਸਾ ਜੀ, ਬਾਕੀ ਜੋ ਤੁਸੀਂ ਸੁਣਿਆ ਹੈ ਉਹ ਸਾਰਿਆਂ ਨੇ ਭਲੀ ਪ੍ਰਕਾਰ ਅਨੁਭਵ ਵੀ ਕੀਤਾ ਹੋਵੇਗਾ। ਜੋ ਕਹਿੰਦੇ ਆ ਕਿ ਅੱਤਵਾਦੀਆਂ ਦਾ ਸਾਥ ਦੇਣ ਵਾਲੇ ਦਾ ਸਾਥ ਛੱਡ ਦਿਓ, ਤੇ ਅੱਤਵਾਦੀਆਂ ਦਾ ਲੀਡਰ ਮੰਨਦੇ ਹੋ ਮੈਨੂੰ, ਮੇਰਾ ਸਾਥ ਅੱਜ ਲੰਗੋਵਾਲ ਨੇ ਵੀ ਦਿੱਤਾ, ਅੱਗੇ ਵੀ ਦਿੱਤਾ ਹੈ, ਮੇਰਾ ਸਾਥ ਤਰੋਨੀ ਧੜੇ ਨੇ ਵੀ ਦਿੱਤਾ ਹੈ, ਮੇਰਾ ਸਾਥ ਸੁਖਜਿੰਦਰ ਸਿੰਘ ਧੜੇ ਨੇ ਵੀ ਦਿੱਤਾ ਹੈ, ਮੇਰਾ ਸਾਥ ਸੰਤੋਖ ਸਿੰਘ ਧੜੇ ਨੇ ਵੀ ਦਿੱਤਾ ਸੀ, ਉਹ ਚੜ੍ਹਾਈ ਕਰ ਗਿਆ, ਤੇ ਸੰਤਰ ਦਾ ਸਾਰੀਆਂ ਨੇ ਸਾਥ ਦਿੱਤਾ ਹੈ, ਹੁਣ ਵੀ ਦਿੰਦੇ ਹੈ। ਹੁਣ ਤੁਸੀਂ ਵੇਖ ਲਓ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਨੂੰ ਮੰਨਣ ਵਾਲਿਆਂ ਦਾ ਬਾਈਕਾਟ ਕਰਨਾ ਕਿ ਜਾਂ ਕੁਰਸੀ ਤੇ ਬੈਠ ਕੇ ਤੇ ਕੁਰਸੀ ਦੇ ਗਰੂਰ ਵਿੱਚ ਆ ਕੇ ਤੇ ਨੌਜਵਾਨ ਖੂਨਾਂ ਦੇ ਖੂਨ ਪੀਣ ਵਾਲਿਆਂ ਦਾ ਬਾਈਕਾਟ ਕਰਨਾ, ਇਹਦਾ ਫੈਸਲਾ ਤੁਸੀਂ ਕਰਨਾ ਗੁਰੂ ਕੀ ਕੌਮ ਨੇ। ਅੱਜ ਜਿੰਨੇ ਵਿੱਚ ਬੈਠੇ ਆ ਤੇ ਜਾ ਕੇ ਸੁਨੇਹ ਘਰਾਂ ਤੁਸਾਂ ਦੇਣੇ ਹੈ, ਸੰਪਰਦਾਵਾਂ ਦਾ, ਸ਼੍ਰੋਮਣੀ ਅਕਾਲੀ ਦਲ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਮੂਹ ਸਿੰਘ ਸਭਾਵਾਂ ਦਾ, ਜਥੇਬੰਦੀਆਂ ਦਾ, ਇਹਨਾਂ ਸਾਰਿਆਂ ਦਾ ਬਾਈਕਾਟ ਕਰਨਾ। ਕਿ ਜਾਂ ਕੁਰਸੀ ਤੇ ਬੈਠ ਕੇ ਸਾਡੀਆਂ ਭੈਣਾਂ ਦੀ ਇੱਜ਼ਤ ਲੁੱਟਣ ਵਾਲੇ ਤੇ ਨੌਜਵਾਨਾਂ ਨੂੰ ਖੂਨ ਪੀਣ ਵਾਲੀ ਗੌਰਮੈਂਟ ਦਾ ਤੁਸੀਂ ਬਾਈਕਾਟ ਕਰਨਾ, ਇਹਦਾ ਫੈਸਲਾ ਤੁਸੀਂ ਰੱਖਣਾ ਹੁਣ। ਜੇ ਤਾਂ ਇਹਨਾਂ ਭੈਣਾਂ ਨੂੰ ਬਚਾਉਣਾ ਤੇ ਇਹਨਾਂ ਮਸੂਮਾਂ ਦੀ ਕਰ ਨਹੀਂ ਰੱਖਿਆ, ਇਹ ਛੋਟੇ ਛੋਟੇ ਬੱਚੇ ਬੈਠੇ ਹੈ, ਫਿਰ ਤਾਂ ਬਾਈਕਾਟ ਤੁਹਾਨੂੰ ਕਰਨਾ ਪੈਣਾ ਕੁਰਸੀ ਵਾਲੇ ਕਰਮਚਾਰੀਆਂ ਦਾ ਤੇ ਗੌਰਮੈਂਟ ਹਕੂਮਤ ਦਾ, ਇਹਨਾਂ ਨੂੰ ਲਾਉਣਾ ਪੈਣਾ ਕੁਰਸੀ ਤੋਂ। ਤੇ ਜੇ ਇਹਨਾਂ ਨੂੰ ਨੰਗੀਆਂ ਨਚਾਉਣੇ, ਜਿਸ ਤਰ੍ਹਾਂ ਉੱਥੇ ਟੋਂਡਾ ਦਾ ਨਾਂ ਦਾ ਹੋ ਕੇ ਮਹਿਰੇ ਗਰੀਬ ਸਿੱਖਾਂ ਦੀ ਲੜਕੀ, ਮੈਂ ਆਪ ਉੱਥੇ ਜਾਂਚ ਕਰਕੇ ਆਇਆ, ਵੇਖ ਕੇ ਆਇਆ, ਇਹਦੇ ਕਿ ਕਿਸੇ ਵੀਰ ਤੋਂ ਗੱਲ ਸੁਣ ਕੇ ਕਹਿ ਰਿਹਾ, ਉਹਨਾਂ ਘਰਾਂ ਘਰਾਂ 'ਚ ਜਾ ਕੇ ਆਏ ਹੈ। ਖਾਲਸਾ ਜੀ ਇੱਕ ਮਹਿਰੇ ਗਰੀਬ ਸਿੱਖ ਦੀ ਲੜਕੀ, ਉਹਦੀ ਕੁਰਤੀ ਲਵਾ ਕੇ ਨੀਚ ਬੰਦਾ ਸਵਰਨ ਸਿੰਘ ਡੀ ਐਸ ਪੀ ਤਰਨ ਤਾਰਨ ਵਾਲਾ, ਇਹਨੇ ਉਸ ਬੀਬੀ ਦੇ ਆਸਣ ਖਿੱਚੇ, ਉਹਨੂੰ ਪਿੰਡ ਵਿੱਚ ਫੇਰਿਆ, ਉਹ ਇੱਥੇ ਕਮਿਸ਼ਨ ਬਿਠਾਇਆ ਗਿਆ। ਕਮਿਸ਼ਨ ਨੇ ਰਿਪੋਰਟ ਦਿੱਤੀ ਕਿ ਸਵਰਨ ਸਿੰਘ ਦੀ ਗਲਤੀ ਹੈ, ਉਹਦੀ ਗਲਤੀ ਨੂੰ ਛੁਪਾਉਣ ਵਾਸਤੇ ਦਰਬਾਰਾ ਸਿੰਘ, ਇਹਨੂੰ ਦਰਬਾਰੇ ਨੂੰ ਮਹਿਤਾ ਸਿੰਘ ਕਹਿੰਦਾ ਨੂੰ, ਜਹਾਂਗੀਰ ਨੂੰ ਤੇ ਹਿੰਦੂਆਂ ਨੂੰ ਖੁਸ਼ ਕਰਨ ਵਾਸਤੇ ਆਪਣਾ ਜੋ ਸੀ ਐਸ ਐਸ ਪੀ ਅਵਤਾਰ ਸਿੰਘ ਅਤਵਾਰ ਅੰਮ੍ਰਿਤਸਰ ਵਾਲਾ, ਉਹਨੇ ਸਾਰੀ ਜ਼ਿੰਮੇਵਾਰੀ ਆਪਣੇ ਤੇ ਚੁੱਕੀ ਕਿ ਮੇਰੇ ਕਹਿਣ ਤੋਂ ਹੋਇਆ। ਮੰਨ ਲਓ ਕਿ ਉਹ 'ਚ ਆਪਣਾ ਸਵਰਨ ਸਿੰਘ ਦਾ ਕੋਈ ਕਸੂਰ ਨਹੀਂ ਉਹਦੇ ਕਹਿਣ ਮੁਤਾਬਕ, ਪਰ ਜਿਸ ਮਨੁੱਖ ਨੇ ਸਵੀਕਾਰ ਕੀਤਾ ਉਸ ਮਨੁੱਖ ਨੂੰ ਗੌਰਮੈਂਟ ਨੇ ਖਾਲਸਾ ਜੀ ਸਜ਼ਾ ਕੀ ਦਿੱਤੀ। ਨੌਜਵਾਨਾਂ ਤੁਸੀਂ ਵਿਸ਼ੇਸ਼ ਧਿਆਨ ਦੇਣਾ ਇਸ ਪਾਸੇ, ਸਜ਼ਾ ਕੀ ਮਿਲੀ ਅਵਤਾਰ ਸਿੰਘ ਅਟਵਾਲ ਨੂੰ? ਜਦੋਂ ਉਹਨੇ ਸੁਣਿਆ ਕਿ ਇਹਦੇ 'ਤੇ ਉਹਦਾ ਸ਼ਿਕੰਜੇ 'ਚ ਫਸਿਆ ਤੇ ਮੈਂ ਵੀ ਫਸੂ, ਜ਼ਿੰਮੇਵਾਰੀ ਆਪਣੇ 'ਤੇ ਚੁੱਕੀ, ਉੱਪਰੋਂ ਹਰੀ ਝੰਡੀ ਹੋਈ, ਉਹਨੂੰ ਐਸ ਐਸ ਪੀ ਤੋਂ ਚੁੱਕ ਕੇ ਡੀ ਆਈ ਜੀ ਜਲੰਧਰ ਰੇਂਜ ਦਾ ਬਣਾ ਤੋਂ ਸਜ਼ਾ ਮਿਲੀ ਉਹਨੂੰ। ਅੱਗੇ ਇੱਕ ਜ਼ਿਲ੍ਹੇ ਦਾ ਮਾਲਕ ਸੁਣ, ਪੰਜਾਂ ਜ਼ਿਲ੍ਹਿਆਂ ਦਾ ਮਾਲਕ ਉਹ, ਜੇ ਸਾਡੀਆਂ ਭੈਣਾਂ ਦੀ ਇੱਜ਼ਤ ਲੁੱਟਣ ਵਾਲਿਆਂ ਨੂੰ ਗੌਰਮੈਂਟ ਮਰਾ ਕੇ ਦੇ ਸਕਦੀ ਹੈ, ਫਿਰ ਸਾਨੂੰ ਵੀ ਸੋਚਣਾ ਪਵੇਗਾ ਕਿ ਸ਼ਹੀਦਾਂ ਦਾ ਹੱਕ ਲੈਣ ਵਾਲਿਆਂ ਨੂੰ ਕੌਮ ਦੇ ਲੀਡਰਾਂ ਨੇ ਕੀ ਮਰਾਤਬਾ ਦੇਣਾ ਹੈ। ਇਸ ਪਾਸੇ ਧਿਆਨ ਦੇਣਾ ਪਊਗਾ। ਇੱਥੋਂ ਤੱਕ ਹਾਲਤ ਖਾਲਸਾ ਜੀ ਪਹੁੰਚੀ ਹੋਈ ਹੈ। ਤੇ ਹੁਣ ਨੇਤਾ ਪ੍ਰਤੀ ਇੱਥੇ ਕਹਿੰਦਾ ਜੀ ਮੈਂ ਤਾਂ ਵਾਰੰਟੀ ਕੋਈ ਨਹੀਂ ਜਾਰੀ ਕੀਤਾ। ਬਾਬਾ ਜੀ ਕੋਲ ਬੈਠੇ ਕੁਦਰਤੀ, ਅੱਜ ਮੈਂ ਉੱਥੇ ਪਹੁੰਚਿਆ ਸੀ ਬੰਬੇ ਪ੍ਰਚਾਰ ਕਰਨ ਵਾਸਤੇ, ਤੀਜੇ ਚੌਥੇ ਦਿਨ 250 ਨੂੰ ਮਰਸ਼ਕਾਰ ਦਾ ਸੀ ਨਿੱਤ, ਤੇ ਉੱਥੇ ਵਾਰੰਟਾਂ ਦੀ ਰਸੀਦ ਬਣ ਗਈ ਮੇਰੀ, ਇੱਥੋਂ ਇਹ ਕਿਸੇ ਚੌਧਰੀ ਦੀ ਕੋਠੀ 'ਚ ਬਣੀ ਹੈ। ਤੇ ਸੋ ਆਪਣਾ ਬਚਨ ਸਿੰਘ ਗਿਆਨੀ ਗਿਆਨੀ ਪਟਿਆ ਡੀ ਐਸ ਪੀ, ਉਹ ਮੇਰੇ ਵਾਰੰਟਾਂ ਦੀ ਰਸੀਦ ਜਾਂ ਫਾਇਲ ਕਹਿ ਲਓ, ਤੁਸੀਂ ਪੜ੍ਹੇ ਲਿਖੇ, ਉਹ ਲੈ ਕੇ ਗਿਆ ਦਿੱਲੀ ਜਹਾਜ਼ ਦੇ ਉੱਪਰ। ਤੇ ਮੈਨੂੰ ਉਹਦਾ ਲੱਗ ਗਿਆ ਪਤਾ, ਉੱਥੋਂ ਮੈਂ ਤਿਆਰੀ ਕੀਤੀ, ਵਾਪਸ ਆਉਣ ਲੱਗਾ। 2-4 ਦਿਨ ਸਾਡੇ ਵਿਚਾਰ 'ਚ ਲੰਘ ਗਏ। ਤੇ ਇਹ ਨੇਤਾ ਪ੍ਰਤੀ ਖਬਰਾਂ ਦੇਈ ਗਿਆ ਕਿ ਭਿੰਡਰਾਂ ਵਾਲਾ ਆਪਣੇ ਪੁਆਇੰਟ ਬਣਾਉਣ ਵਾਸਤੇ, ਆਪਣੇ ਨੰਬਰ ਬਣਾਉਣ ਵਾਸਤੇ ਇਹ ਲੋਕਾਂ ਵਿੱਚ ਪ੍ਰਚਾਰ ਕਰ ਰਿਹਾ। ਮੈਂ ਤਾਂ ਵਾਰੰਟੀ ਜਾਰੀ ਕੋਈ ਨਹੀਂ ਕੀਤਾ ਇਹਦਾ। ਤੇ ਜਦੋਂ ਉੱਥੇ ਵਾਲੇ ਮੁੱਖ ਮੰਤਰੀ ਮਹਾਰਾਸ਼ਟਰ ਦੇ ਨੇ ਬਿਆਨ ਦੇ ਦਿੱਤਾ, ਤੇ ਹਰਬੰਸ ਸਿੰਘ ਬਾਬਾ ਜੀ ਜਿਹੜਾ ਚੀਮਾ ਉੱਥੋਂ ਦੇ ਪ੍ਰਧਾਨ ਸਿੰਘ ਸਭਾ ਦਾਦਰ ਗੁਰਦੁਆਰੇ ਨੇ, ਤੇ ਬਾਕੀ ਉਹਨੇ ਸਕੱਤਰ ਸੈਕਟਰੀ, ਉਹਨਾਂ ਦੇ ਸਾਹਮਣੇ ਰਸੀਦ ਉਹਨੇ ਰੱਖ ਦਿੱਤੀ ਵੀ ਆਹ ਫਾਇਲ ਹੈ ਪੰਡਰਾਲੇ ਵਾਰੰਟਾਂ ਦੀ। ਤੇ ਪਿੰਡਰਾਂ ਵਾਲੇ ਨੇ ਹਮਾਰਾ ਨਾਚ ਟਾਕ ਡਾਲਾ, ਇਹੋ ਜਿਹੀ ਬੋਲੀ ਬੋਲਦਾ ਸੀ ਹਿੰਦੀ ਦੀ, ਉਹ ਕਹਿਣ ਲੱਗਾ ਮੈਨੂੰ ਮਾਰ ਕੇ ਸੁੱਟ ਦਿੱਤਾ, ਮੈਂ ਫਿਰ ਕੇ ਮਰਾਤਬਾ ਲੈਣਾ ਸੀ, ਜ਼ਿੰਮੇਵਾਰੀ ਜੇਲ੍ਹ ਦੇ ਕਮਰੇ ਸਾਫ਼ ਕਰਕੇ ਰੱਖੇ ਸੀ ਪਿੰਡਰਾਂ ਵਾਲੇ ਵਾਸਤੇ, ਉਹ ਉੱਥੋਂ ਨੱਸ ਗਿਆ। ਮੈਂ ਉੱਥੋਂ ਤੁਰਿਆ, ਅਫੀਸਰ ਮੇਰੇ ਗੱਡੀਆਂ ਦੀ ਤਲਾਸ਼ੀ ਲਈ ਆਣ ਕੇ ਕਹਿੰਦੇ ਨਮਸਤੇ ਨਮਸਤੇ, ਮੈਨੂੰ ਪੁੱਛਦੇ ਪਿੰਡਰਾਂ ਵਾਲਾ ਕਿੱਥੇ ਹੈ। ਹੁਣ ਜੇ ਤਾਂ ਮੈਨੂੰ ਗੌਰਮੈਂਟ ਦੇ ਮੁਤਾਬਕ ਉਹਦੇ ਡਾਕੂ ਕਿੱਥੇ ਹੋਏ ਤਾਂ ਮੈਂ ਦੱਸ ਦਿੰਦਾ, ਕਿਉਂਕਿ ਸੰਤ ਤਾਂ ਤੁਸੀਂ ਕਹਿੰਦੇ ਗੌਰਮੈਂਟ ਦਾ ਡਾਕੂ, ਕਹਿੰਦੇ ਇਹਦੇ ਕੁਛ ਗੌਰਮੈਂਟ ਰਹੀ ਸੀ, ਤੁਹਾਡੇ ਵਿੱਚੋਂ ਕੁਛ ਮੈਂ ਦੱਸਦਾ ਵੀ ਜ਼ਰੂਰ। ਦੁਬਾਰਾ ਪੁੱਛਣਾ ਇਹ ਪਿੰਡਰਾਂ ਵਾਲੇ ਕਿੱਥੇ ਹੈ। ਇੱਕ ਪ੍ਰੇਮੀ ਕਹਿੰਦਾ ਮਹਾਰਾਸ਼ਟਰ 'ਚ ਹੀ ਹੈ, ਸੀ ਵੀ ਮਹਾਰਾਸ਼ਟਰ ਦੇ ਵਿੱਚ ਝੂਠ ਵੀ ਨਹੀਂ ਸੀ, ਆਹ ਸ੍ਰੀ ਸਾਹਿਬ ਦਾ ਤੀਰਥ ਦਾਦਾ ਤੇ ਉਹ ਵੀ ਮੇਰੇ ਕੋਲ ਸੀ, ਤਲਾਸ਼ੀ ਲਈ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰੱਖਿਆ ਕੀਤੀ, ਉਹਨਾਂ ਨੂੰ ਕੋਈ ਚੀਜ਼ ਨਹੀਂ ਉਹਦੇ ਵਿੱਚ ਦਿਸੀ। ਖਾਲਸਾ ਜੀ 45 ਮਿੰਟ ਸਾਨੂੰ ਉੱਥੇ ਉਹਨੇ ਖੜੇ ਰੱਖਿਆ, ਮੈਨੂੰ ਤਾਂ ਵੈਸੇ ਕੁਝ ਕਿਹਾ ਨਹੀਂ, ਨਾ ਮੈਨੂੰ ਉਹਨਾਂ ਨੇ ਬੁਲਾਇਆ, ਇੱਕ ਵਾਰੀ ਪੁੱਛ ਕੇ ਭਿੰਡਰਾਂ ਵਾਲਾ ਕਿੱਥੇ, ਫਿਰ ਸਿੰਘਾਂ ਨੂੰ ਗੱਲਾਂ ਕਰੀ ਗਏ ਹੈ। ਸੋ ਉੱਥੋਂ ਵਾਇਰਲੈਸ ਕੀਤੀ, ਵਾਇਰਲੈਸ ਵਾਲਿਆਂ ਨੇ ਅੱਗੇ ਜਵਾਬ ਦਿੱਤਾ ਕਿ ਜਿਹਨਾਂ ਕੋਲ ਕੋਈ ਹਥਿਆਰ ਨਹੀਂ ਕਰਾਵੇ, ਇਹਨਾਂ ਨੂੰ ਫੜ ਲਓ, ਇਹਨਾਂ ਨੂੰ ਬੰਦ ਕਰ ਲਓ। ਹਥਿਆਰ ਤਾਂ ਉਹਦੇ ਕੋਲ ਕਿਰਪਾਨਾਂ ਸੀਗੀਆਂ, ਬਾਕੀ ਜਿਹੜੇ ਹਥਿਆਰ ਸਾਡੇ ਕੋਲ ਸੀ ਉਹ ਉਹਨਾਂ ਨੂੰ ਦਿਸਿਆ ਕੋਈ ਨਹੀਂ ਸੀ ਵੀ ਕੋਲ। ਸੋ ਖਾਲਸਾ ਜੀ ਮੁੜ ਕੇ ਲੈ ਗਈ ਤਲਾਸ਼ੀ ਸਾਡੇ ਗੁਰਦੁਆਰਿਓਂ, ਜਿੰਦਰੇ ਸਾਡੇ ਤੋੜੇ ਗਏ ਕੋਠੀਆਂ ਦੇ, ਅਜੇ ਮੈਂ ਜਿੰਦਾ ਲਾਇਆ ਕੋਈ ਨਹੀਂ ਗਾ, ਉਸੇ ਤਰ੍ਹਾਂ ਪਈਆਂ ਕੋਠੀਆਂ ਇੱਥੇ ਟਰਾਂਕਾਂ 'ਚ ਮਹਿਤੇ ਜਾ ਕੇ, ਕੋਈ ਤਕਰੀਬਨ 100 ਕੁ ਟਰਾਂਕਾਂ ਕੋਠੀਆਂ ਦਾ ਵਾ, ਸਿੰਘਾਂ ਨੇ ਜਿਹੜੀ ਪੜ੍ਹਾਈ ਕਰਾਉਣਾ ਵਾ, ਉਹ ਕੋਠੀਆਂ ਦੇ ਜਿੰਦਰੇ ਤੋੜ ਗਏ, ਰਾਈਫਲਾਂ ਚਿਕਨ ਕੀਤੀਆਂ ਗਈਆਂ, ਤਲਾਸ਼ੀ ਲਈ ਗਈ, ਫਿਰ ਉਹ ਰਾਈਫਲਾਂ ਵੇਖੀਆਂ ਕਿੱਥੇ, ਆਪਣਾ ਕਚਹਿਰੀ ਵਿੱਚ ਜਾ ਕੇ, ਉੱਥੋਂ ਦੇ ਮੁੱਖ ਮੰਤਰੀ ਨੇ ਕਿਹਾ ਕਿ ਇੱਥੇ ਜਾ ਰਹੇ ਸੀ ਵੇਖੇ ਸਾਰੇ ਲਾਇਸੈਂਸੀ ਆ ਪਿੰਡਰਾਂ ਵਾਲੇ ਕੋਲੇ। ਇਹ ਨੇਤਾ ਪ੍ਰਤੀ ਪਿੱਟੀ ਜਾਂਦਾ, ਪਿੰਡਰਾਂ ਵਾਲਾ 2 ਨੰਬਰ ਦਾ ਅਫਸਰ ਲਈ ਫਿਰਦਾ, ਪਿੰਡਰਾਂ ਵਾਲਾ ਫਲਾਨਾ ਕੁੜੀ ਕਰੀ ਫਿਰਦਾ, ਇੱਥੇ ਕਹਿੰਦਾ ਬਿਆਨ ਨਹੀਂ ਦਿੱਤੇ, ਉੱਥੇ ਉਹ ਮੰਤਰੀ ਪਿੱਟੀ ਜਾਂਦਾ ਕਿ ਮੇਰੇ ਕੋਲ ਵਾਰੰਟਾਂ ਦੀ ਰਸੀਦ ਆ ਚੁੱਕੀ ਹੈ, ਤੇ ਜਿੱਦਾਂ ਦਾ ਉਹਨੇ ਬਿਆਨ ਦਿੱਤਾ ਹੈ ਤੁਹਾਡੇ ਵਿੱਚੋਂ ਕਿਸੇ ਲੀਡਰ ਨੇ, ਜਿਹੜੇ ਪੜ੍ਹੇ ਲਿਖੇ ਵਿਅਕਤੀ ਨੇ, ਅੱਜ ਤੱਕ ਇਹਦੀ ਮੁੜ ਕੇ ਖਬਰ ਸੁਣੀ ਹੈ ਵੀ ਮੈਂ ਨੀ ਵਾਰੰਟ ਜਾਰੀ ਕੀਤੇ, ਫਿਰ ਚੁੱਪ ਕਿਉਂ ਗਿਆ ਹੈ? ਇੱਕ ਗਊ ਦਾ ਸਿਆਪਾ ਪਾਇਆ ਹੈ। ਮੈਂ ਬਾਬਾ ਜੀ ਹੋਣਾਂ ਨਾਲ ਉੱਥੇ ਰੈਕ ਕੀਤੀ ਸੀ, ਇੱਕ ਨਵ ਭਾਰਤੀ ਅਖਬਾਰ ਨਿਕਲਦਾ ਬੰਬੇ ਤੋਂ, ਉਹਦੇ ਵਿੱਚ ਅਖਬਾਰ 'ਚ ਖਬਰ ਛਪੀ, ਉਹ ਕਟਿੰਗ ਕਰਕੇ ਮੈਂ ਲਿਆਇਆ ਹੈ, ਜੇ ਤੂੰ ਵਿਖਾਉਣੀ ਪਈ ਤਾਂ ਤੁਹਾਨੂੰ ਪੰਡਾਲ ਵਿੱਚ ਕੋਈ ਪੁੱਛੂ ਤੋਂ ਵਿਖਾ ਦੂੰਗਾ। ਉਹਨੇ ਛਾਪਿਆ ਕਿ 75 ਦੇ ਖੇਤਰ ਦੇ ਵਿੱਚ 2000 ਟਨ ਗਊ ਦਾ ਮਾਸ ਇੱਕ ਮਹੀਨੇ ਦਾ ਬਾਹਰ ਜਾਂਦਾ ਸੀ, 78 ਤੋਂ ਲੈ ਕੇ ਹੁਣ 82 ਤੱਕ 80,000 ਟਨ ਗਊ ਦਾ ਮਾਸ ਹਿੰਦੁਸਤਾਨ ਵਿੱਚ ਬਾਹਰ ਜਾਂਦਾ। ਇੱਕੋ ਇੱਕ ਹਿੰਦੁਸਤਾਨ ਦੇ ਵਿੱਚੋਂ ਕੁੱਲ ਸੂਬਿਆਂ ਵਿੱਚੋਂ ਪੰਜਾਬ ਦਾ ਸੂਬਾ ਖਾਲਸਾ ਜੀ, ਜਿੱਥੇ ਗਊ ਨਹੀਂ ਮਾਰੀ ਜਾਂਦੀ, ਬੁੱਚਰਖਾਨਾ ਨਹੀਂ ਤੇ ਕੋਈ ਤੁਹਾਡੇ ਵਿੱਚ ਉੱਠ ਕੇ ਦੱਸੇ ਜਾਂ ਗਵਰਨਮੈਂਟ ਦਾ ਕੋਈ ਕਰਮਚਾਰੀ ਦੱਸੇ ਜਾਂ ਜਹਾਂਗੀਰ ਹੀ ਦੱਸ ਦੇਵੇ ਹਿੰਦੁਸਤਾਨ ਦਾ ਬਾਕੀ ਕਿਹੜਾ ਸੂਬਾ ਜਿੱਥੇ ਬੁੱਚਰਖਾਨਾ ਨਹੀਂ ਖੁੱਲਿਆ ਹੋਇਆ। ਜਿੱਥੇ ਗਊ ਨਹੀਂ ਮਰਦੀ ਉੱਥੇ ਤਾਂ ਤਸ਼ੱਦਦ ਹੈ, ਤੇ ਜਿਹੜਾ ਬੰਬੇ ਦਾ ਬੁੱਚਰਖਾਨਾ ਹਜ਼ਾਰਾਂ ਇੱਕੋ ਲਾਈਨ 'ਚ ਖਿਲਾਰ ਕੇ ਟੋਕਾ ਮਾਰ ਕੇ ਕੱਟੀਆਂ ਜਾਂਦੀਆਂ, ਵੱਢੀਆਂ ਜਾਂਦੀਆਂ ਗਊਆਂ, ਉਹਦੀ ਠੇਕੇਦਾਰੀ ਵੀ ਹਿੰਦੂ ਨੇ ਦਿੱਤੀ, ਉਹਦੀ ਠੇਕੇਦਾਰੀ ਲਈ ਵੀ ਹਿੰਦੂ ਨੇ, ਕੀਮਤਦਾਰੀ ਉਹ ਵੀ ਹਿੰਦੂ ਤੇ ਗਊਆਂ ਵੱਢਣ ਵਾਲਾ ਵੀ ਹਿੰਦੂ। ਉੱਥੇ ਗਊ ਮਰ ਜਾਵੇ ਦੇਸ਼ ਭਗਤੀ, ਤੇ ਇੱਥੇ ਪਹਿਲੀ ਗੱਲ ਮੈਂ ਤਾਂ ਇਹਨੇ ਸਹਿਮਤੀ ਲਈ ਸਿਖਾਤਰ ਸੁੱਟੇ ਹੈ, ਪਰ ਜੇ ਉਹ ਕਹਿੰਦੇ ਹੈ, ਅੱਜ ਵੀ ਤੁਸੀਂ ਅਖਬਾਰ ਆਪ ਚੰਗੀ ਦੀ ਵੇਖੀ ਸੁਖਵੰਸ਼ ਦੀ ਫੋਟੋ, ਬਾਕੀ ਹੋਰ ਕਾਰਨਾਂ ਵੀ ਹੁੰਦੇ ਨੇ, ਫੋਟੋ ਲੈਂਦੇ ਰਹਿੰਦੇ ਹੈ। ਮੈਂ ਅੰਮ੍ਰਿਤਸਰ ਵੀ ਇਹ ਬੇਨਤੀ ਕੀਤੀ ਸੀ, ਇੱਥੇ ਹੀ ਤੁਹਾਡੇ ਚਰਨ ਕਰਦਾ, ਅਖਬਾਰ ਵਿੱਚ ਛਪਦੇ ਨੇ ਪਤਾ ਨਹੀਂ ਕੀ ਕਾਰਨ ਹੈ, ਜਿਹੜੇ ਵਿਚਾਰੇ ਪ੍ਰੈਸ ਰਿਪੋਰਟਰ ਜ਼ੋਰ ਲਾਉਂਦੇ ਉੱਪਰ ਪਤਾ ਨਹੀਂ ਪਰਿਵਾਰ ਕੀ ਦੀ ਲੜਕਦੀ ਹੈ, ਤਾਂ ਉੱਥੋਂ ਰੁਕਦੀ ਗੱਲ। ਜੇ ਗਊ ਵੱਢ ਕੇ ਮੰਦਰ ਵਿੱਚ ਰੱਖੀ ਗਈ ਸੀ, ਤੁਹਾਡੇ ਵਿੱਚੋਂ ਕਿਸੇ ਵਿਅਕਤੀ ਨੇ ਗਊ ਦਾ ਸਿਰ ਦੀ ਫੋਟੋ ਵੇਖੀ ਅਖਬਾਰ 'ਚ? ਨਰਕਧਾਰੀਆਂ ਦੀ ਫੋਟੋ ਆ ਗਈ, ਸਿੱਖਾਂ ਦੀ ਫੋਟੋ ਆ ਗਈ, ਗਊ ਬਿਮਾਰ ਸੀ ਉਹ ਫੋਟੋ ਆ ਗਈ, ਤੁਹਾਡੇ ਵਿੱਚੋਂ ਕਿਸੇ ਨੂੰ ਫੜਿਆ ਜਾਵੇ ਫੋਟੋ ਆ ਜਾਂਦੀ, ਮਾਰ ਦੀ ਫੋਟੋ ਆ ਜਾਂਦੀ ਹੈ, ਇਹ ਗੱਲ ਕੀ ਕਿ ਗਊ ਦੇ ਵੱਢੇ ਹੋਏ ਸਿਰ ਦੀ ਫੋਟੋ ਮੰਦਰ 'ਚ ਕਿਉਂ ਨਹੀਂ ਦਿੱਤੀ ਗਈ? ਜੇ ਉੱਥੇ ਗਊ ਦਾ ਸਿਰ ਹੁੰਦਾ ਤਾਂ ਤਾਂ ਹੀ ਫੋਟੋ ਹੁੰਦੀ ਨਾ। ਫਿਰ ਅੰਮ੍ਰਿਤਸਰ ਸ਼ਹਿਰ ਦਾ ਕੋਈ ਹਿੰਦੂ ਨਹੀਂ ਕਹਿੰਦਾ ਮੈਂ ਸਿਰ ਵੇਖਿਆ, ਕੇਵਲ ਇੱਕੋ ਇੱਕ ਪੁਜਾਰੀ ਪਿੱਟੀ ਜਾਂਦਾ ਕਹਿੰਦੇ ਮੈਂ ਸਿਰ ਵੇਖਿਆ ਸੀ। ਆ ਪਟਿਆਲੇ ਦੀ ਖਬਰ ਤੁਸੀਂ ਪੜ੍ਹੀ ਹੋ, ਪਹਿਲਾਂ ਕਹਿੰਦੇ ਗਊ ਦੀ ਪੂਛ ਮੰਦਰ 'ਚ ਸੁੱਟ ਦਿੱਤੀ, ਤੇ ਦੂਜੇ ਦਿਨ ਖਬਰ ਆ ਗਈ ਕਿ ਪੁਜਾਰੀ ਕਹਿੰਦਾ ਮੈਂ ਤਾਂ ਪੂਛ ਦੇਖੀ ਨਹੀਂ, ਪੁਜਾਰੀ ਕਹਿੰਦਾ ਪੂਛ ਦੇਖੀ ਨਹੀਂ, ਹਿੰਦੂ ਕਹਿੰਦੇ ਪੂਛ ਉੱਥੇ ਗਈ ਹੈ, ਜ਼ਿੰਮੇਵਾਰੀ ਪੁਜਾਰੀ ਦੀ ਹੈ ਕਿ ਉਹਦੀ ਹੈ? ਜੇ ਇੱਥੇ ਜ਼ਿੰਮੇਵਾਰੀ ਪੁਜਾਰੀ ਦੀ ਤਾਂ ਪੁਜਾਰੀ ਵੀ ਮੰਨਦੇ ਹੈ, ਤੇ ਪਟਿਆਲੇ ਵਾਲੇ ਜੀ ਕਿਉਂ ਨਹੀਂ ਮੰਨਦੇ, ਉੱਥੇ ਫੜ ਕੇ ਕਿਉਂ ਜੀ ਉਹ 'ਚ ਬੰਦ ਕੀਤੇ ਹੈ? ਤੇ ਜੇ ਉੱਥੇ ਜਨਤਾ ਦੀ ਜ਼ਿੰਮੇਵਾਰੀ ਹੈ, ਤੇ ਇੱਥੇ ਜਨਤਾ ਕਹਿੰਦੀ ਅਸੀਂ ਦੇਖਿਆ ਨਹੀਂ ਸਰ, ਇੱਥੋਂ ਵਾਲੇ ਫਾਸੀ ਕਟੰਗ ਰਹੇ ਹੈ, ਇਹ ਕਾਨੂੰਨ ਥਾਵਾਂ ਥਾਵਾਂ ਦਾ ਵੱਖਰਾ ਬਣ ਗਿਆ। ਆਹ ਜਿਹੜੇ ਮੇਰੇ ਵੀਰ ਨੇ ਹੁਕਮ ਕੀਤਾ ਹੈ ਕਿ ਜੀ ਇਹ ਜਾਂਚ ਕਰਵਾਓ, ਠੀਕ ਹੈ ਜੋ ਤੁਸੀਂ ਕਹਿ ਰਹੇ ਹੋ ਸ਼ਾਇਦ ਹੋ ਸਕਦਾ, ਮੇਰਾ ਵਿਚਾਰ ਇਹ ਤੁਹਾਡੇ ਨਾਲ ਨਾ ਰਹੇ, ਕਿਉਂਕਿ ਜਿਸ ਵੇਲੇ 78 ਦਾ ਸਾਕਾ ਹੋਇਆ ਤੇ ਉਸ ਵੇਲੇ ਆਪਣੀ ਮਿਨਿਸਟਰੀ ਸੀ, ਤੇ ਉਸ ਵੇਲੇ ਮੈਨੂੰ ਪੁੱਛਿਆ ਗਿਆ ਸੀਗਾ ਸੰਤ ਜੀ ਆਪਾਂ ਮੁਕੱਦਮਾ ਦਰਜ ਕਰਾ ਦਈਏ, ਮੈਂ ਆਪਣੇ ਸਾਰੇ ਜ਼ਿੰਮੇਵਾਰ ਲੀਡਰਾਂ ਨੂੰ ਬੇਨਤੀ ਕੀਤੀ ਸੀ ਵੀ ਮੈਂ ਮੁਕੱਦਮੇ ਦੇ ਹੱਕ ਵਿੱਚ ਨਹੀਂ। ਕਹਿਣ ਲੱਗੇ ਕਿਉਂ? ਮੈਂ ਜਿਹੜਾ ਬੰਦਾ ਇੱਥੇ ਕਤਲ ਕਰਕੇ 300 ਮੀਲ ਜਾ ਸਕਦਾ ਕਮਿਸ਼ਨਰ ਦੀ ਕਾਰ 'ਤੇ ਬਹਿ ਕੇ, ਉਹਨੂੰ ਆਪਾਂ ਸਜ਼ਾ ਨਹੀਂ ਦਵਾ ਸਕਦੇ, ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨੀਏ, ਹੌਸਲਾ ਰੱਖੋ ਤੇ ਦਿਲ ਰੱਖੋ, ਜਿਵੇਂ ਸਮਾਂ ਉਹਦਾ ਵਰਤੀ ਜਾਵੇਗੀ। ਕਹਿਣ ਲੱਗੇ ਨਹੀਂ ਕੁਝ ਕਰਨਾ ਚਾਹੀਦਾ, ਮੈਂ ਸਹਿਮਤ ਨਹੀਂ ਹੋਇਆ, ਮੁਕੱਦਮਾ ਦਰਜ ਹੋ ਗਿਆ, ਉਹ ਮੁਕੱਦਮੇ 'ਚ ਜਿੰਨੀ ਆਪਾਂ ਮਾਰ ਖਾਣੀ ਪਈ ਤੁਹਾਡੇ ਸਾਹਮਣੇ ਹੈ, ਇਹ ਜੰਡੀਖੀ ਜਾਂਚਾਂ ਕਰਾਉਣੀਆਂ, ਕੰਮ ਕਿਹੜਾ ਇਹਨਾਂ ਲੀਡਰਾਂ ਦਾ? ਮੇਰਾ ਕੰਮ ਤਾਂ ਕਥਾ ਕਰਨੀ ਤੇ ਕੀਰਤਨ ਕਰਨਾ ਤੇ ਮੋਨਿਆਂ ਦੇ ਦਾੜੀਆਂ ਰਖਾਉਣੀਆਂ, ਖੰਡੇ ਬਾਤਰਾ ਛਕਾ ਕੇ ਅੰਮ੍ਰਿਤ ਤੇ ਗਾਤਰੇ ਕਿਰਪਾਨ ਪਾ ਕੇ ਧਰਮ ਦੀ ਪ੍ਰਫੁੱਲਤਾ ਦੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਮੇਰੀ ਡਿਊਟੀ ਇਹ ਹੈ, ਮੇਰੀ ਡਿਊਟੀ ਜੰਡੀਖੀ ਆਪ ਦੀ ਨਹੀਂ। ਸਰ ਮੈਂ ਤੁਹਾਨੂੰ ਬੇਨਤੀ ਕਰਾਂ, ਜਾਂਚ ਕਰਾਉਣੀ ਕਿਹਦੇ ਕੋਲੋਂ ਹੈ? ਮੈਨੂੰ ਇੱਕ ਅਖਬਾਰ ਵਾਲੇ ਨੇ ਬੰਬੇ ਪੁੱਛ ਲਿਆ, ਕਹਿਣ ਲੱਗਾ ਜੀ ਅਗਰ ਤੁਸੀਂ ਪਿੱਟੀ ਜਾਂਦੇ ਹੈ ਰੌਲਾ ਬੜਾ ਤੂੰ ਪਾਉਂਦਾ ਭਿੰਡਰਾਂ ਵਾਲਿਆ। ਮੈਂ ਗੱਲ ਕੀ ਹੈ, ਕਹਿੰਦਾ ਤੁਹਾਡੇ ਪੰਜਾਬ ਦਾ ਮੁੱਖ ਮੰਤਰੀ ਵੀ ਸਿੱਖ, ਹਿੰਦੁਸਤਾਨ ਦਾ ਗ੍ਰਹਿ ਮੰਤਰੀ, ਵੈਸੇ ਤਾਂ ਪੜ੍ਹੇ ਹੋਏ ਗ੍ਰਹਿ ਮੰਤਰੀ ਕਹਿੰਦੇ ਆ ਪਰ ਨੌਜਵਾਨ ਨੂੰ ਗ੍ਰਹਿ ਮੰਤਰੀ ਕਹਿਣ ਲੱਗ ਗਏ ਹੈ, ਹਿੰਦੁਸਤਾਨ ਦਾ ਗ੍ਰਹਿ ਮੰਤਰੀ ਵੀ ਸਿੱਖ ਹੈ, ਮਗਨਾਥ ਤੌਰ ਨਾਲ ਸਹਿਮਤ ਹੈ, ਪਰ ਇਹਨਾਂ ਦੇ ਸਿਰ ਤੇ ਕੌਣ ਬੈਠਾ ਹੈ? ਕਹਿੰਦਾ ਸਿਰ ਤੇ ਬੀਬੀ ਇੰਦਰਾ ਬੈਠੀ, ਮੈਂ ਕਿੰਨੇ ਦੇ ਘਰ ਜੰਮੀ ਹੈ? ਕਹਿੰਦਾ ਜੰਮੀ ਤਾਂ ਹਿੰਦੂਆਂ ਦੇ, ਫਿਰ ਮੈਂ ਰਾਜ ਕਿਹਦਾ ਹੈ? ਕਹਿੰਦਾ ਰਾਜ ਤਾਂ ਹਿੰਦੂਆਂ ਦਾ, ਤੇ ਫਿਰ ਮੈਂ ਕੀ ਕਿਹਾ? ਕਹਿੰਦਾ ਤੂੰ ਵੀ ਕਹਿੰਦਾ ਵੀ ਹਿੰਦੂ ਤੰਗ ਕਰਦੇ ਹੈ, ਤੇ ਮੈਂ ਫਿਰ ਤੂੰ ਕਿਵੇਂ ਕਹਿੰਦਾ ਕਿ ਸਿੱਖਾਂ ਉਹਨਾਂ ਵਿੱਚ ਕਿਹੜਾ ਆਸ ਵਿੱਚ ਹੈ? ਜੀਵੀ ਧੋਣ ਤੇ ਤਲਵਾਰ ਲਟਕਦੀ ਹੈ ਤੇ ਕੁਰਸੀ ਨਾ ਚੰਬੜਿਆ, ਉਹ ਕਿਹੜੇ ਗੁਰੂ ਤੇ ਪਿਆਰ ਹੈ ਤੁਹਾਡੇ ਪੱਖ ਦੀ ਕੋਈ ਗੱਲ ਕਰ ਦੋ। ਹਾਂ ਇਹ ਸਿਰ ਤੇ ਤਲਵਾਰ ਭਾਵੇਂ ਸਿੰਘ ਦੇ ਲਟਕਾਈ ਗਈ ਹੈ, ਕੁੱਟ ਕੁੱਟ ਕੇ ਇਹਨੂੰ ਚੂਰਾ ਚੂਰਾ ਕਰ ਦਿੱਤਾ ਹੈ, ਇਹਦੇ ਮੂੰਹ ਇੰਨਾ ਖੁੰਦੇ ਰਹੇ ਹੈ ਕਿ ਤੂੰ ਕਹਿ ਰਿਹਾ ਕਿ ਭਿੰਡਰਾਂ ਵਾਲੇ ਨੇ ਕਰਵਾਇਆ ਹੈ, ਉਹ ਨਾ ਇੰਨਾ ਇੰਨਾ ਚੀਰ ਦਿਓ, ਸਵਾਲ ਹੀ ਪੈਦਾ ਨਹੀਂ ਹੁੰਦਾ ਗਾ। ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਅਤੇ ਸਤਿਗੁਰੂ ਦੀ ਸਿੱਖੀ ਕਮਾਉਣੀ ਹੈ, ਤੁਹਾਡੇ ਜੋ ਤੁਸੀਂ ਆਪਣੇ ਪਹਿਲਾਂ ਦੇ ਲਓ, ਪਰ ਬੱਚੂ ਇੱਕ ਗੱਲ ਚੇਤੇ ਰੱਖ ਲਿਓ, ਤੁਹਾਡੇ ਹੱਥ ਵਿੱਚ ਆ ਗਿਆ ਤੇ ਮਾਰ ਦਿਓ ਸ਼ਕਰੀ ਜਿੰਨਾ ਮਰਜ਼ੀ, ਪਰ ਜੇ ਮੈਨੂੰ ਜ਼ਿੰਦਗੀ ਮਿਲ ਗਈ ਤੇ ਮੈਂ ਨਿਕਲ ਗਿਆ ਬਾਹਰ ਕਿਤੇ ਬਰੀ ਹੋ ਗਿਆ, ਤੇ ਜਿਹੜਾ ਤੁਸੀਂ 6 ਬੰਦਿਆਂ ਨੇ ਤਸ਼ੱਦਦ ਕੀਤਾ ਨਾ, ਮੈਨੂੰ ਸਿੱਖੀ ਤੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਮੈਂ ਬਦਲਾ ਗਿਣ ਗਿਣ ਕੇ ਜ਼ਰੂਰ ਲਵਾਂਗਾ। ਚਲੋ ਸ਼ਹੀਦੀ ਪਾ ਗਿਆ ਫਿਰ ਸ਼ਹੀਦਾਂ ਦੇ ਯਾਰ ਆਪੇ ਮਗਰੋਂ ਕੋਈ ਨਾ ਕੋਈ ਬਦਲਾ ਲੈ ਲੂ। ਜਹਾਂਗੀਰ ਉੱਠ ਕੇ ਕਹਿੰਦਾ ਜੀ ਮੇਰੇ ਗਾਤਰੇ ਕਿਰਪਾਨ, ਮੈਂ ਕਿਹੜਾ ਘੱਟ ਸਿੱਖ ਹੈ, ਉਹ ਨਿਕੰਮਿਆ, ਜੇ ਤੂੰ ਸਿੱਖ ਹੋਵੇ ਤੈਨੂੰ ਸ਼ਰਮ ਹੋਵੇ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਜ਼ਰੂਰ ਤੇ ਪਾਬੰਦੀ ਲਾਵੇ। ਸਤਿਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਪਾਬੰਦੀ ਸਿੱਖ ਦਾ ਪੁੱਤ ਲਾ ਸਕਦਾ, ਤੁਸੀਂ ਦੱਸੋ ਖਾਂ। ਫਿਰ ਸਿੱਖ ਦਾ ਪੁੱਤ ਮਨੁੱਖ ਨਾਲ ਟੱਕਰ ਹੋ ਗਈ ਤੇ ਮਨੁੱਖ ਨੂੰ ਪਕੜ ਸਕਦਾ, ਪਰ ਸਿੱਖ ਦਾ ਪੁੱਤ ਕਦੇ ਕਿਸੇ ਬੀਬੀ ਨੂੰ ਨੰਗੀ ਕਰਕੇ ਤੋੜਨ ਵਾਲੇ ਨੂੰ ਮਰਾਤਰੇ ਨਹੀਂ ਕਰੇ ਦਿੰਦਾ ਹੁੰਦਾ। ਜਿਹੜਾ ਆਪ ਅੰਦਾਜ਼ਾ ਲਾ ਲਓ ਤੁਸੀਂ ਖਾਲਸਾ ਜੀ, ਸੋ ਮਹਾਰਾਜ ਕਿਰਪਾ ਕਰਨ ਆਪਾਂ ਨੂੰ ਸਾਰਿਆਂ ਨੂੰ ਸਮਰੱਥਾ ਬਖਸ਼ਣ। ਇਹ ਪ੍ਰਤੱਖ ਉਹਨਾਂ ਨੇ ਬਿਆਨ ਕਰ ਗੌਰਮੈਂਟ ਦੇ ਬੰਦੇ ਨੇ ਕਿ ਨਰਕ ਧਾਰੀਆਂ ਦੀ ਤਰ੍ਹਾਂ ਰੋਂਦੀਆਂ ਫਿਰਨਗੀਆਂ, ਹੱਕ ਲੈਣਾ। ਤੇ ਹੁਣ ਤੁਸੀਂ ਸੋਚਣਾ ਵੀ ਅਫੀਸਰ ਨਰਕ ਧਾਰੀਆਂ ਦੇ ਯਾਰ ਹੈ ਤੇ ਆਪਾਂ ਸ਼ਹੀਦਾਂ ਦਾ ਯਾਰੀ ਕਿਸੇ ਨੇ ਨਿਭਾਉਣੀ ਕਿ ਨਹੀਂ ਨਿਭਾਉਣੀ, ਤੇ ਮੇਰੇ ਬਾਰੇ ਬਹੁਤ ਚਿੰਤਾ ਨਾ ਕਰਿਆ ਕਰੋ। ਜੇ ਤੂੰ ਬਚਾ ਕੇ ਰਿਹਾ ਕਰ ਜੀ ਤੈਨੂੰ ਮਾਰ ਦੇਣਗੇ, ਸਾਢੇ 7,000 ਦਾ ਕਿਹੜਾ ਚੰਦੋ ਕਿਲਾ ਪਾਇਆ ਸੀ ਉੱਥੇ ਨੂੰ ਕੱਢ ਲਿਆ ਗੁਰੂ ਨੇ, 15,000 ਦਾ ਕਿਹੜਾ ਮੇਰੇ ਤੋਂ ਪਾਇਆ ਸੀ, ਸੰਗਤ ਦੀ ਸਹਾਇਤਾ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਉੱਥੋਂ ਨਿਕਲਾਇਆ, ਤੇ 30,000 ਦਾ ਘੇਰਾ ਪਾਇਆ ਸੀਗਾ ਬੰਬੇ। ਆ ਬਾਬਾ ਜੀ ਬੈਠੇ ਕੋਲ ਪੁੱਛ ਉਹਨਾਂ ਨੇ ਇਹਨਾਂ ਨੂੰ, ਆ ਬਾਬਾ ਪੁੱਛ ਹੋਣੀ ਜੇ ਮੈਂ ਝੂਠ ਬੋਲਦਾ ਤੇ ਰੋਹਿਤ ਸ਼ਰਮ ਬੋਲਦੇ ਹੋਣਗੇ ਨਾਲ ਮੇਰੇ, ਕਿਉਂਕਿ ਉਹਨਾਂ ਨੂੰ ਲੋਕੀ ਸੰਤ ਕਹਿੰਦੇ ਹੈ। ਤਿੰਨ ਨਾਕ ਬੰਬੇ ਚੋਂ ਨਿਕਲਣ ਨੂੰ, ਇੱਕ ਪੂਨੇ ਨੂੰ, ਇੱਕ ਨਾਸਕ ਨੂੰ ਤੇ ਇੱਕ ਰਾਜਸਥਾਨ ਨੂੰ, ਤਿੰਨਾਂ ਨਾਕਿਆਂ ਤੇ 10,000 ਪੁਲਿਸ ਬਿਠਾਈ ਸੀ। ਇਹਨਾਂ ਨੂੰ ਪੁੱਛੋ ਜੇ ਵਰੰਟ ਜਾਰੀ ਨਹੀਂ ਸੀ ਤੇ ਉਹ ਪੁਲਿਸ ਕਾਹਦੇ ਵਾਸਤੇ ਬਿਠਾਈ ਸੀ ਉੱਥੇ। ਸੋ ਖਾਲਸਾ ਜੀ ਇਹਨਾਂ ਤਸ਼ੱਦਦ ਕਰਨੇ ਹੈ, ਆਪਾਂ ਤਸ਼ੱਦਦ ਜਰਨੇ ਹੈ, ਪਰ ਜਰਨ ਦੇ ਤਰੀਕੇ ਵੱਖੋ ਵੱਖਰੇ ਹੈ। ਮੈਂ ਤੁਹਾਨੂੰ ਬੇਨਤੀ ਕਰਾਂਗਾ ਤੁਸੀਂ ਜਾਂਚਾਂ ਵੀ ਕਰਵਾਓ, ਆਪਣੇ ਲੀਡਰ ਜਾਂਚ ਵਿੱਚ ਹਿੱਸਾ ਵੀ ਲੈਣ, ਜੋ ਕਾਨੂੰਨ ਤੁਸੀਂ ਚੁੱਕ ਸਕਦੇ ਹੋ ਚੁੱਕੋ, ਪਰ ਜੇ ਮੇਰੀ ਰਾਏ ਲੈਣੀ ਚਾਹੁੰਦੇ ਹੋ, ਮੈਂ ਆਪਣੇ ਕੋਲੋਂ ਰਾਏ ਨਾ ਕਰੇ ਕਿਸੇ ਨੂੰ ਦਿੱਤੀ ਹੈ ਤੇ ਨਾ ਕਰੇ ਆਪਣੇ ਕੋਲੋਂ ਰਾਏ ਦੇਣ ਦਾ ਇੱਛਕਾ, ਰਾਏ ਜਦੋਂ ਵੀ ਦੇਵਾਂਗਾ, ਚਾਹੇ ਕੋਈ ਧਾਰਮਿਕ ਪੱਖ ਤੋਂ ਪੁੱਛ ਲਓ ਤੇ ਚਾਹੇ ਕੋਈ ਸਿਆਸੀ ਪੱਖ ਤੋਂ ਪੁੱਛ ਲਓ, ਰਾਏ ਮੇਰੀ ਹੋਵੇਗੀ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਪੜ੍ਹ ਕੇ ਹੋਵੇਗੀ, ਉਹਦੇ ਤੇ ਨਾ ਕੋਈ ਚੈਲੰਜ ਕਰ ਸਕੇ। ਜੇ ਕੋਈ ਕਰੇਗਾ ਤੇ ਫਿਰ ਉਹਦਾ ਆਪਣਾ ਕਰਨ ਨੂੰ ਸਾਹਮਣੇ ਤਿਆਰ ਹਾਂ। ਸਤਿਗੁਰੂ ਗ੍ਰੰਥ ਸਾਹਿਬ ਨੇ ਫੈਸਲਾ ਕਰ ਦਿੱਤਾ ਹੈ, ਆਪਣ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀਆ। ਜੇ ਤਾਂ ਗੁਰੂ ਦੇ ਸਿੱਖ ਹੋ ਤੇ ਫਿਰ ਇਹ ਵਿਧਾਨ ਮੰਨ ਲਵੋ, ਤੇ ਜੇ ਕਿਸੇ ਹੋਰ ਦੇ ਸਿੱਖ ਹੈ ਫਿਰ ਤੁਹਾਡੀ ਮਰਜ਼ੀ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਆਹ 15 ਵਾਰੀ ਦੀ ਗੱਲ ਲੰਗੋਵਾਲ ਸਾਹਿਬ ਨੇ ਕੀਤੀ ਸੀ, ਉਹਦੇ ਬਾਰੇ ਵੀ ਜਿਸ ਤਰ੍ਹਾਂ ਪ੍ਰੋਗਰਾਮ ਕੋਈ ਬਣ ਜਾਵੇਗਾ ਉਹਦੇ ਆਧਾਰ ਤੇ ਆਪਾਂ ਚੱਲਣਾ ਹੈ। ਬਾਕੀ ਏਕਤਾ ਸੰਬੰਧੀ ਦੀਆਂ ਗੱਲਾਂ ਚੱਲਦੀਆਂ, ਸਤਿਗੁਰੂ ਕਿਰਪਾ ਕਰਨ ਲੰਗੋਵਾਲ ਤੇ ਤਲਵੰਡੀ ਦੀ ਗਲਵੱਕੜੀ ਸ਼ਾਇਦ ਹੋ ਸਕਦਾ ਥੋੜਿਆਂ ਦਿਨਾਂ ਵਿੱਚ ਹੀ ਪੈ ਜਾਵੇ, ਜੇ ਕਿਤੇ ਕੁਰਸੀਆਂ ਦੇ ਚਾਹਵਨ ਬਾਕੀ ਟੇਕੇ ਬੈਠੇ ਰਹੇ ਤੇ ਕਹਿੰਦੇ ਨੇ ਉਹ ਵੀ ਹੋਣਾ। ਜਦੋਂ ਲੰਗੋਵਾਲ ਤੇ ਤਲਵੰਡੀ ਦੀ ਗਲਵੱਕੜੀ ਪੈ ਲੱਗੀ ਨਾ, ਉਹ ਥੱਲੇ ਹੁੰਦੇ ਆ, ਉਹਨਾਂ ਨੇ ਪੁੱਛਣਾ ਵੀ ਸਾਡੀਆਂ ਕੁਰਸੀਆਂ ਹੁਣ ਗਈਆਂ, ਜਦੋਂ ਇੱਕੋ ਸਾਥ ਆਕਤ ਬਣ ਗਏ ਤੇ ਫਿਰ ਦੂਜਿਆਂ ਦੇ ਗਲਤ ਸਿਆਪਾ ਨਾ ਪੈ ਜਾਵੇ। ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕੁਰਸੀਆਂ ਦਾ ਲਾਲਚ ਛੱਡ ਕੇ, ਮੈਂ ਅੱਗੇ ਕਈ ਵਾਰ ਸਟੇਜਾਂ ਤੇ ਕਿਹਾ, ਕਈ ਵੀਰ ਪੁੱਛਦੇ ਤੈਨੂੰ 1.5 ਮਹੀਨਾ ਹੋ ਗਿਆ ਆਏ ਨੂੰ ਬੰਦੇ ਹੋ, ਨਾ ਤੂੰ ਅਖਬਾਰ ਚ ਬਿਆਨ ਦਿੰਦਾ, ਨਾ ਤੂੰ ਕਿਸੇ ਪਾਸੇ ਤੁਰਦਾ, ਅੰਦਰ ਵੜ ਕੇ ਬਹਿ ਗਿਆ, ਤੈਨੂੰ ਸਵਾਸਤ ਲੈਂਦਾ ਉੱਥੋਂ। ਖਾਲਸਾ ਜੀ ਮੈਂ ਬਿਆਨ ਦੇ ਦੇਵਾਂ ਤੇ ਦੇਣ ਦੀ ਮਾਰੀ ਨੇ ਸਮਰੱਥਾ ਵੀ ਦਿੱਤੀ ਹੈ, ਕੇਵਲ ਸਮਰੱਥਾ ਦੇਣ ਦੀ ਨਹੀਂ ਦਿੱਤੀ, ਹੱਕ ਲੈਣ ਦੀ ਵੀ ਦਿੱਤੀ ਹੈ। ਤੇ ਸਤਿਗੁਰੂ ਦੀ ਕਿਰਪਾ ਹੈ, ਸੰਗਤ ਦਾ ਆਸਰਾ ਹੈ, ਸੰਗਤ ਦੀ ਸਹਾਇਤਾ ਹੈ, ਪਰ ਬਿਆਨ ਨਾ ਦੇਣ ਦਾ ਇੱਕੋ ਇੱਕ ਕਾਰਨ ਹੈ, ਜਦੋਂ ਮੈਂ ਸਟੇਜ ਤੇ ਕੋਈ ਸਪੀਚ ਕਰਦਾ ਸੀ, ਹੁਣ ਨਹੀਂ ਕਰਦਾ ਸੀ, ਵੀ ਇੱਕ ਤਾਂ ਹੋ ਜਾਈਏ ਤੇ ਜਾਂ ਕੁਝ ਕਰੀਏ, ਉਸੇ ਵੇਲੇ ਤਲੀਆਂ ਖੜਕਣ ਲੱਗ ਪੈਂਦੀਆਂ ਸੀ, ਇੰਦਰਾ ਦਾ ਏਜੰਟ, ਇੰਦਰਾ ਦਾ ਏਜੰਟ, ਇੰਦਰਾ ਦਾ ਏਜੰਟ। ਫਿਰ ਇਹ ਕਿਹਾ ਜਾਂਦਾ ਸੀ ਕਿ ਇਹ ਆਪ ਖੁਦ ਸ਼ਰਾਰਤ ਕਰਵਾਉਂਦਾ ਹੈ। ਕਾਂਗਰਸ ਨੇ ਤਾਂ ਮੈਨੂੰ ਕਹਿਣਾ ਸੀ ਕਿ ਸਾਡੇ ਭਾਈ ਵਿੱਚੋਂ ਕਹਿਣ ਲੱਗ ਪੈਂਦੇ ਸੀ, ਦਾਸ ਕੱਲਾ ਸੀ ਬਾਹਰ, ਇੱਕ ਬਾਬੇ ਉੱਤਮ ਸੋਹਣੀ ਬਾਹਰ ਸੀ। ਤੁਹਾਡੇ ਕੋਲ ਇੱਕ ਬੇਨਤੀ ਮੈਂ ਤਾਹਨੇ ਨਾਲ ਨਹੀਂ ਨਿਮਰਤਾ ਨਾਲ ਕਰਨੀ ਚਾਹੁੰਦਾ ਹੈ, ਜੇ ਮੈਂ ਫਿਰਕਾ ਪ੍ਰਸਤ ਅੱਤਵਾਦੀ ਸੀ ਦਾ ਹਾਂ, ਜੇ ਮੈਂ ਕਮਜ਼ੋਰ ਤੇ ਡਰਦਾ ਮੈਂ ਸਵੀਕਾਰ ਵੀ ਕਰਦਾ ਤੁਹਾਡੇ ਸਤਿਗੁਰੂ ਨੂੰ, ਪਰ ਇੱਕ ਗੱਲ ਮੈਂ ਸੰਗਤ ਕੋਲ ਪੁੱਛਣੀ ਚਾਹੁੰਦਾ, ਜੋ ਸਾਡੇ ਜ਼ਿੰਮੇਵਾਰ ਇੱਥੇ ਬੈਠੇ ਹੈ, ਉਹ ਸਾਰੀ ਸ਼੍ਰੋਮਣੀ ਅਕਾਲੀ ਦਲ ਇੱਥੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ, ਨਿਹੰਗ ਸਿੰਘ ਜਥੇਬੰਦੀਆਂ ਇੱਥੇ, ਸੰਤ ਮਹਾਤਮਾ ਇੱਥੇ, ਤੁਸੀਂ ਆ ਗੁਰੂ ਕੀ ਕੌਮ ਸਾਰੀ ਇੱਥੇ ਹੋਵੋ, ਤੇ ਬੀੜੀਆਂ ਸੁੱਟਣ ਵਾਲਾ ਤੁਹਾਨੂੰ ਫੜਦਾ ਹੋਵੇ ਉੱਤੋਂ, ਤੈਨੂੰ ਗੌਰਮੈਂਟ ਦੇ ਹਵਾਲੇ ਕਾਹਦੇ ਵਾਸਤੇ ਕੀਤਾ ਸੀ? ਤੋਰਾ ਸਿਰ ਵੱਢ ਕੇ ਤੁਹਾਨੂੰ ਸਤੂਲ ਤੇ ਰੱਖ ਲੈਣਾ ਚਾਹੀਦਾ ਸੀ, ਤੋਰੀਆਂ ਤੇ ਜਾ ਘਰ ਵਾਲੇ ਦਰਵਾਜ਼ੇ ਨੂੰ ਲਟਕਾਇਆ ਹੁੰਦਾ, ਤੇ ਮਾਟੋ ਲਿਖ ਕੇ ਲਾ ਦਿੰਦੇ ਉੱਥੇ ਕਿ ਸਾਡਾ ਨਾ ਕਿਸੇ ਹਿੰਦੂ ਨਾਲ ਵੈਰ ਹੈ, ਨਾ ਕਿਸੇ ਮੁਸਲਮਾਨ ਨਾਲ ਵੈਰ ਹੈ, ਸਾਡਾ ਕਿਸੇ ਵਿਅਕਤੀ ਨਾਲ ਕੋਈ ਸ਼ਰੀਕਾ ਨਹੀਂ, ਪਰ ਜਿਸ ਮਨੁੱਖ ਨੇ ਸਾਡੇ ਧਾਰਮਿਕ ਸਥਾਨ ਦੀ ਬੇਇੱਜ਼ਤੀ ਕਰਨੀ ਚਾਹੀ, ਚਾਹੇ ਉਹ ਸਿੱਖੀ ਸਰੂਪ ਵਿੱਚ ਹੈ, ਚਾਹੇ ਮੋਨਾ ਕੋਨਾ, ਚਾਹੇ ਕਿਸੇ ਪੱਖ ਦਾ, ਇਹ ਜਿਹੋ ਜਿਹੀ ਹਾਲਤ ਮਨੁੱਖ ਦੀ ਕੀਤੀ ਹੈ, ਦੂਜੇ ਨੂੰ ਇਸੇ ਰਸਤੇ ਲਗਾਵਾਂਗੇ। ਗੁਰੂ ਗ੍ਰੰਥ ਸਾਹਿਬ ਤੇ ਹਰਿਮੰਦਰ ਸਾਹਿਬ ਦੀ ਬਿਆਰੀ ਕਰਨ ਵਾਲਿਆਂ ਵਾਸਤੇ ਦਰਵਾਜ਼ਾ ਸਾਡਾ ਖੁੱਲ੍ਹਾ ਰੱਖਿਆ, ਜੇ ਮੁੜ ਕੇ ਕਿਤੇ ਪੰਜਾਬ 'ਚ ਘਟਨਾ ਵਾਪਰਦੇ ਨੇ ਜੇ ਗੱਲ ਕਰਦੇ। ਆ ਮੈਨੂੰ 1.5 ਮਹੀਨਾ ਹੋ ਗਿਆ ਆਏ ਨੂੰ, ਕਦੇ ਸੁਣਿਆ ਕਿਸੇ ਗੁਰਦੁਆਰੇ 'ਚ ਬੀੜੀਆਂ ਸੁੱਟੀਆਂ? 1.5 ਮਹੀਨੇ ਤੋਂ ਕੋਈ ਖਬਰ ਆਈ ਕਦੇ? ਤੇ ਮੈਂ ਇਕੱਲਾ ਹੀ ਰਹਿ ਗਿਆ, ਮੇਰਾ ਕੰਮ ਹੀ ਆ ਬੀੜੀਆਂ ਹਟਾਉਣੀਆਂ ਬੰਦ ਕਰਨੀਆਂ, ਤੁਸੀਂ ਕੀ ਕਰਦੇ ਗੁਰੂ ਕੀ ਸੰਗਤ ਸਾਰੀ, ਤੇ ਜ਼ਿੰਮੇਵਾਰ ਕੀ ਕਰਦੇ ਜਿਹੜੇ ਬੈਠੇ ਉੱਥੇ? ਇੱਕੋ ਬੰਦਾ ਸੀ ਨਾ ਮੈਂ ਬਾਹਰ, 1.5 ਮਹੀਨਾ ਹੋ ਗਿਆ ਮੈਨੂੰ, 1.5 ਮਹੀਨੇ 'ਚ ਕੋਈ ਹਰਕਤ ਦੱਸੋ ਇੱਥੇ, ਬੀੜੀਆਂ ਦਾ ਸੰਬੰਧ ਦੂਜੀਆਂ ਨਹੀਂ, ਤੇ ਮੈਂ ਨਿਸ਼ਚੈ ਨਾਲ ਤੁਹਾਨੂੰ ਕਹਿਣ ਨੂੰ ਤਿਆਰ ਹਾਂ, ਮੇਰੀ ਜ਼ਿੰਮੇਵਾਰੀ ਆ ਸਰੀਰਕ ਤੌਰ 'ਤੇ ਮਹਿਤੇ ਦੀ, ਆਤਮਕ ਤੌਰ 'ਤੇ ਹਰਿਮੰਦਰ ਸਾਹਿਬ ਨਾਲ ਟੁਕੜੇ ਟੁਕੜੇ ਹੋਣਾ ਪਵੇ ਤੇ ਹੋਣਾ, ਸੜਨਾ ਵੀ ਪਵੇ ਤੇ ਸੜ ਜਾਣਾ, ਜੋ ਤੁਸੀਂ ਆ ਹਰਿਮੰਦਰ ਸਾਹਿਬ ਦੀ ਵਾਪਸ ਚੱਲਣਾ ਤਾਂ ਚੱਲਾਂਗਾ, ਪਰ ਕਾਲਤਾ ਜੀ ਇਹ ਦੱਸੋ ਕਿਸੇ ਹਿੰਦੁਸਤਾਨ ਦੇ ਵਿੱਚੋਂ ਕਿਸੇ ਵਿਅਕਤੀ ਦੀ ਕੋਈ ਜ਼ਰੂਰਤ ਤੇ ਤਾਕਤ ਆ ਕਿਸੇ ਹਿੰਦੂ ਦੀ ਜਾਂ ਦੂਜੇ ਦੀ, ਉਹਨੂੰ ਕਹੋ ਭਲਾ ਬੀੜੀਆਂ ਵਿੱਚ ਸੁੱਟ ਕੇ ਵਿਖਾ ਦੇ, ਫਿਰ ਰੰਗ ਇੱਕੋ ਜਿਹਾ ਉੱਗਰਦਾ, ਤੇ ਜਾਂ ਜਿੱਥੇ ਜਿੱਥੇ ਜ਼ਿੰਮੇਵਾਰੀਆਂ ਆਪਣੇ ਸੱਜਣਾਂ ਦੀਆਂ ਉਹ ਪਹਿਰਾ ਦੇਣ ਪੂਰਾ, ਤੇ ਜਿਹੜਾ ਕੋਈ ਬੀੜੀਆਂ ਵਾਲਾ ਫੜਿਆ ਜਾਂਦਾ ਸੁੱਟਣ ਵਾਲਾ, ਉਹਨੂੰ ਗੌਰਮੈਂਟ ਦੇ ਹਵਾਲੇ ਨਾ ਕਰਿਓ, ਸਾਨੂੰ ਦੇ ਦਿਓ, ਉਹ ਜਿਹੜਾ ਪਾਪ ਦਾ ਸ਼ਬਦ ਦੀ ਜ਼ਿੰਮੇਵਾਰੀ ਜਾਂ ਮੁਕੱਦਮੇ ਦੀ ਹੋਵੇਗੀ, ਜਾਂ ਤੁਸੀਂ ਇਹ ਚੱਲਣ ਦੀ ਮਗਰ ਹੋਵੇਗੀ, ਮੈਂ ਚੱਲਾਂਗਾ, ਤੁਹਾਨੂੰ ਯਾਦਗਾਰ ਬਣਾ ਕੇ ਵਿਖਾਓ, ਨਾਲੇ ਮੁੜ ਕੇ ਕੋਈ ਸੁੱਟਦਾ ਦੇਖੋ ਉੱਥੇ ਬੀੜੀਆਂ
ਬੋਲੇ।
ਆ ਜਿੰਨੇ ਬੈਠੇ ਮਰ ਗਏ ਸੀ ਸਾਰੇ ਸਮੇਤ ਲੀਡਰਾਂ ਦੇ, ਕੀ ਹੋ ਗਿਆ ਸੀ ਸਾਰਿਆਂ ਨੂੰ? ਫਿਰ ਬੀੜੀਆਂ ਸੁੱਟਣ ਵਾਲਾ ਫੜ ਲਿਆ ਤੇ ਗਊ ਸੁੱਟਣ ਵਾਲਿਆ ਪਤਾ ਕੋਈ ਨੀ, ਅਖਬਾਰ ਦੁਆਰਾ ਕਹਿੰਦੇ ਆ, ਮੰਨ ਲਵੋ ਕਿ ਜਸਵੰਤ ਸਿੰਘ ਨੇ ਕਿਹਾ ਹੋਵੇ, ਮੈਂ ਤਾਂ ਨੀ ਵੈਸੇ ਮੰਨਦਾ, ਪਰ ਅਖਬਾਰ ਬਤਾ ਕੇ ਮੰਨ ਲਓ, ਫਿਰ ਜਸਵੰਤ ਸਿੰਘ ਨੂੰ ਫੜਦੇ, ਉਹ ਰਜਿੰਦਰ ਸਿੰਘ ਮਹਿਤੇ ਵਾਲਾ ਮਹਿਤੇ ਜੰਮਣ ਦੇ ਕਾਰਨ ਫੈਡਰੇਸ਼ਨ ਦਾ ਵਿਦਿਆਰਥੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 5 ਸਾਲਾਂ ਤੋਂ ਮੁਲਾਜ਼ਮ ਹੈ, ਉਹ ਨਾਨਕ ਨਿਵਾਸ ਵਿੱਚ ਬੈਠੇ ਗਊ ਦਾ ਕਾਤਲ ਬਣ ਗਿਆ ਸੀ, ਉਹਦਾ 5,000 ਰੁਪਇਆ ਮੁੱਲ ਪਾਤਸ਼ਾਹ ਸਰਦਾ ਕੇ ਜੇ ਮਿਲੇ ਤੇ ਉਹ ਲਾ ਕੇ ਸਿਰ ਆਪਣਾ 5,000 ਤੁਹਾਨੂੰ ਨਾਮ ਦੇ ਗੌਰਮੈਂਟ ਨੇ ਰੱਖਿਆ। ਆ ਭਾਈ ਸੁਖਵੰਤ ਸਿੰਘ ਨੂੰ ਕਿਹਾ, ਆ ਕਹਿੰਦੇ ਤੈਨੂੰ ਮਾਰ ਦੇਣਾ, ਮੈਂ ਉਦੋਂ ਵੀ ਐਲਾਨ ਕੀਤਾ ਸੀ ਤੇ ਸੰਧੂ ਨੇ ਵੀ ਕੀਤਾ ਸੀ, ਅੱਜ ਵੀ ਉਹ ਸਟੇਜ ਤੋਂ ਐਲਾਨ ਕਰਦਾ ਹਾਂ, ਉਹ ਕਹਿੰਦੇ ਨੇ ਇਹਨੂੰ ਮਾਰ ਦੇਣਾ ਪੁਲਿਸ ਵਾਲੇ, ਸੋ ਖਾਲਸਾ ਜੀ ਇਹ ਸਿੰਘ ਦੀ ਮੌਤ ਹੋ ਜਾਵੇ ਪੁਲਿਸ ਦੇ ਹੱਥੋਂ, ਤੇ ਮੇਰੇ ਖਿਆਲ 'ਚ ਵੀ ਆਪਾਂ ਨੂੰ ਇਹ ਤੋਂ ਵੱਡਾ ਲਾਭ ਕੋਈ ਨਹੀਂ ਹੋਣਾ, ਤੇ ਜੇ ਪੁਲਿਸ ਦੇ ਹੱਥੋਂ ਮਾਰਿਆ ਜਾਵੇ ਤੇ ਸੰਗਤ ਜਿਹਨੇ ਹੁਣ ਆਪਾਂ ਚੁੱਪ ਕਰਕੇ ਬੈਠੇ ਘਰਾਂ 'ਚ, ਇਹ ਵੀ ਮੈਂ ਕਹਿੰਦਾ ਤੁਸੀਂ ਇਕੱਲੇ ਮੈਂ ਤੁਹਾਡੇ ਨਾਲ ਹੀ ਹੈ, ਸਾਰੇ ਚੁੱਪ ਕਰਕੇ ਬੈਠੇ ਹੈ, ਇਸੇ ਤਰ੍ਹਾਂ ਬੈਠੇ ਰਹੀਏ ਤੇ ਸਾਰੇ ਸਲਵਾਰਾਂ ਪਾ ਲਓ ਪਿਛੇਰੇ ਲਾ ਲਿਓ, ਕੋਈ ਇੱਕ ਮੁੰਡਾ ਤੁਰਿਆ ਜਾਂਦਾ ਪੱਕੇ ਕਿਹੜਾ ਖੂਨ ਕੱਢ ਲਿਆ ਤੇ ਸੰਗਤ ਸੱਚੀ ਗੱਲ ਦੱਸਦਾ,